And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਜ ਟ੍ਰੈਫਿਕ ਬੜਾ ਯਾਰ ਹਰ ਪਾਸੇ,
ਤਾਂ ਹੀ ਗੈਸ ਮਹਿੰਗੀ ਹੋਈ ਹੈ।
ਅੱਛਾ, ਇਸੇ ਕਰਕੇ ਮਹਿੰਗੀ
ਡਿਮਾਂਡ ਵੱਧ ਗਈ ਨਾ?
ਕਿਉਂਕਿ ਹਾਂ, ਕਿਉਂਕਿ ਗੱਡੀਆਂ ਦੀ ਐਵਰੇਜ ਘੱਟ ਜਾਂਦੀ ਹੈ, ਤੁਸੀਂ ਲਾਈਨ ਅਪਸ ਲੱਗੇ ਹੋ।
$90.91
ਕੱਲ ਇਹ ਸੰਕੇਤ ਆ ਗਏ ਸੀ ਕਿ ਓਵਰ ਨਾਈਟ ਗੈਸ ਦੀ ਕੀਮਤ 'ਚ 9 ਸੈਂਟ ਪ੍ਰਤੀ ਲੀਟਰ ਦਾ ਹੋਰ ਵਾਧਾ ਹੋ ਜਾਣਾ ਸੀ, ਸੋ ਹੋ ਗਿਆ ਹੋਇਆ ਅੱਜ।
ਹੋ ਗਿਆ।
ਇਹੋ ਜਿਹੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ, ਹੈ ਨਾ?
ਹਾਂਜੀ ਹਾਂਜੀ।
ਇਹੀ ਕਹਿ ਦਿਓ ਵੀ ਇੰਟਰਸਟ ਰੇਟ ਦੇਖਿਓ ਜੀ, 0.5% ਘੱਟ ਜਾਊ ਅਗਲੇ ਹਫ਼ਤੇ, ਚਿੰਤਾ ਨਾ ਕਰੋ, ਹੁਣ ਹੀ ਘੱਟਦਾ ਅੱਧਾ।
ਚਲੋ 25 ਪੁਆਇੰਟ ਘੱਟ,
25 ਪੁਆਇੰਟ 25 ਪੁਆਇੰਟ ਘਟਣ ਦੇ ਪੂਰੇ ਆਸਾਰ ਨੇ। ਅਮਰੀਕਾ ਦੇ ਵੀ ਇਨਫਲੇਸ਼ਨ ਨੰਬਰ ਆਏ ਵਾਸੂ ਜੀ, ਬਾਏ ਦਾ ਵਿਆਹ ਜੀ, ਅਤੇ ਜੁਲਾਈ ਦੇ ਵਿੱਚ ਉਹਨਾਂ ਦੀ ਅਗਸਤ ਦੇ ਵਿੱਚ ਇਨਫਲੇਸ਼ਨ ਉਸ ਪੱਧਰ ਤੇ ਨਹੀਂ ਰਹੀ ਜਿੰਨੀ ਕਿ ਪਿਛਲੇ ਉਸ ਤੋਂ ਪਿਛਲੇ ਮਹੀਨੇ ਦੀ ਸੀਗੀ।
ਡੋਨਲਡ ਟਰੰਪ ਕਹਿੰਦੇ ਨੋ ਇਨਫਲੇਸ਼ਨ।
ਅੱਛਾ, ਉਹ ਕਹਿੰਦੇ ਨੋ ਇਨਫਲੇਸ਼ਨ,
ਉਹਨੇ ਟਰੂਥ ਸੋਸ਼ਲ ਤੇ ਪਾਇਆ, ਕਹਿੰਦੇ ਨੋ ਇਨਫਲੇਸ਼ਨ,
ਹੈ ਹੀ ਨਹੀਂ ਕਹਿੰਦੇ।
ਹਾਂ, ਹੁਣ ਟੂ ਲੇਟ ਪਾਵਲ ਕਹਿੰਦੇ ਹੁਣ ਜਾਗ ਜਾਣਾ ਚਾਹੀਦਾ, ਕਹਿੰਦੇ ਇੰਟਰਸਟ ਰੇਟ ਘਟਾ ਦੇਣੇ ਚਾਹੀਦੇ।
ਅਮਰੀਕਾ ਦੇ ਵਿੱਚ ਰੇਟ ਘਟਣ ਦੇ ਹੁਣ ਪੂਰੇ ਪੂਰੇ ਚਾਂਸਿਸ ਨੇ। ਜਰੋਮ ਪਾਵਲ ਨੇ ਜਿਹੜੀ ਪਿਛਲੇ ਦਿਨ ਇੱਕ ਸਪੀਚ ਦਿੱਤੀ ਸੀ, ਉਹਦੇ 'ਚ ਉਹਨਾਂ ਨੇ ਬੂਹਾ ਖੋਲਤਾ ਸੀ ਇੰਟਰਸਟ ਰੇਟ ਘੱਟ ਦਾ। ਆਪਣੇ ਕੈਨੇਡਾ ਦੇ ਜਿਹੜੇ ਹੁਣ ਲੇਟੈਸਟ ਇਨਫਲੇਸ਼ਨ ਨੰਬਰਸ ਨੇ ਉਹ ਅਗਲੇ ਮੰਗਲਵਾਰ ਨੂੰ ਆਉਣਗੇ,
ਤੇ ਬੁੱਧਵਾਰ ਨੂੰ ਇੰਟਰਸਟ ਰੇਟ ਅਨਾਉਂਸਮੈਂਟ,
ਬੁੱਧਵਾਰ ਨੂੰ ਇੰਟਰਸਟ ਰੇਟ। ਸੋ 16 ਤਰੀਕ ਨੂੰ ਇਨਫਲੇਸ਼ਨ ਦਾ ਲੇਟੈਸਟ ਡੇਟਾ ਆਏਗਾ, ਤੇ 17 ਤਰੀਕ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਆ ਇੰਟਰਸਟ ਰੇਟ ਦੇ ਸੰਬੰਧੀ।
ਮੰਨਿਆ ਜਾ ਰਿਹਾ ਕਿ ਅਨਲੈਸ ਐਂਡ ਅੰਟਿਲ ਕਿ ਇਨਫਲੇਸ਼ਨ ਦੇ ਨੰਬਰਸ ਕੋਈ ਬਹੁਤ ਹੀ ਜ਼ਿਆਦਾ ਜੱਗੋਂ 13ਵੇਂ ਕੋਈ ਨੰਬਰ ਨਹੀਂ ਆ ਜਾਂਦੇ, ਇਨਫਲੇਸ਼ਨ ਜੇ ਐਕਸਪੈਕਟੇਸ਼ਨਸ ਦੇ ਆਲੇ ਦੁਆਲੇ ਹੀ ਰਹਿੰਦੀ ਹੈ, ਦੈਨ ਦੇਰ ਇਜ਼ ਅ ਸਟਰੋਂਗ ਚਾਂਸ ਕਿ ਬੁੱਧਵਾਰ ਨੂੰ 17 ਤਰੀਕ ਨੂੰ ਇੰਟਰਸਟ ਰੇਟ ਵਿੱਚ 25 ਪੁਆਇੰਟਸ ਦੀ ਕਟੌਤੀ ਕਰ ਦਿੱਤੀ ਜਾਏਗੀ।
ਇੱਕ ਵਾਰ ਫਿਰ ਸਾਰੇ ਸੁਣਨ ਵਾਲੇ ਨੂੰ ਚੇਤੇ ਕਰਾ ਦਈਏ, ਕਿਉਂਕਿ ਹੁਣ ਤਾਂ ਸਭ ਨੂੰ ਪਤਾ ਹੀ ਆ ਕਿ ਜਦੋਂ ਇਨਫਲੇਸ਼ਨ ਦਾ ਨੰਬਰ ਰਿਪੋਰਟ ਹੋਣਾ ਕੈਨੇਡੀਅਨ ਇਨਫਲੇਸ਼ਨ ਦਾ, ਉਹਦੇ ਵਿੱਚ ਹੈੱਡਲਾਈਨ ਨੰਬਰ ਦੇਖ ਕੇ ਨਹੀਂ ਤਸੱਲੀ ਕਰ ਲੈਣੀ, ਕਿਉਂਕਿ ਅਪ੍ਰੈਲ ਦੇ ਵਿੱਚ ਜਿਹੜਾ ਕਾਰਬਨ ਟੈਕਸ ਹਟਾ ਦਿੱਤਾ ਗਿਆ ਸੀ, ਉਸ ਹਟੇ ਹੋਏ ਕਾਰਬਨ ਟੈਕਸ ਕਰਕੇ ਹੈੱਡਲਾਈਨ ਇਨਫਲੇਸ਼ਨ ਦਾ ਨੰਬਰ ਤਾਂ ਵਾਸੂ ਜੀ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਸਿੰਸ ਆਫਟਰ ਅਪ੍ਰੈਲ ਉਹ 2% ਤੋਂ ਥੱਲੇ ਹੀ ਆਉਂਦਾ ਪਿਆ। ਪਰ ਗੱਲ ਹੈਗੀ ਕੋਰ ਇਨਫਲੇਸ਼ਨ ਦੀ, ਅਤੇ ਟ੍ਰਿਮ ਵਾਲਾ ਜਿਹੜਾ ਨੰਬਰ ਹੁੰਦਾ ਉਹ ਜਿਹੜੇ ਨੰਬਰਸ ਨੇ ਉਹ ਕਿੱਥੇ ਜਾਂਦੇ ਨੇ, ਮੀਡੀਅਨ ਇਨਫਲੇਸ਼ਨ ਕਿੱਥੇ ਆਉਂਦੀ ਆ, ਉਹ ਦੇਖਦੇ ਹਾਂ।
ਬੈਂਕ ਆਫ ਕੈਨੇਡਾ ਮੰਨ ਕੇ ਚੱਲ ਰਿਹਾ ਕਿ ਜਿਹੜੀ ਅੰਡਰਲਾਈਂਗ ਇਨਫਲੇਸ਼ਨ ਆ ਉਹ 2.5 ਤੋਂ 3% ਦੇ ਵਿਚਕਾਰ ਹੈਗੀ ਆ।
ਜੀ ਜੀ,
ਸੋ ਦੈਟਸ ਦਾ ਨੰਬਰ ਟੂ ਲੁੱਕ ਆਊਟ ਫੋਰ, ਬਾਕੀ ਦੇਖਦੇ ਹਾਂ। ਪਰ ਅਜੇ ਤਾਂ ਐਜ ਆਫ ਟੂਡੇ, ਇਫ ਯੂ ਵਰ ਟੂ ਬੈਟ ਯੂਰ ਮਨੀ, ਡੂ ਨਾਟ, ਪਹਿਲੀ ਗੱਲ, ਇਫ ਯੂ ਵਰ ਟੂ
ਸੇਵ ਯੂਰ ਮਨੀ,
ਹਾਂ ਸੇਵ ਯੂਰ ਮਨੀ, ਜੇ ਤੁਹਾਡੇ ਸਿਰ ਤੇ ਬੰਦੂਕ ਰੱਖ ਕੇ ਕਹਿੰਦਾ ਯੂ ਹੈਵ ਟੂ ਬੈਟ ਯੂਰ ਮਨੀ, ਫਿਰ ਚਾਂਸਿਸ ਆ ਕੇ ਰੇਟ ਕੱਟ ਹੋ ਸਕਦਾ।
ਜੋ ਪਿਛਲੇ ਹਫ਼ਤੇ ਜੋਬ ਨੰਬਰ ਆਏ ਸੀ ਉਸ ਤੋਂ ਬਾਅਦ ਰੇਟ ਕੱਟ ਦੇ ਅਸਾਰ ਵੱਧ ਕੇ 90% ਹੋ ਗਏ ਨੇ ਮਨੀ ਮਾਰਕੀਟ ਦੇ ਵਿੱਚ, ਮਾਹਰਾਂ ਦਾ ਇਹ ਮੰਨਣਾ। 90% ਚਾਂਸਿਸ ਕਿ 17 ਤਰੀਕ ਨੂੰ ਬੈਂਕ ਆਫ ਕੈਨੇਡਾ ਵੀ ਵਿਆਜ ਦਰ ਦੇ ਵਿੱਚ ਕਟੌਤੀ ਕਰ ਦੇਵੇਗਾ। ਇੱਕ ਬੈਂਕ ਆਫ ਮੋਂਟਰੀਆਲ ਨੇ ਰਿਪੋਰਟ ਕੱਢੀ ਆ, ਉਹ ਕਹਿੰਦੇ ਅਗਲੇ ਸਾਲ ਦੀ ਮਾਰਚ ਅਪ੍ਰੈਲ ਤੱਕ 3 ਰੇਟ ਕੱਟ ਕਰਨੇ ਪੈਣੇ ਟੋਟਲ,
ਤੇ ਪਹਿਲਾ ਕੱਟ 17 ਤਰੀਕ ਨੂੰ,
ਹਾਂ,
ਤੇ ਉਸ ਤੋਂ ਬਾਅਦ ਦੂਸਰਾ ਮੇ ਬੀ
ਅਕਤੂਬਰ,
ਅਕਤੂਬਰ ਜਾਂ ਇਸ ਸਾਲ ਤੋਂ ਪਹਿਲਾਂ, ਐਂਡ ਤੋਂ ਪਹਿਲਾਂ ਪਹਿਲਾਂ।
ਸੋ ਜਿਹੜੀ ਇਸ ਸਾਲ ਦੀ ਅਖੀਰਲੀ ਮੀਟਿੰਗ ਦਸੰਬਰ 'ਚ, ਹੁਣ 3 ਮੀਟਿੰਗਾਂ ਰਹਿਗੀਆਂ ਅਗਲੇ ਹਫ਼ਤੇ ਵਾਲੀ ਰਲਾ ਕੇ।
ਹਾਂਜੀ, ਤੇ ਫਿਰ ਉਸ ਤੋਂ ਬਾਅਦ 1 ਰੇਟ ਕੱਟ ਅਗਲੇ ਸਾਲ ਦੇ ਪਹਿਲੇ 3 ਜਾਂ 4 ਮਹੀਨਿਆਂ ਦੇ ਅੰਦਰ ਅੰਦਰ,
ਨਵੇਂ ਸਾਲ ਦਾ ਤੋਹਫ਼ਾ।
ਇਹ ਪ੍ਰੋਜੈਕਸ਼ਨ ਹੈ ਬੀਮੋ ਦੀ, ਬਾਕੀ
ਜੇ ਅਜਿਹਾ ਹੋ ਗਿਆ, ਬੀਮੋ ਵਾਲੇ ਕਹਿਣਗੇ ਇਸ ਤੋਂ ਪਹਿਲਾਂ ਹੀ ਕਿਹਾ ਸੀ, ਜੇ ਅਜਿਹਾ ਨਾ ਹੋਇਆ
ਫਿਰ ਡੋਨਲਡ ਟਰੰਪ,
ਫਿਰ ਨਹੀਂ, ਫਿਰ ਉਹ ਰਿਪੋਰਟ ਕੱਢ, ਹਾਂ ਇੱਕ ਤਾਂ ਡੋਨਲਡ ਟਰੰਪ, ਫਿਰ ਰਿਪੋਰਟ ਕੱਢ ਕੇ ਇਹ ਦੱਸ ਦੇਣਗੇ ਵੀ ਅਜਿਹਾ ਕਿਉਂ ਕਿਉਂ ਅਤੇ ਕਿਉਂ ਨਹੀਂ ਹੋਇਆ।
ਉੱਥੇ ਇੱਕ ਹੋਰ ਰਿਪੋਰਟ ਬਣਾ ਦੇਵਾਂਗੇ,
ਉੱਥੇ ਇੱਕ ਹੋਰ ਰਿਪੋਰਟ ਬਣਾ,
ਇੱਦਾਂ ਨਹੀਂ ਦੱਸ ਦੇਣਾ,
ਹਾਂ ਹਾਂ,
ਰਿਪੋਰਟ ਬਣਾਉਣੀ 36 ਸਫ਼ਿਆਂ ਦੀ,
36ਾਂ ਦੀ, ਠੀਕ ਆ ਵਾਸੀ, 36 ਦਾ ਅੰਕੜਾ ਹੈ।
ਹਾਂਜੀ,
ਜੋ ਕਿ ਟਰੰਪ ਦਾ ਸਾਰੇ ਕਈ ਮੁਲਕਾਂ ਦੇ ਨਾਲ ਰਿਹਾ, ਟਰੰਪ ਜਿਹਨਾਂ ਨੂੰ ਕਹਿੰਦੇ ਸੀ ਮੇਰੇ ਮਿੱਤਰ ਨੇ ਉਹਨਾਂ ਨੂੰ ਨਾਰਾਜ਼ ਕਰ ਲਿਆ, ਜਿਹਨਾਂ ਨੂੰ ਸਮਝਦੇ ਸੀ ਕਿ ਇਹ ਤਾਂ ਮੇਰੇ ਮਿੱਤਰ ਨੇ ਸਾਰਿਆਂ ਤੋਂ ਨਾਰਾਜ਼ ਨੇ ਮੈਂ ਮਨਾ ਲੂੰ, ਮੰਨਦੇ ਟਰੰਪ ਤੋਂ ਉਹ ਵੀ ਨਹੀਂ।
ਯਾ ਸੋ ਇੰਡੀਆ ਬਾਰੇ ਜਿਵੇਂ ਇਹਨਾਂ ਨੇ ਪਿਛਲੇ ਦਿਨੀ ਇੰਡੀਆ ਤੇ ਰਸ਼ੀਆ ਤੋਂ ਨਾਰਾਜ਼ ਹੋ ਕੇ ਕਿਹਾ ਸੀ ਨਾ ਵੀ ਦੇ ਕੈਨ ਟੇਕ ਦੇ ਡੈਡ ਇਕਨੋਮੀਜ਼ ਵੇਅਰ ਐਵਰ ਦੇ ਵਾਂਟ,
ਉਹ 3 ਜਣਿਆਂ ਦੀ ਫੋਟੋ ਸੀ ਜਿਹੜੀ,
ਹਾਂ, ਤੇ ਜਦੋਂ ਨਰਿੰਦਰ ਮੋਦੀ ਚਾਈਨਾ ਗਏ ਸੀ ਉੱਥੇ ਪੁਤਿਨ ਤੇ ਸ਼ੀ ਜਿਨਪਿੰਗ ਨਾਲ ਮੁਲਾਕਾਤ ਹੋਈ, ਉਦੋਂ ਬੜੇ ਨਾਰਾਜ਼ ਜੇ ਹੋ ਗਏ ਸੀ ਡੋਨਲਡ ਟਰੰਪ। ਸੋ ਉਹਨਾਂ ਨੇ ਕਾਫੀ ਕਾਮੈਂਟਸ ਵਗੈਰਾ ਕੀਤੇ ਸੀ ਇੰਡੀਆ ਬਾਰੇ ਵੀ, ਰਸ਼ੀਆ ਬਾਰੇ ਵੀ, ਤੇ ਹੁਣ ਡੋਨਲਡ ਟਰੰਪ ਨੇ ਕੱਲ ਲੰਘੇ ਕੱਲ ਇਹ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਈ, ਕਹਿੰਦੇ ਆਈ ਐਮ ਪਲੀਜ਼ਡ ਟੂ ਅਨਾਊਂਸ ਦੈਟ ਇੰਡੀਆ ਐਂਡ ਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਆਰ ਕੰਟੀਨਿਊਇੰਗ ਨੈਗੋਸੀਏਸ਼ਨਸ ਟੂ ਐਡਰੈਸ ਦ ਟ੍ਰੇਡ ਬੈਰੀਅਰਸ ਬਿਟਵੀਨ ਆਵਰ ਟੂ ਨੇਸ਼ਨਸ, ਕਿ ਗੱਲਬਾਤ ਕਹਿੰਦੇ ਸਾਡੀ ਜਾਰੀ ਹੈ। ਆਈ ਲੁੱਕ ਫੋਰਵਰਡ ਟੂ ਸਪੀਕਿੰਗ ਵਿਦ ਮਾਈ ਵੈਰੀ ਗੁੱਡ ਫਰੈਂਡ ਪ੍ਰਾਈਮ ਮਿਨਿਸਟਰ ਮੋਦੀ ਇਨ ਦ ਅਪਕਮਿੰਗ ਵੀਕਸ। I feel certain that there will be no difficulty in coming to a successful conclusion for both our great countries.
ਜੀ
ਇਹ ਉਹਨਾਂ ਨੇ ਪੋਸਟ ਕੀਤੀ ਆ ਤੇ ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੇ
12 ਘੰਟੇ ਪਹਿਲਾਂ ਵਾਸੀ ਜੀ ਪੋਸਟ ਉਹਨਾਂ ਦੀ ਵੀ ਕੀਤੀ ਹੋਈ ਆ
ਉਹਨਾਂ ਨੇ ਫਿਰ ਰਿਸਪੌਂਡ ਕੀਤਾ ਨਾ ਉਹਨਾਂ ਨੇ ਜਵਾਬ ਦਿੱਤਾ ਤੇ ਉਹਨਾਂ ਨੇ ਕਿਹਾ ਇੰਡੀਆ ਐਂਡ ਦ ਯੂ ਐਸ ਆਰ ਕਲੋਜ਼ ਫਰੈਂਡਸ ਐਂਡ ਨੈਚੁਰਲ ਪਾਰਟਨਰਸ
ਦੇ ਆਈ ਐਮ ਕੌਨਫੀਡੈਂਟ ਦੈਟ ਆਰ ਟ੍ਰੇਡ ਨੈਗੋਸੀਏਸ਼ਨਸ ਵਿਲ ਪੇਵ ਦ ਵੇ ਫਾਰ ਅਨਲੋਕਿੰਗ ਦ ਲਿਮਿਟਲੈਸ ਪੋਟੈਂਸ਼ੀਅਲ ਆਫ ਦੀ ਇੰਡੀਆ ਯੂ ਐਸ ਪਾਰਟਨਰਸ਼ਿਪ ਆਵਰ ਟੀਮਸ ਆਰ ਵਰਕਿੰਗ ਟੂ ਕੰਕਲੂਡ ਦੀਜ਼ ਡਿਸਕਸ਼ਨਸ ਐਟ ਦੀ ਅਰਲੀਐਸਟ ਤੇ ਆਈ ਐਮ ਆਲਸੋ ਲੁਕਿੰਗ ਫਾਰਵਰਡ ਟੂ ਸਪੀਕਿੰਗ ਵਿਦ ਪ੍ਰੈਜ਼ੀਡੈਂਟ ਟਰੰਪ We will work together to secure a brighter, more prosperous future for both our people.
Yeah, Vijay ji, hune to pata lagda hai ke business tuhaada jinna marzi vadda hove, gaak to bina business nahi hunda.
Customer is king.
Customer is king. So, yeah, hun is case de vich unhanu Donald Trump nu unhan de sahyogiyan ne, unhan de jede business lobbies ne, unhan ne vi samjhaya hovega industrial lobbies ne, ਕਿ ਵੀ ਸਭ ਤੋਂ ਵੱਡੀ ਮਾਰਕੀਟ ਹੈ ਕੰਜ਼ਿਊਮਰ ਹੈਗੇ ਆ ਬਹੁਤ ਸਾਰੇ ਇੰਡੀਆ ਦੇ ਵਿੱਚ ਭਾਵੇਂ ਪਰ ਕੈਪੀਟਾ GDP ਜੇ ਦੇਖੋਗੇ ਪਰਚੇਜ਼ਿੰਗ ਪਾਵਰ ਇੰਨੀ ਜ਼ਿਆਦਾ ਨਹੀਂ ਹੈ ਬਟ ਰਿਗਾਰਡਲੈਸ ਇਟਸ ਸਟਿਲ ਵਨ ਆਫ ਦ ਫਾਸਟਰ ਗਰੋਇੰਗ ਇਕਨੋਮੀਜ਼ ਇਨ ਦ ਵਰਲਡ ਐਂਡ ਦ ਮੋਸਟ ਪਾਪੂਲਸ ਕੰਟਰੀ ਇਨ ਦ ਵਰਲਡ ਸੂਨ ਟੂ ਬੀ
ਵਾਸੂ ਜੀ ਜਦੋਂ ਨਾ ਮੈਂ ਕੈਨੇਡਾ ਜਦੋਂ ਆਇਆ ਸੀ ਹੈ ਨਾ ਪੁਰਾਣੀਆਂ ਗੱਲਾਂ ਹੋ ਗਈਆਂ ਥੋੜ੍ਹੀਆਂ ਇੰਨੀਆਂ ਉਦੋਂ ਮੇਰੇ ਯਾਦ ਹੈ ਮੈਂ ਨਾ ਇੱਥੇ ਕਾਲਜ ਜਦੋਂ ਗਿਆ ਐਡਮਿਸ਼ਨ ਲੈਣ ਵਾਸਤੇ ਅਤੇ ਉੱਥੇ ਅਸੀਂ ਗੱਲਬਾਤ ਕਰ ਰਹੇ ਅਤੇ ਉਦੋਂ ਮਤਲਬ 12th ਕਰਕੇ ਤਾਂ ਆਇਆ ਸੀ ਮੈਂ ਉਹਨਾਂ ਨੂੰ ਮੈਂ ਜਦੋਂ ਆਪਣਾ ਮਾਰਕਸ਼ੀਟ ਵਗੈਰਾ ਫੜਾਈ ਹੋਈ ਐਡਮਿਸ਼ਨ ਲੈਣੀ ਆ ਅਤੇ ਉਹ ਕਹਿੰਦੇ ਠੀਕ ਹੈ ਜੀ ਸਾਨੂੰ ਆਹ ਡਾਕੂਮੈਂਟੇਸ਼ਨ ਚਾਹੀਦੀ ਆ ਅਤੇ ਉਹਨਾਂ ਕਹਿੰਦੇ ਕਿ ਤੁਸੀਂ ਆਏ ਕਦੋਂ ਮੈਂ 4 ਪਹਿਲਾਂ ਉਹ ਕਹਿੰਦੇ ਤੁਸੀਂ ਫਿਰ ਅੰਗਰੇਜ਼ੀ ਕਿਵੇਂ ਆਉਂਦੀ ਆ ਤੁਹਾਨੂੰ ਮੈਂ ਕਿਹਾ ਜੀ ਇੰਡੀਆ ਦੇ ਵਿੱਚ ਜਿੰਨੀ ਕੈਨੇਡਾ ਦੀ ਟੋਟਲ ਆਬਾਦੀ ਹੈ
ਨਾ
ਇੱਥੋਂ ਜ਼ਿਆਦਾ ਲੋਕ ਉੱਥੇ ਕਿਤੇ ਜ਼ਿਆਦਾ ਲੋਕ ਰੋਜ਼ ਅੰਗਰੇਜ਼ੀ ਦਾ ਅਖਬਾਰ ਪੜ੍ਹਦੇ ਨੇ ਜਿਨ੍ਹਾਂ ਦੇ ਘਰ ਅੰਗਰੇਜ਼ੀ ਦਾ ਅਖਬਾਰ ਲੱਗਾ ਹੋਇਆ ਮੈਂ ਜੀ ਮੈਨੂੰ 4 ਹੋਏ ਇੱਥੇ ਆਏ ਨੂੰ ਮੈਂ 4 'ਚ ਜਿਹੜੇ ਘਰਾਂ 'ਚ ਇੱਥੇ ਗਿਆ ਕਿਸੇ ਦੇ ਘਰ ਅੰਗਰੇਜ਼ੀ ਦਾ ਅਖਬਾਰ ਲੱਗਿਆ ਨਹੀਂ ਹੋਇਆ ਮੈਨੂੰ ਹੈਰਾਨੀ ਹੋਈ ਦੇਖ ਕੇ ਵੀ ਇੱਥੇ ਨਿਊਜ਼ ਪੇਪਰ ਦੀ ਸਬਸਕ੍ਰਿਪਸ਼ਨ ਨਹੀਂ ਹੈਗੀ ਮੈਂ ਸਾਡੇ ਘਰ 5 ਅਖਬਾਰ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ 3 ਅੰਗਰੇਜ਼ੀ ਦੇ ਨੇ ਇੱਕ ਪੰਜਾਬੀ ਦਾ ਇੱਕ ਹਿੰਦੀ ਦਾ ਅਤੇ ਉਹਨਾਂ ਨੂੰ ਬੜੀ ਹੈਰਾਨੀ ਜੀ ਹੋਈ ਸੁਣ ਕੇ ਮਤਲਬ ਵਾਸੂ ਜੀ 2002-03 ਤੱਕ ਵੀ ਜਿਹੜੇ ਕੁਝ ਕਲਾਸਮੇਟਸ ਹੁੰਦੇ ਸੀ ਜਿਨ੍ਹਾਂ ਨਾਲ ਬੈਠੇ ਹੋਈਦਾ ਸੀ ਉਹ ਇਹ ਪੁੱਛਦੇ ਸੀ ਅੱਛਾ ਸੋ ਡੂ ਯੂ ਹੈਵ ਟ੍ਰੈਫਿਕ ਲਾਈਟਸ ਇਨ ਇੰਡੀਆ ਮਖਾਂ ਨਹੀਂ ਅਸੀਂ ਹਾਥੀਆਂ 'ਤੇ ਘੁੰਮਦੇ ਹਾਂ ਭਾਈ ਮਤਲਬ ਸੋ ਜਿਹੜਾ ਇੱਕ ਪਰਸੈਪਸ਼ਨ ਹੈ ਨਾ ਕਿ ਕਈ ਵਾਰੀ ਵੈਸਟ ਦੇ ਵਿੱਚ ਬੈਠੇ ਜਿਹੜਾ ਇੱਕ ਉਹ ਲੱਗਦਾ ਸੀ ਇਹ ਤਾਂ 20-22 ਪੁਰਾਣੀ ਗੱਲ ਆ ਹੁਣ ਜਿਸ ਤਰ੍ਹਾਂ ਦੀ ਇੱਕ ਜਿਹੜੀ ਡਿਮਾਂਡ ਦੀ ਐਪੀਟਾਈਟ ਹੈਗੀ ਆ ਇਹਨਾਂ ਵੱਡੀਆਂ ਇਕੋਨਮੀਜ਼ ਦੇ ਵਿੱਚ ਉਹ ਇਟ ਇਜ਼ ਨੋਟ ਲੋਸਟ ਔਨ ਐਵਰੀ ਵਨ ਪਰ ਕਈ ਵਾਰੀ ਨੈਰੇਟਿਵ ਇਹੋ ਜਿਹਾ ਸਿਰਜ ਦਿੱਤਾ ਜਾਂਦਾ ਜਿਹਦੇ ਨਾਲ ਨਾ ਆਮ ਲੋਕਾਂ ਨੂੰ ਅਤੇ ਜਿਹੜਾ ਇੱਕ ਸਪੋਰਟਰ ਬੇਸ ਹੁੰਦਾ ਉਹਨੂੰ ਲੱਗਣ ਲੱਗ ਜਾਂਦਾ ਵੀ ਸਾਡੇ ਤੋਂ ਬਗੈਰ ਦੂਜੇ ਮੁਲਕ ਦਾ ਕੋਈ ਆਧਾਰ ਹੀ ਨਹੀਂ ਰਹਿਣਾ ਪਰ ਟਰੰਪ ਨੂੰ ਇਹ ਰੀਅਲਾਈਜ਼ ਹੋ ਗਿਆ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜੋ ਕੁਛ ਆਪਹੁਦਰੀਆਂ ਕੀਤੀਆਂ ਨੇ ਉਹਦਾ ਬਹੁਤ ਵੱਡੇ ਤਰੀਕੇ ਨਾਲ ਬੈਕਫਾਇਰ ਕਰਕੇ ਇੰਡੀਆ ਜਿਹੜਾ ਕਿ ਵਾਸੂ ਜੀ ਪਿਛਲੇ ਸਾਲਾਂ 'ਚ ਕਿੰਨੀਆਂ ਸਟੋਰੀ ਸ਼ੇਅਰ ਕੀਤੀਆਂ ਇੰਡੋ ਪੈਸੀਫਿਕ ਸਟ੍ਰੈਟਜੀ ਦੇ ਵਾਸਤੇ ਵੈਸਟਰਨ ਮੁਲਕਾਂ ਲਈ ਇੰਡੀਆ ਇੱਕ ਬਹੁਤ ਇੰਪੋਰਟੈਂਟ ਪਲੇਅਰ ਸੀਗਾ ਇਹਨਾਂ ਦੀ ਜਦੋਂ ਇੰਡੀਆ ਅਤੇ ਕੈਨੇਡਾ ਦੀ ਆਪਸ ਦੇ ਵਿੱਚ ਰਿਲੇਸ਼ਨਸ਼ਿਪਸ ਦੇ ਵਿੱਚ ਕਿਸ ਤਰ੍ਹਾਂ ਦੇ ਮਤਲਬ ਬਿਲਕੁਲ ਕੋਲੈਪਸ ਦੀ ਰਿਲੇਸ਼ਨਸ਼ਿਪ ਆ ਗਈ ਸੀ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਕੈਨੇਡਾ ਆਪਣੀ ਇੰਡੋ ਪੈਸੀਫਿਕ ਸਟ੍ਰੈਟਜੀ ਤਿਆਰ ਕਰਦਾ ਉਹਦੇ ਵਿੱਚ ਇੰਡੀਆ ਨੂੰ ਇੱਕ ਅਹਿਮ ਇੱਕ ਮੁਲਕ ਵਜੋਂ ਦੇਖਿਆ ਜਾਂਦਾ ਸੋ ਟਰੰਪ ਨੂੰ ਇਹ ਰੀਅਲਾਈਜ਼ ਤਾਂ ਹੋ ਗਿਆ ਕਿ ਵੀ ਇਹ ਬੈਕਫਾਇਰ ਬਹੁਤ ਬੁਰੀ ਤਰ੍ਹਾਂ ਕਰ ਗਈ ਸਟ੍ਰੈਟਜੀ ਇਸ ਕਰਕੇ ਹੁਣ ਬੜੀ ਨਰਮੀ ਵਾਲਾ ਰੁੱਖ ਆ ਟਰੰਪ ਦੀ ਬੋਲੀ ਇੱਕਦਮ ਫਿਰ ਬਦਲ ਗਈ ਪਹਿਲੀ ਵਾਰ ਨਹੀਂ ਬਦਲੀ ਇੱਦਾਂ ਪਰ ਇਟਸ ਅ ਪ੍ਰੀਟੀ ਬਿਗ ਫਲਿੱਪ
ਯਾ ਇੰਡੀਆ ਨੂੰ ਨੈਚੁਰਲ ਐਲਾਈ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵੱਲੋਂ ਕਿਹਾ ਜਾ ਰਿਹਾ ਸੀ ਇਹ ਜਿਹੜੀਆਂ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ ਵੱਖੋ ਵੱਖਰੀਆਂ ਟਰਮਸ ਹੁੰਦੀਆਂ ਨੇ ਇੱਕ ਤਾਂ ਹੁੰਦਾ ਵੀ ਸਾਡਾ ਟ੍ਰੇਡਿੰਗ ਪਾਰਟਨਰ ਆ ਫਿਰ ਕਹਿੰਦੇ ਸਟ੍ਰੈਟੇਜਿਕ ਐਲਾਈ ਹੈ ਇੱਕ ਵਰਡ ਯੂਜ਼ ਹੁੰਦਾ ਜਿਹੜਾ ਸਭ ਤੋਂ ਵੱਡਾ ਵਰਡ ਕਹਿ ਲਓ ਨੈਚੁਰਲ ਐਲਾਈ ਕਿ ਵੀ ਇਹ ਤਾਂ ਹੈ ਹੀ ਚੱਕਰ ਇਹ ਹੈ ਕਿ ਡੋਨਲਡ ਟਰੰਪ ਜੇ ਕੈਨੇਡਾ ਨੂੰ ਨਹੀਂ ਆਪਣਾ ਦੋਸਤ ਮੰਨਦੇ ਕੈਨੇਡਾ ਤੋਂ ਵੱਡਾ ਮਿੱਤਰ ਤਾਂ ਕੋਈ ਵੀ ਨਹੀਂ
ਸਹੀ ਗੱਲ
ਅਮਰੀਕਾ ਦਾ ਤੇ ਉਹਨਾਂ ਨੇ ਟੈਰਿਫਸ ਦੀ ਸ਼ੁਰੂਆਤ ਹੀ ਆਪਣੇ ਸਭ ਤੋਂ ਵੱਡੇ ਮਿੱਤਰ ਤੋਂ ਕੀਤੀ ਕੈਨੇਡਾ ਤੋਂ ਸਭ ਤੋਂ ਪਹਿਲਾਂ ਸਾਡੇ ਤੇ ਹੀ ਲੱਗੇ ਫੈਂਟਨਲ ਟੈਰਿਫਸ ਕੈਨੇਡਾ ਤੇ ਮੈਕਸੀਕੋ ਤੇ ਸੋ ਇੰਡੀਆ ਤਾਂ ਫਿਰ ਵੀ ਦੂਰ ਆ ਸਮੁੰਦਰ ਪਾਰ ਆ ਅੱਛਾ ਉਹ ਕਈ ਸਮੁੰਦਰ ਪਾਰ ਆ ਤੇ ਯੂਰਪ ਦਾ ਇੱਕੋ ਹੀ ਸਮੁੰਦਰ ਪਾਰ ਆ ਯੂਰਪ ਵਾਲੇ ਤਾਂ ਵੈਸੇ ਵੀ ਵੈਲਿਊਜ਼ ਵੀ ਸਿਮਿਲਰ ਨੇ ਉਹ ਬੜੇ ਇਹਨਾਂ ਦੇ ਲਾਈਕ ਮਾਈਂਡਡ ਪਾਰਟਨਰਸ ਰਹੇ ਨੇ
ਵਾਸੂ ਜੀ ਸੈਕਿੰਡ ਵਰਲਡ ਵਾਰ ਤੋਂ ਬਾਅਦ ਇੱਕ ਤਰ੍ਹਾਂ ਤੁਸੀਂ ਇਹ ਕਹਿ ਲਓ ਯੂਰਪ ਨੇ ਆਪ ਹੀ ਕਹਿ ਦਿੱਤਾ ਕਿ ਭਾਈ ਦੁਨੀਆ ਦੀ ਸਰਪੰਚੀ ਜਿਹੜੀ ਪਹਿਲਾਂ ਸੈਕਿੰਡ ਵਰਲਡ ਵਾਰ ਤੋਂ ਪਹਿਲਾਂ ਤੱਕ ਯੂਰਪ ਦੇ ਕੋਲ ਸੀ ਉਹਨਾਂ ਨੇ ਖੁਦ ਕਹਿ ਦਿੱਤਾ ਅਮਰੀਕਾ ਨੂੰ ਭਾਈ ਹੁਣ ਤੁਹਾਨੂੰ ਸਰਪੰਚ ਬਣਾਇਆ UN ਦੇ ਹੈੱਡਕੁਆਰਟਰ ਵੀ ਤੁਹਾਡੇ ਕੋਲ ਡਾਲਰ ਵੀ ਤੁਹਾਡਾ ਹੀ ਚੱਲੂ ਸਾਰਾ ਕੁਝ ਤੁਹਾਡੇ ਮੁਤਾਬਕ ਕਰਦੇ ਹਾਂ ਪਰ ਤੁਸੀਂ ਸਿਰਫ ਇੱਕ ਇਹ ਵਾਅਦਾ ਕਰੋ ਵੀ ਜਿੱਥੇ ਕਿਤੇ ਮਾੜੀ ਮੋਟੀ ਕੋਈ ਸਮੱਸਿਆਵਾਂ ਹੋਈਆਂ ਤੁਸੀਂ ਸਾਡੀ ਲਾਈਫ ਸਟਾਈਲ ਦੇ ਵਿੱਚ ਸਾਡੇ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਪੰਗਾ ਨਹੀਂ ਪੈਣ ਦਊਂਗਾ
ਸਰਪੰਚੀ ਆਊਟਸੋਰਸ ਕਰਤੀ
ਸਰਪੰਚੀ ਆਊਟਸੋਰਸ ਕਰਤੀ ਯੈਸ
ਅਤੇ ਡੋਨਲਡ ਟਰੰਪ ਨੇ ਹੁਣ ਇਹ ਕਹਿਣਾ ਸ਼ੁਰੂ ਕਰਤਾ ਕਿ ਵੀ ਜਿਹੜੇ ਤੁਹਾਡੇ ਮਸਲੇ ਨੇ ਕਿ ਉਹ ਤਾਂ ਕ੍ਰੋਸ ਦਾ ਪੌਂਡ ਨੇ ਕਿ ਉਹ ਤਾਂ ਐਟਲਾਂਟਿਕ ਓਸ਼ਨ ਸਾਡੇ ਵਿਚਕਾਰ ਦਾ ਸਮੁੰਦਰ ਹੈ ਕਿ ਸਮੁੰਦਰ ਤੋਂ ਜਿਹੜੇ ਭਰਾ ਵਾਲੇ ਨੇ ਇਹ ਤੁਹਾਡੇ ਮਸਲੇ ਨੇ, ਯੂਰਪ ਵਾਲੇ ਆਪ ਸੰਭਾਲਣ ਜੇ ਰਸ਼ੀਆ ਨੇ ਯੂਕਰੇਨ 'ਤੇ ਚੜ੍ਹਾਈ ਕਰਤੀ ਹੈ ਤਾਂ। ਸੋ ਇਸ ਕਰਕੇ ਡੋਨਲਡ ਟਰੰਪ ਦਾ ਕੋਈ ਹੁਣ ਮੈਨੂੰ ਲੱਗਦਾ ਕਿ ਆਪਣੀ ਜਿਹੜੀ ਇਹਨਾਂ ਦੀ ਸਰਪੰਚੀ ਸੀ ਜੋ ਇਹਨਾਂ ਦੀ ਇੰਟਰਨੈਸ਼ਨਲ ਅਫੇਅਰਸ ਦੇ ਵਿੱਚ ਜੋ ਪੈਟ ਸੀ ਅਮਰੀਕਾ ਦੀ, ਉਹਨੂੰ ਆਪ ਹੀ ਨਾਲੇ ਖੁਰਾ ਲਾਇਆ। ਅਤੇ ਇਸੇ ਕਰਕੇ ਚਾਈਨਾ ਦੇ ਵਿੱਚ ਜੋ ਅਸੀਂ ਦੇਖਿਆ ਐਸਸੀਓ ਸਮਿਟ ਦੌਰਾਨ ਕਿ ਜਿਸ ਤਰ੍ਹਾਂ ਉਸ ਵੈਕਿਊਮ ਨੂੰ, ਉਸ ਵੋਇਡ ਨੂੰ ਹੁਣ ਫਿਲ ਕੀਤਾ ਜਾ ਰਿਹਾ ਚਾਈਨਾ ਵੱਲੋਂ, ਅਤੇ ਉਹਨਾਂ ਨੇ ਅਮਰੀਕਾ ਦੇ ਜਿਹੜੇ ਸਾਰੇ ਦੁਸ਼ਮਣ ਨੇ ਜਿਹਨਾਂ ਨੂੰ ਇਹ ਆਪਣਾ ਦੁਸ਼ਮਣ ਮੰਨ ਕੇ ਚੱਲਦੇ ਨੇ, ਇਰਾਨ ਹੋਇਆ, ਨਾਰਥ ਕੋਰੀਆ ਹੋਇਆ, ਉਹ ਸਾਰੇ ਜਣੇ ਉਹਨਾਂ ਨੇ ਇਕੱਠੇ ਕਰਕੇ ਦਿਖਾ ਤੇ ਉੱਥੇ ਆਪਣੀ ਵਿਕਟਰੀ ਡੇ ਪਰੇਡ ਦੇ ਵਿੱਚ, ਤੇ ਨਾਲ ਹੱਥ ਫੜ ਕੇ ਚੱਲ ਰਹੇ ਨੇ, ਸਾਰਿਆਂ ਨਾਲ ਵਾਕ ਕਰਕੇ ਦਿਖਾ ਰਹੇ ਨੇ। ਸੋ ਚੀਨ ਵੱਲੋਂ ਵੀ ਹੁਣ ਉਸ ਵੋਇਡ ਨੂੰ ਫਿਲ, ਐਂਡ ਵਿਚ ਇਜ਼ ਟੂ ਬੀ ਐਕਸਪੈਕਟਿਡ, ਇਹ ਤਾਂ ਪਹਿਲਾਂ ਹੀ ਗੱਲ ਹੁੰਦੀ ਸੀ ਕਿ ਵੀ ਚੀਨ ਜਿਸ ਤਰੀਕੇ ਨਾਲ ਤਰੱਕੀ ਕਰ ਰਿਹਾ, ਜਿਸ ਤਰੀਕੇ ਨਾਲ ਉਹਨਾਂ ਦੀ ਇਕਾਨਮੀ ਦਾ ਵਿਸਥਾਰ ਹੋ ਰਿਹਾ, ਜਿਸ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਤੇ ਮੁਲਕਾਂ ਦੇ ਨਾਲ ਆਪਣੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਨਾਲ ਉਹ ਜਿਸ ਤਰੀਕੇ ਨਾਲ ਆਪਣੀ ਇੱਕ ਜਗ੍ਹਾ ਬਣਾ ਰਹੇ ਨੇ,
ਜੀ ਜੀ,
ਵੀ ਉਹ ਕਦੋਂ ਹੋਏਗਾ ਵੀ ਜਦੋਂ ਚੀਨ ਅਮਰੀਕਾ ਨੂੰ ਓਵਰਟੇਕ ਕਰ ਲੇਗਾ।
ਵਾਸੂ ਜੀ,
ਉਹ ਡੋਨਲਡ ਟਰੰਪ ਨੇ ਆਪ ਹੀ ਆਪਣੀ ਕਹਿ ਲਓ ਵੀ ਐਕਸੈਲਰੇਟਰ ਦੇ ਉੱਤੋਂ ਪੈਰ ਆਪ ਹੀ ਚੱਕ ਲਿਆ,
ਜਾਂ ਕਹਿ ਲਓ ਕਿ ਚਾਈਨਾ ਦੀ ਉਸ ਡੋਮੀਨੈਂਸ ਨੂੰ ਹੋਰ ਐਕਸੈਲਰੇਟ ਕਰਤਾ।
ਹਾਂ, ਮੈਂ ਚੀਨ ਨੂੰ, ਮੈਨੂੰ ਤਾਂ ਇਦਾਂ ਲੱਗਦਾ ਕਿ ਅਮਰੀਕਾ ਨੂੰ ਓਵਰਟੇਕ ਕਰਨ ਵਾਸਤੇ ਆਪਣੀ ਰੇਸ ਵਧਾਉਣੀ ਵੀ ਨਹੀਂ ਪਈ, ਉਹ ਤਾਂ ਆਪਣੀ ਪੇਸ ਤੇ ਹੀ ਚੱਲ ਰਹੇ ਸੀ। ਡੋਨਲਡ ਟਰੰਪ ਨੇ ਐਕਸੈਲਰੇਟਰ ਤੋਂ ਪੈਰ ਚੱਕ ਲਿਆ, ਤੇ ਹੁਣ ਚਾਈਨਾ ਹੌਲੀ ਹੌਲੀ ਇਦਾਂ ਲੱਗ ਰਿਹਾ ਕਿ ਜਿਹੜੀ ਉਹ ਸਰਪੰਚੀ ਦੀ ਰੇਸ ਆ ਉਹਦੇ 'ਚ ਓਵਰਟੇਕ ਕਰ ਰਿਹਾ ਅਮਰੀਕਾ ਨੂੰ।
ਜਿਹੜੀ ਤੁਸੀਂ ਵਾਸੂ ਜੀ ਗੱਲ ਕੀਤੀ ਵੀ ਚਾਈਨਾ ਨੇ ਜਿਹੜੀ ਆਪਣੀ ਡੋਮੀਨੈਂਸ ਬਣਾਈ ਨਾ ਓਵਰ ਦਾ ਈਅਰਸ, ਹੁਣ ਤੁਸੀਂ ਦੇਖੋ ਆਪਾਂ ਇਨਫਲੇਸ਼ਨ ਨੰਬਰਸ ਦੀ ਗੱਲ ਕਰਕੇ ਹਟੇ ਹਾਂ, ਜਿੰਨਾ ਸਮਾਨ ਚਾਈਨਾ ਤੋਂ ਇੱਥੇ ਆਉਂਦਾ ਜਿਹੜਾ ਆਪਾਂ ਇਸਤੇਮਾਲ ਕਰਦੇ ਹਾਂ, ਜੇ ਉਹ ਵੈਸਟਰਨ ਇਕਾਨਮੀਜ਼ ਦੇ ਵਿੱਚੋਂ, ਦੁਨੀਆ ਦੀ ਇਕਾਨਮੀਜ਼ ਦੇ ਵਿੱਚੋਂ ਮਨਫੀ ਹੋ ਜਾਵੇ, ਕਿਸੇ ਇੱਕ ਪੱਛਮੀ ਮੁਲਕ ਕੋਈ ਵੀ ਇੱਕ ਐਗਜ਼ਾਮਪਲ ਲੈ ਲਓ, ਭਾਵੇਂ ਉਹ ਕੈਨੇਡਾ ਭਾਵੇਂ ਉਹ ਅਮਰੀਕਾ, ਤੁਸੀਂ ਇੱਥੋਂ ਚਾਈਨਾ ਤੋਂ ਬਣ ਕੇ ਆਉਂਦਾ ਜਿਹੜੇ ਗੁੱਡਸ ਆਪਾਂ ਇਸਤੇਮਾਲ ਕਰਦੇ ਉਹ ਕੱਢ ਦਿਓ, ਇਨਫਲੇਸ਼ਨ ਦਾ ਨੰਬਰ ਕਿਤੇ ਦਾ ਕਿਤੇ ਜਾਣਾ।
ਹਾਂਜੀ,
ਅਤੇ ਜੇ ਇਨਫਲੇਸ਼ਨ ਬਹੁਤ ਸਕਾਈ ਰੋਕਟ ਕਰ ਜਾਂਦੀ ਆ ਉਹਦਾ ਇੰਪੈਕਟ ਇੰਟਰਸਟ ਰੇਟਸ ਦੇ ਉੱਪਰ ਆ, ਇੰਟਰਸਟ ਰੇਟਸ ਜੇ ਐਲੀਵੇਟਡ ਰਹਿੰਦੇ ਨੇ ਤਾਂ ਉਹਦਾ ਇੰਪੈਕਟ ਸਾਰੀ ਇਕੋਨਮੀ ਉੱਪਰ ਕਿਹੋ ਜਿਹਾ ਪੈਣਾ। ਸੋ ਇੰਨਾ ਆਪਣੇ ਆਪ ਨੂੰ ਵਰਲਡ ਇਕੋਨਮੀ ਦੇ ਡੀ ਐਨ ਏ ਦੇ ਵਿੱਚ ਇੰਟੀਗ੍ਰੇਟ ਕਰ ਚੁੱਕਾ ਚਾਈਨਾ ਓਵਰ ਦਾ ਲਾਸਟ ਸੈਵਰਲ ਡੈਕੇਡ।
ਅਮਰੀਕਾ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਜੇ ਉਹਦੇ ਵਿੱਚੋਂ ਇਕੁਏਸ਼ਨ ਦੇ ਵਿੱਚੋਂ ਚੀਨ ਨੂੰ ਮਨਫੀ ਕਰਦੇ ਹੋ, ਅਮਰੀਕਾ ਦੀ ਇਨਫਲੇਸ਼ਨ ਬਹੁਤ ਵੱਧ ਜਾਏਗੀ। ਜੇ ਉਹਨਾਂ ਦੇ ਆਪਣੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਕੁਏਸ਼ਨ ਦੇ ਵਿੱਚੋਂ ਮਨਫੀ ਕਰਦੇ ਹੋ, ਇਨਫਲੇਸ਼ਨ ਸ਼ਾਇਦ ਘੱਟ ਜਾਏ।
ਸਹੀ ਗੱਲ ਹੈ,
ਇਹ ਅਮਰੀਕਾ ਦੀ
ਹਕੀਕਤ। ਸੋ ਵਾਸੂ ਜੀ ਗੱਲ ਹੋਈ ਹੈ ਵੀ ਟਰੰਪ ਹੁਣ ਦੇਖੋ ਨਾ ਉਹਨਾਂ ਦੀ ਸੁਣਦਾ ਰਸ਼ੀਆ, ਨਾ ਉਹਨਾਂ ਦੀ ਸੁਣਦਾ ਇਜ਼ਰਾਈਲ, ਨਾ ਜਿਹੜੇ ਮੁਲਕ ਉਹਨਾਂ ਨੂੰ ਲੱਗਦਾ ਸੀ ਵੀ ਮੈਂ ਦਬਕਾ ਮਾਰ, ਜੇ ਪਿਆਰ ਨਾਲ ਗੱਲ ਕਰੋ ਨਾ, ਉਹੀ ਗੱਲ ਆ ਵੀ ਪਿਆਰ ਨਾਲ ਗੱਲ ਕੀਤਿਆਂ ਕਈ ਵਾਰੀ ਅਗਲਾ ਮੰਨ ਵੀ ਜਾਂਦਾ, ਜਦੋਂ ਦਬਕਾ ਮਾਰੋ ਫਿਰ ਜਦੋਂ ਅਗਲਾ ਵੀ ਸਟੈਂਡ ਲੈ ਲਵੇ ਫਿਰ ਉਦੋਂ ਦਬਕਾ ਜੇ ਅੱਗੇ ਫੋਲੋ ਥਰੂ ਨਾ ਕੀਤਾ ਜਾਵੇ ਉਹਦੇ ਨਾਲ, ਟਰੰਪ ਨੇ ਐਕਚੁਲੀ ਜਿਹੜੀ ਆਪਣੀ ਪੋਜੀਸ਼ਨ ਆ ਉਹ ਹੋਰ ਕਮਜ਼ੋਰ ਕਰ ਲਈ ਆ। ਜਿਹੜੀ ਉਹਨਾਂ ਦੀ ਸ਼ਰਤ ਇਹ ਸੀ ਵੀ ਇੰਡੀਆ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੇ, ਆ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਵੱਲੋਂ ਸਟੇਟਮੈਂਟ ਫਿਰ ਇਹ ਦਿੱਤੀ ਗਈ ਆ ਕਿ ਅਸੀਂ ਤਾਂ ਜੀ ਜਿਹੜਾ ਸਾਨੂੰ ਸਭ ਤੋਂ ਵਧੀਆ ਡੀਲ ਦਏਗਾ ਤੇਲ 'ਤੇ ਅਸੀਂ ਉੱਥੋਂ ਤੇਲ ਖਰੀਦਾਂਗੇ। ਵਾਸੂ ਜੀ ਹੁਣ ਲੱਗਦਾ ਕਿ ਇਸ ਨੈਗੋਸੀਏਸ਼ਨ ਦੇ ਵਿੱਚ ਆਹ ਟਰੰਪ ਦੀ ਆਹ ਨਵੇਂ ਰੁੱਖ ਕਰਕੇ ਮੇ ਬੀ ਇੰਡੀਆ ਨੂੰ ਅਪਰ ਹੈਂਡ ਮਿਲ ਗਿਆ ਹੋਵੇ। ਇਟਸ ਵੈਰੀ ਕਲੀਅਰ ਕਿ ਹੁਣ ਵਾਪਸੀ ਨੈਗੋਸੀਏਸ਼ਨਸ ਵਾਲੀ ਗੱਲ ਦੀ ਟਰੰਪ ਨੂੰ ਦੁਬਾਰਾ ਸ਼ੁਰੂ ਕਰਨੀ ਪੈ ਗਈ ਆ, ਕਿਉਂਕਿ
ਦੇਖੋ ਇਹ ਗੱਲ ਸਿੱਧੀ ਸਮਝ ਸਾਰਿਆਂ ਨੂੰ ਹੈਗੀ ਹੈ, ਇੰਨੀ ਤਾਂ ਬੇਸਿਕ ਇਹ ਅੰਡਰਸਟੈਂਡਿੰਗ ਆ, ਕਾਮਨ ਸੈਂਸ ਆ, ਜੋ ਕਿ ਮਤਲਬ ਜੇ ਤੁਸੀਂ ਦੇਖੋਗੇ ਟੈਕਨੀਕਲੀ ਸਪੀਕਿੰਗ ਵੀ ਪੋਲੀਟੀਕਲੀ ਸਪੀਕਿੰਗ ਕਰੈਕਟ ਗੱਲ ਤਾਂ ਨਹੀਂ, ਪਰ ਜੇ ਤੁਸੀਂ ਸਰਪੰਚ ਬਣਨਾ ਪੈਸੇ ਖਰਚਣੇ ਪੈਣਗੇ।
ਜੀ ਜੀ ਜੀ,
ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਕਿ ਵੀ ਮੈਂ ਸਾਰਿਆਂ ਤੋਂ ਮੈਂ ਲਾਹਾ ਵੀ ਲਵਾਂ ਤੇ ਸਰਪੰਚੀ ਵੀ ਮੇਰੇ ਹੱਥ 'ਚ ਹੀ ਰਹੇ, ਇੱਦਾਂ ਹੁੰਦਾ ਨਹੀਂ। ਜੇ ਤੁਸੀਂ ਪ੍ਰਧਾਨ ਬਣਨਾ ਤੇ ਪ੍ਰਧਾਨਗੀ ਵਾਸਤੇ ਇਟ ਕਮਸ ਐਟ ਅ ਕੋਸਟ, ਪੈਸੇ ਖਰਚਣੇ ਪੈਂਦੇ ਆ,
ਪੈਂਟਾਂ ਪ੍ਰੈਸ ਕਰਕੇ ਕੁੜਤੇ 'ਚ ਵਟਣਾ ਹੋਏ,
ਐਂਡ ਥੋੜੇ ਜਿਹੇ ਪੈਸੇ
ਪੈਂਦੇ
ਆ, ਲੋਕਾਂ ਨੂੰ ਖੁਸ਼ ਰੱਖਣਾ ਪੈਂਦਾ, ਸਰਪੰਚੀ ਐਵੇਂ ਨਹੀਂ ਮਿਲਦੇ, ਇਹ ਤਾਂ ਦੇਖੋ ਪਤਾ ਹੀ ਆ, ਤੇ ਸੋ ਕੁਛ ਕਰਨਾ ਪੈਂਦਾ ਉਹਦੇ ਵਾਸਤੇ। ਹੁਣ ਇਹ ਕਹਿ ਰਹੇ ਆ ਕਿ ਮੈਂ ਸਾਰਿਆਂ ਨੂੰ ਨਿਚੋੜ ਕੇ ਲਾਹਾ ਵੀ ਲੈ ਲਵਾਂ, ਟੈਰਿਫ ਵੀ ਸਾਰਿਆਂ ਤੇ ਲਾ ਦਵਾਂ, ਸਾਨੂੰ ਸਮਾਨ ਵੇਚਣਾ ਤੁਹਾਡੇ ਤੇ ਟੈਕਸ ਲੱਗੇਗਾ,
ਗੰਡੇ ਵੀ ਖਾਓ ਡੰਡੇ ਵੀ ਖਾਓ,
ਇੱਦਾਂ ਹੁੰਦਾ ਨਹੀਂ,
ਇੱਦਾਂ ਨਹੀਂ ਹੁੰਦਾ।
ਸੋ ਹੁਣ ਜੇ ਇਹ ਕਹਿ ਰਹੇ ਨੇ ਇੰਡੀਆ ਨੂੰ ਕਿ ਤੁਸੀਂ ਰਸ਼ੀਆ ਤੋਂ ਸਸਤਾ ਤੇਲ ਨਹੀਂ ਖਰੀਦਣਾ, ਫਿਰ ਤੁਸੀਂ ਦੇ ਦਿਓ
ਜੀ,
ਫਿਰ ਤੁਸੀਂ ਕੋਈ ਉਹਦਾ ਆਲਟਰਨੇਟਿਵ ਬਣਾਓ ਨਾ
ਜੀ,
ਤੇ ਜੇ ਤੁਸੀਂ ਕੋਈ ਰਾਜ਼ੀਨਾਮਾ ਕਰਾਉਣਾ ਫਿਰ ਸਰਪੰਚ ਵਾਲੇ ਗੱਲ ਕਰੋ ਨਾ, ਤੁਸੀਂ ਇੱਦਾਂ ਕਹਿੰਦੇ ਤੁਸੀਂ ਹੁਣ ਭੁੱਖੇ ਵੀ ਮਰੋ
ਜੀ ਜੀ,
ਤੇ ਮੈਨੂੰ ਸਰਪੰਚ ਵੀ ਕਹੋ, ਇੱਦਾਂ ਹੁੰਦਾ,
ਇੱਦਾਂ ਨਹੀਂ ਹੁੰਦਾ।
ਸੋ ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਡੋਨਲਡ ਟਰੰਪ ਨੂੰ, ਜੋ ਨਹੀਂ
ਵਟਸਐਪ ਤੇ ਮੈਸੇਜ ਕਹਿੰਦੇ ਨਾਓ ਦੈਟਸ ਟੂ ਮਚ ਅਬਾਊਟ ਟ੍ਰੈਫਿਕ ਲਾਈਟਸ ਇਨ ਇੰਡੀਆ ਵਿਜੇ ਜੀ, ਮੈਂ ਥੋੜੇ ਕਈ ਗੱਲ ਹੋ, ਮੈਂ ਤੁਹਾਨੂੰ ਦੱਸਿਆ ਜੋ ਮੈਨੂੰ ਕਿਸੇ ਨੇ 2002 ਦੇ ਵਿੱਚ ਕਿਹਾ ਸੀ,
ਇਹ ਟੂ ਮਚ ਵਿਜੇ ਜੀ, ਇਹ ਤਾਂ ਤੁਸੀਂ 2002 ਦੀ ਗੱਲ ਕਰਦੇ ਹੋ, ਮੈਨੂੰ 10 ਸਾਲ ਹੋਏ ਨੇ ਕੈਨੇਡਾ ਆਇਆ। 10 ਸਾਲ ਪਹਿਲਾਂ ਦੀ ਗੱਲ ਮੈਂ ਸੁਣਾਉਂਦਾ ਤੁਹਾਨੂੰ, ਮੈਨੂੰ ਇੱਕ ਵਿਅਕਤੀ ਨੇ, ਪੜ੍ਹੇ ਲਿਖੇ ਵਿਅਕਤੀ ਨੇ, ਇੱਕ ਮੀਡੀਆ ਆਰਗੇਨਾਈਜੇਸ਼ਨ ਦੇ ਵਿੱਚ ਖੜ ਕੇ ਮੈਨੂੰ ਇਹ ਗੱਲ ਕਹੀ, ਕਹਿੰਦੇ ਕਿ ਤੁਸੀਂ ਤਾਂ ਚਾਹ ਪੀਂਦੇ ਹੋਣੇ, ਕੌਫੀ ਪੀਤੀ ਤੁਸੀਂ ਕਦੀ? ਸੱਚੀ ਸੌਣ ਲੱਗੇ ਮੈਨੂੰ ਇਹ ਗੱਲ ਇਸੇ ਟੋਨ ਦੇ ਵਿੱਚ ਇੱਦਾਂ ਹੀ ਮੈਨੂੰ ਕਹੀ ਗਈ, ਤੁਸੀਂ ਕਦੀ ਕੌਫੀ ਪੀਤੀ ਹੈ ਪਹਿਲਾਂ? ਤੁਸੀਂ ਤਾਂ ਚਾਹ ਪੀਓਗੇ।
ਕੋਈ ਯਾਰ ਜਿਹੀ ਜੀ ਇੱਥੇ ਮਿਲਦੀ ਹੈ
ਯਾਰ, ਕਮਾਨ
ਮੈਨ ਯਾ।
ਸੋ ਇਹ ਹੈਗਾ, ਬਹੁਤ ਸਾਰੇ ਲੋਕ ਜਿਹੜੇ ਖਾਸ ਤੌਰ ਤੇ ਜਿਹੜੇ ਬਹੁਤ ਪਹਿਲਾਂ ਇੱਥੇ ਆਏ ਹੋਏ ਨੇ, ਉਹਨਾਂ ਦੀ ਗਲਤੀ ਵੀ ਨਹੀਂ ਹੈ, ਉਹਨਾਂ ਦਾ ਐਕਸਪੋਜਰ ਹੀ ਨਹੀਂ। ਜਿਵੇਂ ਹੁਣ ਅਮਰੀਕਾ ਨੂੰ ਇੱਦਾਂ ਲੱਗਦਾ ਵੀ ਅਮਰੀਕਾ ਤੋਂ ਬਾਹਰ ਦੁਨੀਆ ਵਸਦੀ ਨਹੀਂ, ਪਰ ਮੋਸਟ ਆਫ ਅਮਰੀਕਨ। ਸੋ ਉਹਨਾਂ ਦੀ ਜਿਹੜੀ ਰੈੱਡ ਬੈਲਟ ਹੈਗੀ ਆ, ਜੇ ਤੁਸੀਂ ਉਹਨਾਂ ਨੂੰ ਜਾ ਕੇ ਗੱਲ ਕਰਕੇ ਦੇਖੋ, ਤੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਅਮਰੀਕਾ ਤੋਂ ਬਾਹਰ ਤਾਂ ਕੁਛ ਹੈ ਹੀ ਨਹੀਂ, ਦੁਨੀਆ ਜਿਹੜੀ ਸਾਰੀ ਅਮਰੀਕਾ ਹੀ ਹੈ।
ਕਿੰਨੇ
ਉਦਾਂ ਹੀ ਉਹੀ ਜਿਹੜਾ ਫੀਨੋਮੈਨਾ ਜਿਹੜਾ ਹੈ ਨਾ, ਉਹ ਜਿਹੜਾ ਸਿੰਡਰੋਮ, ਉਹ ਜਿਹੜੇ ਕੈਨੇਡੀਅਨਸ ਜਿਹੜੇ ਖਾਸ ਤੌਰ ਤੇ ਜਿਹੜੇ ਇਮੀਗ੍ਰੈਂਟਸ ਜਿਹੜੇ ਬਹੁਤ ਪਹਿਲਾਂ ਦੇ ਆਏ, ਜਿਹੜੇ ਆਪਣੇ ਮੁਲਕ ਵਾਪਸ ਜਿਹੜੇ ਮੁਲਕ ਤੋਂ ਆਏ ਨੇ, ਉਹਨਾਂ ਨੂੰ ਗਿਆ ਨੂੰ ਕਈਆਂ ਨੂੰ 20-25-30 ਸਾਲ ਹੋ ਗਏ ਨੇ, ਤੇ ਉਹ ਉਸੇ ਹੀ ਮਾਈਂਡ ਸੈਟ ਦੇ ਵਿੱਚ ਅਜੇ ਵੀ ਦੇ ਆ ਸਟਕ, ਤੇ ਜਿਹੜੀ ਗਲਤੀ ਵੀ ਨਹੀਂ ਵਿਚਾਰਿਆ।
ਤੇ ਜਿਹੜਾ ਕੋਈ ਹੁਣ ਦੋ ਸਾਲ ਬਾਅਦ ਵੀ ਵਾਪਸ ਜਾਂਦਾ ਹੈ, 3 ਸਾਲ ਬਾਅਦ ਵੀ ਵਾਪਸ ਜਾਂਦਾ, ਉਹ ਕਹਿੰਦਾ 2-3 ਸਾਲਾਂ 'ਚ ਹੋਰ ਬਹੁਤ ਫਰਕ ਪੈ ਗਿਆ।
ਹਾਂਜੀ,
ਸੋ ਆਫਕੋਰਸ ਮੈਨੂੰ ਜਿੱਦ ਹੁਣ ਤਾਂ ਨਾ ਕੈਨੇਡਾ ਬਾਰੇ ਵੀ ਇਹ ਗੱਲ ਕਹੀ ਜਾ ਸਕਦੀ ਆ ਕਿ ਦੇਰ ਆਰ ਮੈਨੀ ਕੈਨੇਡਾਜ਼ ਇਨ ਦਿਸ ਕੈਨੇਡਾ। ਇੱਕ ਕੈਨੇਡਾ ਉਹ ਹੈ ਜਿਹੜਾ ਈਸਟ ਹੇਸਟਿੰਗਸ 'ਤੇ ਵੱਸਦਾ, ਡਾਊਨ ਟਾਊਨ ਈਸਟ ਸਾਈਡ ਦੇ ਵਿੱਚ, ਉਹ ਵੀ ਤਾਂ ਕੈਨੇਡਾ ਹੀ ਆ, ਉਹ ਕਿਹੜਾ ਕੋਈ ਬਾਹਰਲਾ ਮੁਲਕ ਆ। ਇੱਕ ਕੈਨੇਡਾ ਉਹ ਹੈ ਜਿਹੜਾ ਕਿ
ਨਾਰਥ ਵੈਨਕੂਵਰ,
ਨਾਰਥ ਵੈਨਕੂਵਰ ਦੇ ਵਿੱਚ, ਵੈਸਟ ਵੈਨਕੂਵਰ 'ਚ ਵੱਸਦਾ। ਇੱਕ ਕੈਨੇਡਾ ਉਹ ਹੈ ਜਿਹੜਾ ਕਿ ਬਰਫ਼ ਸਾਲ ਦਾ ਬਹੁਤਾ ਸਮਾਂ ਜਾਂ ਬਰਫ਼ ਦਾ ਸਾਹਮਣਾ ਕਰ ਰਿਹਾ ਜਾਂ ਫਿਰ ਕੰਸਟਰਕਸ਼ਨ ਦਾ ਸਾਹਮਣਾ ਕਰ ਰਿਹਾ ਹੈ। ਇੱਕ ਕੈਨੇਡਾ ਉਹ ਹੈ ਜਿਹੜਾ ਕਿ ਰੂਰਲ ਏਰੀਆਜ਼ ਦੇ ਵਿੱਚ ਜਿੱਥੇ ਸਟੋਰ ਵੀ 4-5 ਵਜੇ ਬੰਦ ਹੋ ਜਾਂਦੇ ਨੇ, ਮਤਲਬ ਸੋ ਦੇਰ ਆਰ ਮੈਨੀ ਕੈਨੇਡਾਜ਼ ਇਨ ਦਿਸ ਕੈਨੇਡਾ ਐਜ਼ ਵੈਲ। ਇਸੇ ਤਰ੍ਹਾਂ ਦੇਰ ਆਰ ਮੈਨੀ ਇੰਡੀਆਜ਼ ਇਨ ਦੈਟ ਇੰਡੀਆ, ਦੇਰ ਆਰ ਮੈਨੀ ਪਾਕਿਸਤਾਨ ਇਨ ਦਾ ਪਾਕਿਸਤਾਨ। ਸੋ ਇਹ ਗੱਲ ਕਦੇ ਭੁੱਲਣੀ ਨਹੀਂ ਚਾਹੀਦੀ। ਅਸੀਂ ਕਈ ਵਾਰੀ ਸਿਰਫ ਇੱਕੋ ਲੈਂਸ ਤੋਂ ਇੱਕੋ ਚੀਜ਼ ਨੂੰ ਵੇਖ ਕੇ ਉਹਦੇ ਮੁਤਾਬਕ ਵਿਊ ਪੁਆਇੰਟ ਬਣਾ ਲੈਂਦੇ ਹਾਂ, ਸੋ ਉਹ ਤੋਂ ਬਚਣਾ ਬੜਾ ਜ਼ਰੂਰੀ ਆ।
ਹੁਣ ਦੇਖੋ, ਸੋਸ਼ਲ ਮੀਡੀਆ ਦੇ ਆਉਣ ਨਾਲ, ਯੂਟਿਊਬ ਅਤੇ ਹੋਰ ਜਿਹੜਾ ਵਟਸਐਪ ਅਤੇ ਫੇਸ ਟਾਈਮ ਵੀ, ਇਹਦੇ ਆਉਣ ਨਾਲ ਜਿਹੜਾ ਉਹ ਗੈਪ ਸੀ ਨਾ, ਕਿ ਜਿਹੜੇ ਲੋਕ ਇੰਡੀਆ ਗਏ ਨਹੀਂ 25-25 ਸਾਲ, ਉਹਨਾਂ ਨੂੰ ਇੰਡੀਆ ਬਾਰੇ ਕੁਝ ਪਤਾ ਹੀ ਨਹੀਂ ਹੁੰਦਾ ਸੀ, ਜਾਂ ਆਪਣੀ ਪੇਰੈਂਟ ਕੰਟਰੀ ਬਾਰੇ ਪਹਿਲਾਂ ਪਤਾ ਹੀ ਨਹੀਂ ਸੀ ਕੁਝ ਹੁੰਦਾ, ਉਹ ਇੱਕ ਵੈਕਿਊਮ ਦੇ ਵਿੱਚ ਜਿਵੇਂ ਫਸ ਜਾਂਦੇ ਸੀ। ਉਹ ਹੁਣ ਥੋੜਾ ਜਿਹਾ ਜਿਹੜਾ ਸਿੰਡਰੋਮ ਆ ਉਹਦਾ ਪ੍ਰਭਾਵ ਘੱਟ ਰਿਹਾ, ਕਿਉਂਕਿ ਹੁਣ ਅਕਸਰ ਜਿਹੜੀ ਆ ਉਹ ਵੀਡੀਓ ਕਾਲ ਨਾਲ ਆਪਣੇ ਜਿਹੜੇ ਫਰੈਂਡਸ ਨੇ, ਰਿਲੇਟਿਵਸ ਨੇ, ਉਹਨਾਂ ਨਾਲ ਗੱਲਬਾਤ ਹੋ ਜਾਂਦੀ ਆ। ਕਿਉਂਕਿ ਮੈਨੂੰ ਆਪ ਨੂੰ ਹੀ ਵਿਜੇ ਜੀ ਹੁਣ ਇੰਡੀਆ ਗਏ ਨੂੰ 8-9-10 ਸਾਲ ਹੀ ਹੋ ਗਏ, 9 ਸਾਲ ਹੋ ਗਏ, ਸੋ ਇਟਸ ਬੀਨ ਅਰਾਊਂਡ 9 ਈਅਰਸ। ਤੇ ਸੋ ਪਰ ਫਿਰ ਵੀ ਇੰਡੀਆ ਬਾਰੇ ਅਪਡੇਟ ਮਿਲਦੀ ਰਹਿੰਦੀ ਆ, ਇੱਕ ਤਾਂ ਅਸੀਂ ਖਬਰਾਂ ਨਾਲ ਜੁੜੇ ਸ਼ਾਇਦ ਤਾਂ ਕਰਕੇ ਵੀ, ਪਲੱਸ ਜਿਹੜੀ ਉਹ ਫੇਸ ਟਾਈਮ ਤੇ ਗੱਲਬਾਤ ਹੁੰਦੀ ਰਹਿੰਦੀ ਆ ਫਰੈਂਡਸ ਰਿਲੇਟਿਵਸ ਨਾਲ, ਸੋ ਉਹਦੇ ਨਾਲ ਥੋੜਾ ਜਿਹੜਾ ਗੈਪ ਸੀ ਉਹ ਥੋੜਾ ਘਟਿਆ।
ਜੀ ਬਿਲਕੁਲ। ਬਾਕੀ ਵਾਸੂ ਜੀ ਇਹ ਹੈ ਕਿ ਜਿਹੜੀਆਂ ਫਿਲਮਾਂ ਵੀ ਬਹੁਤ ਰੋਲ ਪਲੇਅ ਕਰਦੀਆਂ ਨਾ, ਜਦੋਂ ਸਲਮ ਡੌਗ ਮਿਲੀਨੀਅਰ ਵਰਗੀ ਫਿਲਮ ਆਉਂਦੀ ਆ, ਉਹਦੇ ਵਿੱਚ ਵੀ ਜਿਹੜਾ ਇੰਡੀਆ ਦਾ ਇੱਕ ਵਿਊ ਪੁਆਇੰਟ ਦਿਖਾਇਆ ਜਾਂਦਾ, ਇੱਕ ਵੱਖਰੇ ਕਿਸਮ ਦਾ ਦਿਖਾਇਆ ਜਾਂਦਾ ਕਿ ਇੱਕ ਜੀ ਸਲਮ ਦੇ ਵਿੱਚ ਝੋਪੜ ਪੱਟੀ 'ਚ ਰਹਿਣ ਵਾਲਾ ਵਿਅਕਤੀ, ਉਹ ਵੀ ਦੇਖੋ ਸੱਚਾਈ ਹੈ। ਉੱਤੋਂ ਉਹੀ ਗੱਲ ਆ ਨਾ ਵੀ ਜੇ ਇੱਥੇ ਡਾਊਨ ਟਾਊਨ ਈਸਟ ਸਾਈਡ ਆ ਤਾਂ ਸਾਰਾ ਕੈਨੇਡਾ ਡਾਊਨ ਟਾਊਨ ਈਸਟ ਸਾਈਡ ਨਹੀਂ ਆ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜਿਹੜੇ ਸਲਮ ਏਰੀਆਜ਼ ਹੈਗੇ ਨੇ, ਆਫਕੋਰਸ ਹੈਗੇ ਨੇ, ਪਰ ਸਾਰਾ ਇੰਡੀਆ ਸਲਮ ਏਰੀਆ ਵੀ ਨਹੀਂ ਆ। ਐਂਡ ਇਹੀ ਗੱਲ ਦੁਨੀਆ ਦੇ ਹਰ ਇੱਕ ਮੁਲਕ ਦੇ ਉੱਪਰ ਇਸੇ ਤਰ੍ਹਾਂ ਹੀ ਢੁੱਕਦੀ ਆ। ਅੱਛਾ, ਸਪੀਕਿੰਗ ਆਫ ਹੂ ਵਾਂਟਸ ਟੂ ਬੀ ਅ ਮਿਲੀਨੀਅਰ, ਯਾਰ 2001 ਦੀ ਗੱਲ ਆ ਯੂਕੇ ਦੇ ਵਿੱਚ, ਕਿਉਂਕਿ ਯੂਕੇ ਤੋਂ ਜਿਹੜਾ ਹੂ ਵਾਂਟਸ ਟੂ ਬੀ ਅ ਮਿਲੀਨੀਅਰ ਦਾ ਜਿਹੜਾ ਉੱਥੇ ਚੱਲਦਾ ਸੀ ਪ੍ਰੋਗਰਾਮ, ਉੱਥੇ 1 million pounds ਦਾ ਇਨਾਮ ਅੱਜ ਦੇ ਦਿਨ ਨਾ ਇੱਕ ਵਿਅਕਤੀ ਨੇ ਜਿੱਤਿਆ। ਫਿਰ ਬਾਅਦ 'ਚ ਇਨਵੈਸਟੀਗੇਸ਼ਨ ਹੋਈ, ਉਹ ਪਤਾ ਲੱਗਾ ਵੀ ਚੀਟਿੰਗ ਕੀਤੀ ਸੀ ਉਹਨੇ। ਬੰਦਾ ਸੋਚੇ ਵੀ ਉੱਥੇ ਬੈਠੇ ਨੇ ਚੀਟਿੰਗ ਕਿਵੇਂ ਕਰ ਲਈ, ਉਹ ਵੀ 2001 'ਚ, ਉਦੋਂ ਕਿਹੜਾ ਕੋਈ ਆਰਟੀਫਿਸ਼ਲ ਇੰਟੈਲੀਜੈਂਸ ਹੋਰ ਸੀ। ਕਹਿੰਦੇ ਉਹਦੀ ਵਾਈਫ ਬੈਠੀ ਸੀ ਆਡੀਅੰਸ, ਉਹ ਖੰਘਦੀ ਸੀ, ਉਹਦੀ ਖੰਘ ਦੀ ਆਵਾਜ਼ ਸੁਣ ਸੁਣ ਕੇ ਕਹਿੰਦੇ ਉਹਦੇ ਮੁਤਾਬਕ ਜਵਾਬ ਦਿੰਦਾ ਰਿਹਾ ਸੀ। ਸੋ ਅੱਜ ਦੇ ਦਿਨ ਵਾਪਰਿਆ ਸੀ ਜੀ ਉਹ।
ਅੱਛਾ, ਇਟ ਵਾਸ ਟੁਡੇ,
ਇਟ ਵਾਸ ਟੁਡੇ। ਹਾਂ, ਮਤਲਬ ਉਹਦਾ ਕੰਟੈਕਸਟ ਇਹ ਆ,
ਮੈਂ ਕਿਹਾ ਇਹ ਗੱਲ ਕਿੱਥੋਂ
ਆਈ, September 10th,
ਇਟ ਵਾਸ ਟੁਡੇ,
ਆਈ ਥਿੰਕ ਇਟ ਵਾਸ 2001, ਅੱਜ ਦਾ ਦਿਨ ਸੀ ਉਹ। ਅੱਛਾ, ਆਮ ਤੌਰ 'ਤੇ ਕਈ ਬੰਦੇ ਉਦੋਂ ਗੱਲ ਕਰਦੇ ਨਾ ਬਿਲਕੁਲ ਠੀਕ ਗੱਲ ਕਰਨਗੇ, ਜੇ ਕਿਤੇ ਉਹਨੂੰ ਸਟੇਜ 'ਤੇ ਚਾੜ ਦਿਓ ਜਾਂ ਮਾਈਕਰੋਫੋਨ ਮੂਹਰੇ ਹੋਵੇ ਜਾਂ ਕੈਮਰਾ ਹੋਵੇ,
ਫਿਰ ਅੰਦਰਲਾ ਸਰਪੰਚ ਜਾ ਗਿਆ,
ਫਿਰ ਉਹ ਗੱਲ ਕਰਨ ਦੀ ਸ਼ੈਲੀ ਇੱਕਦਮ ਬਦਲ ਜਾਂਦੀ ਆ।
ਸੋਚ ਕੇ ਬੋਲਣਾ ਪੈਂਦਾ।
ਹਾਂ, ਸੋਚ ਕੇ ਬੋਲਣਾ ਪੈਂਦਾ, ਬੋਲਣਾ ਸੋਚ ਕੇ ਹੀ ਚਾਹੀਦਾ ਵੈਸੇ, ਭਾਵੇਂ ਮਾਈਕ ਔਨ ਹੋਵੇ ਜਾਂ ਆਫ ਹੋਵੇ,
ਉਹ ਸਾਡੀ ਆਦਤ ਨਹੀਂ ਨਾ।
ਹਾਂ ਹਾਂ, ਸਹੀ ਗੱਲ। ਤੁਸੀਂ ਬ੍ਰੇਕ ਲੈ ਲਈਏ ਛੋਟੀ ਜੀ,
ਅਸੀਂ ਅਜੇ ਤੱਕ ਜਿੰਨੀਆਂ ਗੱਲਾਂ ਕੀਤੀਆਂ ਨੇ ਇਹ ਅਸੀਂ ਸੋਚ ਕੇ ਨਹੀਂ ਸੀ ਆਏ। ਮੈਂ ਦੇਖ ਰਿਹਾ ਕਿ ਜਿਹੜੀ ਮੇਰੇ ਸਾਹਮਣੇ ਲਿਸਟ ਆ ਖਬਰਾਂ ਦੀ, ਜਿਹੜੀ ਅਸੀਂ ਪਹਿਲਾਂ ਥੋੜਾ ਵਿਚਾਰ ਕੀਤਾ ਵੀ ਅਸੀਂ ਇਹ ਸਾਰੀਆਂ ਗੱਲਾਂ ਕਰਨੀਆਂ, ਜਿਹੜੀ ਅਜੇ ਤੱਕ ਸਾਰੀ ਗੱਲਬਾਤ ਹੋਈ ਆ
ਔਰਗੈਨਿਕ
ਆ, ਇੰਪਰੋਮਪਟੂ ਆ, ਉਹਦੇ 'ਚ ਕੋਈ ਵੀ ਅਸੀਂ ਕੋਈ ਸੋਚਿਆ ਨਹੀਂ ਸੀ, ਧਾਰਿਆ ਨਹੀਂ ਸੀ, ਉਹ ਗੱਲਾਂ ਚੋਂ ਗੱਲ ਨਿਕਲਦੀ ਰਹੀ
ਜੀ ਜੀ ਬਿਲਕੁਲ,
ਪਰ ਅਸੀਂ ਗੱਲ ਸਾਰੀ ਸੋਚ ਕੇ ਕੀਤੀ, ਬੋਲੇ ਸੋਚ ਕੇ
ਹੀ ਆ,
ਧਾਰ ਕੇ ਨਹੀਂ ਬੋਲੇ ਪਰ ਸੋਚ ਕੇ।
ਬਾਕੀ ਸੁਣਨ ਵਾਲੇ ਮੈਸੇਜ ਕਰਕੇ ਦੱਸ ਦਿਓ ਵੀ ਜਿਹੜੀ ਇਹ ਸਾਰੀ ਗੱਲ ਕੀਤੀ ਇਹਦੇ ਵਿੱਚੋਂ ਤੁਹਾਨੂੰ ਕਿੰਨਾ ਕੋਈ ਜਿਹੜੀ ਡਿਸਕਸ਼ਨ ਉਹ ਸਾਰਥਕ ਲੱਗੀ। ਬਸ ਜੀ ਮੈਨੂੰ ਤਾਂ ਵਧੀਆ ਲੱਗਾ ਸੋਚ ਦੇ ਕਈ,
ਮੈਨੂੰ ਤਾਂ ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾ ਹੀ ਚੰਗਾ,
ਮੈਨੂੰ ਵੀ ਹਮੇਸ਼ਾ ਹੀ ਚੰਗਾ ਲੱਗਦਾ, ਬਸ
ਭਾਵੇਂ ਮੈਂ ਸੋਚ ਕੇ ਕਰਾਂ, ਭਾਵੇਂ ਨਾ ਸੋਚ ਕੇ ਕਰਾਂ, ਭਾਵੇਂ ਧਾਰ ਕੇ ਕਰਾਂ, ਭਾਵੇਂ ਨਾ ਧਾਰ ਕੇ। ਮੈਸੇਜਸ ਬਹੁਤ ਸਾਰੇ ਆ ਰਹੇ ਨੇ, ਸੁਖਦੇਵ ਵਿਰਕ ਜੀ ਦੱਸ ਰਹੇ ਵੀ ਉਹ ਇੰਡੀਆ ਦਾ ਮੈਚ ਅੱਜ, ਕਹਿੰਦੇ ਦੁਬਈ ਦੇ ਨਾਲ,
ਦੁਬਈ ਨਾਲ,
ਯੂਏਈ,
ਦੁਬਈ ਦੇ ਵਿੱਚ ਆ,
ਯੂਏਈ ਦੇ ਨਾਲ,
ਯੂਏਈ ਦੇ ਨਾਲ, ਆਹੋ ਆਹੋ ਠੀਕ ਆ, ਐਮੀਰੇਟਸ ਦੀਆਂ ਇਕੱਠੀ। ਉਹ ਯਾਰ ਬੰਦੇ ਦਾ ਉਹਦੇ ਵਿੱਚ ਇੱਕ ਮੁੰਡਾ, ਨਾਮ ਮੈਨੂੰ ਭੁੱਲ ਗਿਆ ਯਾਰ, ਮੈਂ ਕੱਲ ਮਾੜੀ ਜਿਹੀ ਖਬਰ ਦੇਖੀ ਸੀ, ਉਹ ਹੁਣ ਯੂਏਈ ਦੀ ਟੀਮ ਚ ਆ, ਸਿੰਘ ਆ ਮੁੰਡਾ ਸਰਦਾਰ, ਐਂਡ ਹੀ ਸੈਡ ਕਿ ਪੀਸੀਏ ਸਟੇਡੀਅਮ ਚ ਬਚਪਨ ਚ ਉਹ ਸ਼ੁਭਮਨ ਗਿੱਲ ਨੂੰ ਬੋਲਿੰਗ ਕਰਦਾ ਰਿਹਾ, ਕਹਿੰਦੇ ਸ਼ਾਇਦ ਹਾਂ। ਸੋ ਹੁਣ ਉਹੀ ਆ ਨਾ, ਜਿਹੜੇ ਇਮੀਗ੍ਰੇਟ ਕਰਕੇ ਇੰਡੀਆ ਤੋਂ ਪਾਕਿਸਤਾਨ ਤੋਂ ਜਿਹੜੇ ਪਲੇਅਰਸ ਗਏ ਨੇ ਵੱਖਰੋ ਵੱਖਰੇ ਮੁਲਕਾਂ ਚ, ਉਹਨਾਂ ਦੀਆਂ ਟੀਮਸ ਦੇ ਵਿੱਚ ਬੇਸਿਕਲੀ ਕਹਿ ਲਓ ਵੀ ਇੰਡੀਆ ਅਤੇ ਪਾਕਿਸਤਾਨ ਦੇ ਮੈਚ ਐਤਕੀ ਕਈ ਉਹਨਾਂ ਟੀਮਾਂ ਨਾਲ ਹੋਣਗੇ ਜਿਨ੍ਹਾਂ ਦੇ ਵਿੱਚ ਇਹਨਾਂ ਮੁਲਕਾਂ ਤੋਂ ਹੀ ਗਏ ਇਮੀਗ੍ਰੈਂਟਸ, ਉਹਨਾਂ ਟੀਮ ਦਾ ਇੱਕ ਸਿਗਨੀਫਿਕੈਂਟ ਹਿੱਸਾ ਨੇ
ਜਿਹੜੀਆਂ ਇਸ ਤਰ੍ਹਾਂ ਦੀਆਂ ਟੀਮਸ ਨੇ। ਕੈਨੇਡਾ ਵੀ ਹੋਇਆ, ਚਾਹੇ ਯੂਐਸ ਦੀ ਵੀ ਜਿਹੜੀ ਕ੍ਰਿਕਟ ਟੀਮ ਆ, ਉਹਦੇ ਵਿੱਚ ਵੀ ਕਈ ਇੰਡੀਅਨ ਜਿਹੜੇ ਫਾਰਮਰ ਪਲੇਅਰਸ ਨੇ ਜਿਹੜੇ ਵੱਖੋ ਵੱਖਰੇ ਲੈਵਲਸ 'ਤੇ ਖੇਡਦੇ ਰਹੇ, ਉਹ ਹੁਣ ਇੱਧਰੋਂ ਖੇਡਦੇ ਨੇ। ਉਨਮੁਖ ਚੰਦ ਯੂਐਸ ਦੇ ਵਿੱਚ,
ਯੂਐਸ ਦੀ ਟੀਮ, ਹਾਂ ਤੁਸੀਂ ਦੇਖਿਓ ਆਉਂਦੇ ਸਾਲਾਂ ਦੇ ਵਿੱਚ ਨਾ ਆਸਟ੍ਰੇਲੀਅਨ ਟੀਮ ਦੇ ਵਿੱਚ ਆਲਰੇਡੀ ਕੁਝ ਪੰਜਾਬੀ ਮੂਲ ਦੇ ਜਿਹੜੇ ਪਲੇਅਰਸ ਨੇ ਉਹ ਆਸਟ੍ਰੇਲੀਆ ਦਾ ਹਿੱਸਾ ਹੈਗੇ ਨੇ, ਟੀਮ ਦਾ ਬਣੇ ਨੇ, ਪਰ ਜਿਹੜਾ ਉੱਥੇ ਦਾ ਡੋਮੈਸਟਿਕ ਸਰਕਿਟ ਆ ਉਹਦੇ ਵਿੱਚ ਕੁਝ ਆਸਟ੍ਰੇਲੀਅਨ ਆਪਣਾ ਪੰਜਾਬੀ ਮੂਲ ਦੇ ਜਾਂ ਹੋਰ ਇੰਡੀਆ ਦੇ ਵੱਖੋ ਵੱਖਰੀਆਂ ਸਟੇਟਸ ਤੋਂ ਗਏ ਜਿਹੜੀ ਫੈਮਿਲੀਜ਼ ਨੇ ਉਹਨਾਂ ਦੇ ਬੱਚੇ ਅੱਗੇ ਖੇਡ ਰਹੇ ਨੇ। ਯਾਰ ਨਿਊਜ਼ੀਲੈਂਡ ਦੇ ਵਿੱਚ ਰਚਿਨ ਰਵਿੰਦਰ,
ਉਹਦਾ ਨਾਮ ਹੀ ਕਹਿੰਦੇ ਰੱਖਿਆ ਹੈਗਾ।
ਨਹੀਂ ਯਾਰ ਉਹਦੇ ਫਾਦਰ ਨੇ ਬਾਅਦ ਚੋਂ ਗੱਲ ਡਿਬੰਕ ਕਰਤੀ ਸੀ, ਮੈਂ ਪੜਿਆ ਕਿਤੇ ਵੀ ਉਹ ਰਾਹੁਲ ਦ੍ਰਵਿੜ ਦੇ ਨਾਂ ਤੇ ਨਾਮ ਕਹਿੰਦੇ, ਉਹ ਬਾਅਦ ਚ ਉਹਦੇ ਫਾਦਰ ਨੇ ਕਿਹਾ,
ਪਹਿਲਾਂ ਕਹਿੰਦੇ ਉਹਦੇ ਫਾਦਰ ਨੇ ਹੀ ਦੱਸਿਆ,
ਪਤਾ ਨਹੀਂ ਯਾਰ ਹੁਣ ਵੀ ਤਾਂ ਸੋਸ਼ਲ ਮੀਡੀਆ ਦੀ ਗੱਲ,
ਸੋਸ਼ਲ ਮੀਡੀਆ ਦਾ
ਜਦੋਂ ਕਦੇ ਰਚਿਨ ਰਵਿੰਦਰ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ ਉਹਨਾਂ ਨੂੰ, ਪਹਿਲਾ ਸਵਾਲ ਇਹੀ ਪੁੱਛਾਂਗੇ,
ਠੀਕ ਆ
ਵੀ ਤੁਹਾਡਾ ਨਾਮ ਇਹਦਾ ਦੱਸੋ, ਇਟੀਮੋਲੋਜੀ ਕੀ ਆ,
ਅੱਗੋਂ ਕਹਿ ਦੇ ਵਾਟਸ ਇਨ ਨੇਮ,
ਅਬ ਸ਼ੇਕਸਪੀਅਰ ਪੜ ਕੇ ਆ ਜਾਵੇ।
ਯੂਏਈ ਵਾਲੇ ਮੁੰਡੇ ਦਾ ਨਾਮ ਸਿਮਰਨਜੀਤ ਸਿੰਘ,
ਸਿਮਰਨਜੀਤ ਸਿੰਘ
ਮੈਸੇਜਸ ਕਈ ਸਾਰੇ ਆਏ।
ਜੀ 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 ਵਾਸੂ ਜੀ, ਜਗਦੇਵ ਬਰਾੜ ਘੁੜਿਆਣਾ ਇਹਦਾ ਮੈਸੇਜ ਆਇਆ, ਉਹਨਾਂ ਦੇ ਬੇਟੇ ਦਾ ਜਨਮ ਦਿਨ ਹੈ ਰਮਨ ਬਰਾੜ ਦਾ, ਅੱਜ ਰਮਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਹੈਪੀ ਬਰਥਡੇ ਰਮਨ ਜੀ,
ਹੈਪੀ ਬਰਥਡੇ। ਤੇ ਜੀ ਇੱਕ ਮੈਸੇਜ ਆਇਆ
ਕੀ,
GSG ਦਾ ਮੈਸੇਜ ਹੈਗਾ, ਤੇ ਉਹ ਕਹਿ ਰਹੇ ਨੇ, ਉਹਨਾਂ ਨੇ ਪ੍ਰੋਫਾਈਲ ਤੇ GSG ਲਿਖਿਆ ਹੋਇਆ, ਤੇ ਕਹਿੰਦੇ ਵੀ ਤੁਹਾਡੀ ਇਹ ਨੋਕ ਚੋਕ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੰਦੀ ਹੈ। ਥੈਂਕ ਯੂ ਜੀ, ਪਹਿਲਾਂ ਤਾਂ ਤੁਸੀਂ ਕੰਪਲੀਮੈਂਟ ਦੇ ਰਹੇ ਹੋ, ਹਾਂ ਮੈਂ ਉਹੀ ਜੇ ਸਾਨੂੰ ਦੇਖੋ ਰੇਡੀਓ ਥੋਨ ਕੀਤਾ ਜਦੋਂ, ਤੇ ਬਹੁਤ ਸਾਰੇ ਸਾਡੇ ਲਿਸਨਰਸ ਇਨ ਪਰਸਨ ਮਿਲੇ, ਜਦੋਂ ਕਿਤੇ ਵੀ ਕੋਈ ਪਬਲਿਕ ਗੈਦਰਿੰਗ ਹੁੰਦੀ ਹੈ ਜਿੱਥੇ ਵੀ ਸਾਡੇ ਲਿਸਨਰਸ ਮਿਲਦੇ ਨੇ, ਹਮੇਸ਼ਾ ਸਾਨੂੰ ਇਹੀ ਕੰਪਲੀਮੈਂਟ ਦਿੰਦੇ ਨੇ, ਤਾਰੀਫ ਕਰਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ, ਆਸ਼ੀਰਵਾਦ ਦਿੰਦੇ ਨੇ ਕਿ ਵੀ ਤੁਹਾਡੀ ਨੋਕ ਚੋਕ ਬਹੁਤ ਵਧੀਆ ਲੱਗਦੀ ਹੈ। ਗੱਲਬਾਤ ਜੇ ਮੈਂ ਇਕੱਲਾ ਕੋਈ ਬੋਲ ਰਿਹਾ, ਸੋ ਜੋ ਅਸੀਂ ਆਪਸ ਚ ਜੋ ਕਰ ਰਹੇ ਹਾਂ ਗੱਲਬਾਤ ਜੋ ਸਾਡੀ ਆਪਸ ਵਿੱਚ ਹੋ ਰਹੀ ਹੈ, ਜਿਹਦੇ ਵਾਸਤੇ ਸਾਡੇ ਲਿਸਨਰਸ ਆਮ ਤੌਰ ਤੇ ਨੋਕ ਝੋਕ ਸ਼ਬਦ ਇਸਤੇਮਾਲ ਕਰਦੇ ਨੇ,
ਇਹਦੇ ਕੋਈ ਨਵਾਂ ਸ਼ਬਦ ਆਣਾ ਚਾਹੀਦਾ।
ਇੱਕ ਜਿਵੇਂ ਕੁਝ ਸਾਡੇ ਲਿਸਨਰਸ ਕਹਿੰਦੇ ਜੁਗਲਬੰਦੀ ਵਧੀਆ ਲੱਗਦੀ ਹੈ,
ਜੁਗਲਬੰਦੀ,
ਆਈ ਥਿੰਕ ਦੈਟਸ ਅ ਬੈਟਰ ਵਰਡ ਦੈਨ ਨੋਕ ਝੋਕ, ਜੁਗਲਬੰਦੀ ਇਜ਼ ਬੈਟਰ ਦੈਨ ਨੋਕ ਝੋਕ।
ਜੀ ਜੀ,
ਹੋਰ ਕੀ ਸ਼ਬਦ ਹੋ ਸਕਦਾ?
ਹਾਂ ਦੱਸੋ, ਬਹੁਤ ਸਾਰੇ ਸਾਡੇ ਸੁਣਨ ਵਾਲੇ ਵਾਸਤੇ ਜੀ ਭਾਸ਼ਾ ਦੇ ਬੜੇ ਵਧੀਆ ਐਕਸਪਰਟਸ ਨੇ,
ਤਾਂ ਹੀ ਪੁੱਛਿਆ,
ਉਹਨਾਂ ਕੋਲ ਸ਼ਬਦਾਂ ਦਾ ਬੜਾ ਭੰਡਾਰ ਆ। ਸੋ ਇਹ ਪਲੀਜ਼ ਦੱਸਿਓ ਜੀ, ਵਟਸਐਪ ਤੇ ਮੈਸੇਜ ਕਰਿਓ 604-807-0915 ਤੇ। ਅੱਛਾ ਬਸ ਜੀ ਇਹ ਦੱਸਿਓ, ਜਿਹੜੇ ਇਸ ਵੇਲੇ ਸਾਡੇ ਸੁਣਨ ਵਾਲੇ ਟ੍ਰੈਫਿਕ 'ਚ ਫਸੇ ਨੇ, ਜਿਹੜੇ ਖਾਸ ਤੌਰ ਤੇ ਪਟੋਲੋ ਬ੍ਰਿਜ ਵੱਲ ਦੇਖਦੇ ਨੇ ਬੜੀ ਹਸਰਤ ਨਾਲ, ਤੇ ਕਹਿੰਦੇ ਨੇ ਵੀ ਭਾਈ ਬਣ ਰਿਹਾ ਪਰ ਕਦੋਂ ਬਣੂਗਾ। 2018 ਤੋਂ ਇਹ ਪ੍ਰੋਜੈਕਟ ਰੋਲ ਆਊਟ ਕਰ ਦਿੱਤਾ ਗਿਆ ਸੀ ਜਦੋਂ ਨਵੀਂ NDP ਦੀ ਸਰਕਾਰ ਬਣੀ ਸੀ, ਉਦੋਂ 2017 ਲੇਟ, ਮਤਲਬ ਕਹਿ ਲਓ ਕਿ ਇਨ ਦਾ ਸੈਕਿੰਡ ਹਾਫ ਆਫ 2017। ਉਤੋਂ ਬਾਅਦ ਵਾਸੂ ਜੀ ਇਹ ਪਹਿਲਾ ਮੇਜਰ ਪ੍ਰੋਜੈਕਟ ਸੀ ਜਿਹਨੂੰ ਰੋਲ ਆਊਟ ਕਰ ਦਿੱਤਾ ਗਿਆ ਸੀ। ਹੁਣ 2025 ਦੇ ਵੀ ਅਸੀਂ ਸਤੰਬਰ ਮਹੀਨੇ ਦੇ 10ਵੀਂ ਤਰੀਕ 'ਤੇ ਬੈਠੇ ਹਾਂ ਅੱਜ। ਇਹ ਪ੍ਰੋਜੈਕਟ ਪਹਿਲਾਂ ਦੱਸਿਆ ਗਿਆ ਸੀ ਵੀ ਇਹਨੇ ਕੰਪਲੀਟ ਹੋਣਾ ਸੀਗਾ 2023 'ਚ, ਫਿਰ ਇਹਨੂੰ ਪੁਸ਼ਅਪ ਨੂੰ ਕਰਨਾ ਪਿਆ 2024 'ਤੇ ਹੋਇਆ, ਫਿਰ ਇਹਨੂੰ ਫਰਦਰ ਡਿਲੇ ਹੋਇਆ, ਇਹ ਕਿਹਾ ਗਿਆ ਵੀ ਇਸ ਸਾਲ ਦੀ ਫਾਲ ਦੀ 2025 ਦੇ ਵਿੱਚ ਇਹ ਹੋ ਜਾਣਾ, ਪਰ ਬਣਦਾ ਦੇ ਵਾਸਤੇ ਜੀ ਅਜੇ ਵੀ ਨਹੀਂ ਨਜ਼ਰ ਆਉਂਦਾ।
ਪਿਛਲੇ ਸਾਲ ਇਲੈਕਸ਼ਨ ਹੋਇਆ
ਮਤਲਬ ਮੁਕੰਮਲ ਹੁੰਦਾ ਹੀ ਨਜ਼ਰ ਆਉਂਦਾ, ਬਣਦਾ ਨਜ਼ਰ ਆਉਂਦਾ, ਮੁਕੰਮਲ ਕਦੋਂ ਹੋਏਗਾ?
ਕਈ ਕਹਿੰਦੇ ਬਣਦਾ ਵੀ ਨਜ਼ਰ ਨਹੀਂ ਆਉਂਦਾ ਵੀ ਕੰਮ ਖੜਾ ਹੀ ਆ। ਸੋ ਇਹਦੇ ਵਿੱਚ ਵਿਜੇ ਜੀ ਪਿਛਲੇ ਸਾਲ ਜਦੋਂ ਆਪਣੇ ਅਕਤੂਬਰ 'ਚ ਇਲੈਕਸ਼ਨ ਹੋਇਆ ਪ੍ਰੋਵਿੰਸ਼ੀਅਲ ਇਲੈਕਸ਼ਨ, ਉਸ ਤੋਂ ਪਹਿਲਾਂ ਇਲੈਕਸ਼ਨ ਕੈਂਪੇਨ ਦੌਰਾਨ ਸਾਨੂੰ ਬਾਰ ਬਾਰ ਇਹੀ ਦੱਸਿਆ ਗਿਆ ਕਿ ਜਿਹੜਾ ਇਹ ਪ੍ਰੋਜੈਕਟ ਆ ਇਹ ਔਨ ਬਜਟ ਆ, ਔਨ ਟਾਈਮ ਆ, ਕਿ ਇਸ ਬਜਟ ਦੇ ਵਿੱਚ ਕੋਈ ਇਜ਼ਾਫਾ ਨਹੀਂ ਹੋਣਾ ਅਤੇ ਔਨ ਟਾਈਮ ਤੁਹਾਨੂੰ ਅਸੀਂ ਇਹ ਪ੍ਰੋਜੈਕਟ ਡਿਲੀਵਰ ਕਰਾਂਗੇ। ਇਲੈਕਸ਼ਨ ਹੁੰਦਾ ਉਸ ਤੋਂ ਕੁਝ ਹੀ ਹਫ਼ਤਿਆਂ ਬਾਅਦ ਇਹ ਦੱਸ ਦਿੱਤਾ ਜਾਂਦਾ ਕਿ ਜੀ ਇਹਦਾ ਬਜਟ ਵੱਧ ਗਿਆ ਜੀ, 1.38 ਬਿਲੀਅਨ ਤੋਂ ਵੱਧ ਕੇ ਹੁਣ ਇਹਦੀ ਕੋਸਟ ਹੋ ਗਈ ਹੈ 1.64 ਬਿਲੀਅਨ। ਸੋ 20% ਇਹਦੀ ਜਿਹੜੀ ਕਹਿ ਲਓ ਕੋਸਟ ਐਸਕਲੇਸ਼ਨ ਹੋ ਗਈ, ਤੇ ਪ੍ਰੋਜੈਕਟ ਹੁਣ ਇਹ ਕਿਹਾ ਜਾ ਰਿਹਾ ਕਿ ਜੀ ਇਸ ਸਾਲ ਫਾਲ ਦੇ ਵਿੱਚ ਇਹਨੂੰ ਡਿਲੀਵਰ ਕੀਤਾ ਜਾਏਗਾ, ਪ੍ਰੋਜੈਕਟ ਮੁਕੰਮਲ ਹੋਏਗਾ।
ਫਾਲ ਕਦੋਂ ਹੈ ਵੈਸੇ ਜੀ?
ਫਾਲ ਤਾਂ ਫਾਲ ਕੁਡ ਬੀ ਐਨੀ ਟਾਈਮ ਬਿਜੀ, ਸੋ ਸਤੰਬਰ ਤੋਂ ਲੈ ਕੇ ਦਸੰਬਰ ਤੱਕ ਜਿਹਨੀ ਤੱਕ ਵਿੰਟਰ ਨਹੀਂ ਸ਼ੁਰੂ ਹੁੰਦੀ, ਫਾਲ ਹੀ ਫਾਲ,
ਅਜੇ ਤਾਂ ਟੈਕਨੀਕਲੀ
ਫਾਲ ਐਨੀ ਟਾਈਮ,
ਅਜੇ ਟੈਕਨੀਕਲੀ ਗਰਮੀਆਂ ਹੀ ਚੱਲਦੀਆਂ।
ਹਾਂਜੀ
21 ਸਤੰਬਰ ਤੱਕ ਤਾਂ ਆਫੀਸ਼ਲੀ ਗਰਮੀਆਂ ਦੀ ਰੁੱਤ ਹੀ ਜਾਰੀ ਹੈ।
ਸੋ ਹੁਣ ਇਹਦੇ 'ਚ ਹੋਇਆ ਕੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਵੀ ਕਈ ਲਿਸਨਰਸ ਜਿਹੜੇ ਰੈਗੂਲਰਲੀ ਉੱਧਰੋਂ ਲੰਘਦੇ ਨੇ
ਜੀ,
ਉਹ ਦੱਸਦੇ ਨੇ ਕਿ ਯਾਰ ਵੀ ਕਹੀ ਜਾਂਦੇ ਆ ਵੀ ਇਹ ਬਹੁਤ ਜਲਦੀ ਪ੍ਰੋਜੈਕਟ ਬਣ ਜਾਣਾ ਬਣ ਜਾਣਾ ਬਣ ਜਾਣਾ, ਵੀ ਸਾਨੂੰ ਤਾਂ ਲੱਗਦਾ ਨਹੀਂ ਇਹਦੀ ਟਾਈਮਲਾਈਨ ਕੀ ਆ। ਹੁਣ ਹੋਇਆ ਕੀ ਹੈ ਕਿ ਮਾਈਕ ਫਾਨਵਰ ਜਦੋਂ ਸਰ ਇੱਥੇ ਆਏ ਸੀ, ਮੇਰਾ ਖਿਆਲ ਆਪਣੇ ਸਕਾਈ ਟ੍ਰੇਨ ਸਟੇਸ਼ਨ ਦਾ ਫੋਟੋ ਆਪ ਸੀ ਸ਼ਾਇਦ, ਉਦੋਂ ਇਹ ਗੱਲ ਹੋਈ ਹੈ ਜਾਂ ਪਤਾ ਨਹੀਂ ਅੱਜ ਕੱਲ੍ਹ ਚ ਇਹ ਗੱਲ,
ਸੋਮਵਾਰ ਨੂੰ ਹੋਈ ਹੈ ਗੱਲ,
ਸੋਮਵਾਰ
ਦਿਸ ਵਾਸ ਔਨ ਮੰਡੇ।
ਹਾਂ, ਸੋ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮਾਈਕ ਫਾਨਵਰਥ ਨੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਵੀ ਪਟੋਲੋ ਬ੍ਰਿਜ ਦੀ ਟਾਈਮਲਾਈਨ ਬਾਰੇ ਦੱਸੋ
ਜੀ,
ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਟ ਵਿਲ ਬੀ ਕੰਪਲੀਟਡ ਬਾਈ ਕ੍ਰਿਸਮਸ ਦਿਸ ਈਅਰ, ਉਹਨਾਂ ਨੇ ਗੱਲ ਕਹੀ
ਜੀ।
ਪਰ ਉਸ ਤੋਂ ਬਾਅਦ ਜਦੋਂ ਮਾਈਕ ਤੋਂ ਹਟੇ, ਮਾਈਕ ਆਨ ਹੀ ਸੀਗਾ, ਪਿੱਛੇ ਪ੍ਰੀਮੀਅਰ ਖੜੇ ਸੀ ਤੇ ਪ੍ਰੀਮੀਅਰ ਨੇ ਉਹਨਾਂ ਨੂੰ ਮਜ਼ਾਕ ਕੀਤਾ, ਕਹਿੰਦੇ ਚਲੋ ਚੰਗਾ ਹੋਇਆ ਤੁਸੀਂ ਕ੍ਰਿਸਮਸ ਹੀ ਕਿਹਾ, ਸਾਲ ਨਹੀਂ ਦੱਸਿਆ,
ਜਦਕਿ ਸਾਲ ਉਹਨਾਂ ਨੇ ਕਿਹਾ ਸੀ
ਉਹਨਾਂ ਦਿਸ ਈਅਰ ਕਿਹਾ ਸੀ, ਪਰ ਪ੍ਰੀਮੀਅਰ ਨੂੰ ਸ਼ਾਇਦ ਸੁਣਿਆ ਨਹੀਂ ਦਿਸ ਈਅਰ, ਉਹਨਾਂ ਨੇ ਕਿਹਾ ਚੰਗਾ ਤੁਸੀਂ ਕ੍ਰਿਸਮਸ ਹੀ ਕਿਹਾ, ਤੁਸੀਂ ਸਾਲ ਨਹੀਂ ਦੱਸਿਆ ਵੀ ਕਿਹੜੇ ਸਾਲ ਕ੍ਰਿਸਮਸ ਤੇ ਪ੍ਰੋਜੈਕਟ।
ਦੂਜੇ ਪਾਸੇ ਇਹ ਟਿੱਪਣੀ ਵੀ ਹੋ ਸਕਦੀ ਹੈ ਵੀ ਯਾਰ ਸਾਲ ਕਾਹਨੂੰ ਕਹਿਤਾ, ਕਿਉਂਕਿ ਕਈ ਵਾਰੀ ਹੁੰਦਾ ਨਾ ਵੀ ਜਿਹੜੀ ਗੱਲ ਤੁਹਾਨੂੰ ਲੱਗਦਾ ਵੀ ਯਾਰ ਵੀ ਇਹ ਨਹੀਂ ਸੀ ਕਹਿਣਾ ਇਸ ਕ੍ਰਿਸਮਸ ਤੱਕ ਪੂਰਾ ਹੋ ਜਾਊਗਾ, ਜੇ ਡਿਲੇ ਹੋ ਗਿਆ ਕਿਤੇ ਕਿ ਜੇ ਐਂਡ ਦਸੰਬਰ ਦਾ ਕਿਤੇ ਮਿਡ ਜਨਵਰੀ ਵੀ ਹੋ ਗਿਆ ਤਾਂ ਵੀ ਸਾਰਿਆਂ ਨੇ ਉਹ ਗੱਲ ਫੜ ਕੇ ਉਹਦਾ ਹੀ ਇਸ਼ੂ ਬਣਾ ਲੈਣਾ, ਇੱਕ ਇਹ ਪੁੱਠਾ ਰੀਜ਼ਨ ਵੀ ਹੋ ਸਕਦਾ ਨਾ ਕਈ ਵਾਰੀ ਜਦੋਂ ਬੰਦਾ ਰਿਵਰਸ ਸਾਈਕੋਲੋਜੀ ਯੂਜ਼ ਕਰਦਾ। ਪਰ ਜੋ ਵੀ ਹੈ, ਪ੍ਰੀਮੀਅਰ ਵੱਲੋਂ ਕਹੀ ਉਹ ਗੱਲ ਵਾਸੂ ਜੀ, ਜਿਹੜੇ ਨਿਊ ਵੈਸਟਮਿੰਸਟਰ ਦੇ ਇਲਾਕੇ ਦੇ ਵਿੱਚ ਕੁਝ ਬਿਜ਼ਨਸ ਪਰਸਨਸ ਨੇ, ਉਹਨਾਂ ਨੂੰ ਜਮਾਂ ਰਾਸ ਨਹੀਂ ਆਈ, ਕਹਿੰਦੇ ਦਿਸ ਇਜ਼ ਨੋਟ ਫਨੀ ਐਟ ਆਲ, ਸਾਡਾ ਬਿਜ਼ਨਸ ਇੱਕ ਕੁਝ ਬਿਜ਼ਨਸ ਵਾਲਿਆਂ ਦਾ ਕਹਿਣਾ, ਕਹਿੰਦੇ 30-35% ਘੱਟ ਗਿਆ ਆ ਕੰਸਟਰਕਸ਼ਨ ਕਰਕੇ, ਜਿਹੜੇ ਗਾਹਕ ਸਾਡੇ ਕੋਲ ਆਉਂਦੇ ਸੀ ਉਹ ਆਉਂਦਾ ਹੀ ਕੋਈ ਨਹੀਂ।
ਵਿਜੇ ਜੀ ਹੁਣ ਚੱਕਰ ਇਹ ਹੈ ਕਿ ਡੇਵਿਡ ਈਬੀ ਉਹਨਾਂ ਦਾ ਸੈਂਸ ਆਫ ਹਿਊਮਰ ਬੜਾ ਚੰਗਾ ਹੈ, ਮਜ਼ਾਕ ਵਗੈਰਾ ਉਹ ਕਰਦੇ ਰਹਿੰਦੇ ਨੇ, ਪਰ ਇਸ ਕੰਮ ਨੂੰ ਲੈ ਕੇ ਬਹੁਤ ਸਾਰੇ ਲੋਕ ਨੇ ਉਹ ਕਹਿੰਦੇ ਵੀ ਇਹ ਮਜ਼ਾਕ ਦਾ ਵਿਸ਼ਾ ਹੈ ਨਹੀਂ, ਜਿਵੇਂ ਤੁਸੀਂ ਦੱਸਿਆ ਵੀ ਕਈ ਬਿਜ਼ਨਸਿਸ ਉਹਦੇ ਕਰਕੇ ਪ੍ਰਭਾਵਿਤ ਹੋ ਰਹੇ ਨੇ। ਕੱਲ੍ਹ ਅਸੀਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਸਾਡੇ ਲਿਸਨਰ ਨੇ ਜੈਨੂਅਨਲੀ ਇਹ ਸਵਾਲ ਪੁੱਛਿਆ, ਕਹਿੰਦੇ ਵੀ ਮੈਂ ਉਧਰੋਂ ਰੋਜ਼ ਲੰਘਦਾ ਤੇ ਕਹਿੰਦੇ ਉਹਦੇ ਵਿੱਚ ਬਹੁਤ ਸਾਰੇ ਗੈਪਸ ਨੇ ਅਜੇ ਵੀ ਬ੍ਰਿਜ ਦੇ ਵਿੱਚ, ਇਹਦੀ ਟਾਈਮਲਾਈਨ ਬਾਰੇ ਦੱਸੋ
ਜੀ।
ਉਹ ਗੱਲਾਂ 'ਚੋਂ ਫਿਰ ਗੱਲ ਨਿਕਲੀ ਵੀ ਯਾਰ ਇਹ ਵੀ ਗੱਲ ਚੱਲਦੀ ਹੈ ਕਿ ਮਾਈਕ ਫਾਨਵਰਥ ਨੇ ਇੱਦਾਂ ਗੱਲ ਕਹੀ ਤੇ ਡੇਵਿਡ ਈਬੀ ਨੇ ਮਜ਼ਾਕ ਕੀਤਾ। ਫਿਰ ਸਾਡੇ ਇੱਕ ਲਿਸਨਰ ਜਿਹੜੇ ਕਿ ਇੱਕ ਕੰਪਨੀ ਨਾਲ ਕੰਮ ਕਰਦੇ ਨੇ ਜਿਹੜੀ ਪਟੋਲੋ ਰਿਪਲੇਸਮੈਂਟ ਪ੍ਰੋਜੈਕਟ ਦੀ ਵਨ ਆਫ ਦ ਸਪਲਾਇਰਸ, ਉਹਨਾਂ ਨੇ ਦੱਸਿਆ ਕਹਿੰਦੇ 6 ਬ੍ਰਿਜ ਡੈੱਕ ਨੇ ਜਿਹੜੇ ਅਜੇ ਬਣਨੇ ਪੈਂਡਿੰਗ ਨੇ।
ਅੱਛਾ।
ਤੇ ਕਹਿੰਦੇ ਕਿ ਉਹਨਾਂ ਵਿੱਚੋਂ ਇੱਕ ਬ੍ਰਿਜ ਡੈਕ ਕੱਲ ਓਵਰਨਾਈਟ ਕੰਮ ਕਰਕੇ ਉਹਨੂੰ ਮੁਕੰਮਲ ਕੀਤਾ ਗਿਆ। 5 ਡੈਕਸ ਫਿਰ ਹੋਰ ਜਿਹੜੇ ਨੇ ਪੈਂਡਿੰਗ ਨੇ, ਉਹਨਾਂ ਨੇ ਕਿਹਾ ਹੋਰ ਵੀ ਕੰਮ ਹੋ ਸਕਦਾ ਜਿਹੜਾ ਪੈਂਡਿੰਗ ਹੋਵੇ, ਇਹ 6 ਬ੍ਰਿਜ ਡੈਕਸ ਤਾਂ ਪੱਕਾ ਉਹਨਾਂ ਨੂੰ ਪਤਾ ਸੀ ਵੀ ਪੈਂਡਿੰਗ ਹੈਗੇ ਨੇ। ਉਹ ਕਹਿੰਦੇ ਸਾਡੀ ਕੰਪਨੀ ਦੇ ਜਿਹੜੇ ਕੋਈ ਅਧਿਕਾਰੀ ਨੇ ਉਹਨਾਂ ਨੂੰ ਵੀ ਇਸ ਪ੍ਰੋਜੈਕਟ ਦੀ ਟਾਈਮਲਾਈਨ ਬਾਰੇ ਬਹੁਤ ਕਲੈਰਿਟੀ ਨਹੀਂ ਹੈ। ਉਹਨਾਂ ਦੀ ਇਹ ਅਸੈਸਮੈਂਟ ਸੀ ਕਿ ਇਹ ਪ੍ਰੋਜੈਕਟ ਕਹਿੰਦੇ ਕਾਫੀ ਚਾਂਸ ਹੈਗਾ, ਕਹਿੰਦੇ ਇਟਸ ਵੈਰੀ ਲਾਈਕਲੀ ਕਿ ਇਹ ਪ੍ਰੋਜੈਕਟ ਅਗਲੇ ਸਾਲ ਤੱਕ
ਨਾ ਮੁਕੰਮਲ ਹੋਵੇ।
ਹਾਂ, ਮਤਲਬ ਇਸ ਸਾਲ ਤੋਂ ਮੁਕੰਮਲ ਨਾ ਹੋਵੇ, ਅਗਲੇ ਸਾਲ ਤੱਕ ਇਹ ਜਾ ਪਏ।
ਤੇ ਵਾਸੂ ਜੀ, ਮਾਈਕ ਫਾਨਵਰਥ ਟਰਾਂਸਪੋਰਟੇਸ਼ਨ ਮਿਨਿਸਟਰ ਵੱਲੋਂ ਇਸ ਗੱਲ ਨੂੰ ਐਕਨੋਲੇਜ ਕੀਤਾ ਗਿਆ, ਉਹ ਹਜੇ ਵੀ ਕਹਿ ਰਹੇ ਨੇ, ਕਹਿੰਦੇ ਵੀ ਕ੍ਰਿਸਮਸ ਤੋਂ ਪਹਿਲਾਂ ਇਹ ਪ੍ਰੋਜੈਕਟ ਮੁਕੰਮਲ ਕਰਨ ਦਾ ਅਸੀਂ ਉਸ ਰਾਹ ਤੇ ਹੈਗੇ ਹਾਂ। ਪਰ ਨਾਲ ਉਹਨਾਂ ਨੇ ਇਹ ਵੀ ਮੰਨਿਆ ਵੀ ਉਸ ਤੋਂ ਬਾਅਦ ਵੀ ਥੋੜਾ ਬਹੁਤਾ ਕੰਮ ਹੈਗਾ ਜਿਹੜਾ ਰਹਿ ਜਾਏਗਾ, ਜਿਹਦੇ ਵਿੱਚ ਕਿ ਪੁਰਾਣੇ ਪਟੇਲੋ ਬ੍ਰਿਜ ਨੂੰ ਡਿਸਮੈਂਟਲ ਕਰਨਾ ਵੀ ਸ਼ਾਮਲ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ।
ਅੱਛਾ, ਇਹਦੇ ਬਾਰੇ ਵੀ ਨਾ ਗੱਲ ਚੱਲਦੀ ਸੀ ਵੀ ਇਹਨੂੰ ਡਿਸਮੈਂਟਲ ਕਰੀਏ ਵੀ ਕਿ ਨਾ ਕਰੀਏ। ਇੱਕ ਜਿਹੜਾ ਆਈਡੀਆ ਫਲੋਟ ਕੀਤਾ ਗਿਆ ਸੀ ਵੀ ਇਹਨੂੰ ਇੱਕ ਕੋਈ ਟੂਰਿਜ਼ਮ ਦਾ ਹੱਬ ਬਣਾ ਦਿਓ, ਇੱਥੇ ਨਾਈਟ ਮਾਰਕੀਟ ਲੱਗ ਜਾਇਆ ਕਰੇ, ਇੱਥੇ ਕੋਈ ਵਧੀਆ ਜਿਹਾ ਕੋਈ ਸੈਲਫੀ ਸਟੇਸ਼ਨ ਬਣਾ ਦਿਓ, ਇੱਥੇ ਕੋਈ ਮੇਲਾ ਲੱਗ ਜਾਇਆ ਕਰੇ। ਸੋ ਉਹ ਵੀ ਇੱਕ ਕੰਸਿਡਰੇਸ਼ਨ ਸੀ, ਉਹਦਾ ਪਤਾ ਨਹੀਂ ਕੀ ਬਣਿਆ।
ਜਦੋਂ ਪ੍ਰੀਮੀਅਰ ਆਫਿਸ ਨਾਲ ਸੰਪਰਕ ਕੀਤਾ ਗਿਆ ਉਹਨਾਂ ਦਾ ਇਹ ਕਹਿਣਾ, ਕਿਉਂਕਿ ਜਿਹੜੇ ਬਿਜ਼ਨਸਿਸ ਇੰਪੈਕਟ ਹੋਏ ਨੇ ਨਾ, ਉਹ ਕਹਿੰਦੇ ਇੰਨਾ ਸਮਾਂ ਲੰਘ ਗਿਆ ਸਾਡੇ ਵਾਸਤੇ ਸਸਟੇਨ ਕਰਨਾ ਮੁਸ਼ਕਲ ਹੋਇਆ ਪਿਆ, ਅਸੀਂ ਕਾਰੋਬਾਰ ਚੱਲਦਾ ਕਿਵੇਂ ਰੱਖੀਏ, ਗਾਹਕੀ ਉਨੀ ਰਹੀ ਨਹੀਂ, ਕਿਉਂਕਿ ਕੰਸਟਰਕਸ਼ਨ ਬ੍ਰਿਜ ਦੇ ਨਾਲ ਰਿਲੇਟਡ ਜਿਹੜੀ ਨਿਊ ਵੈਸਟਮਿੰਸਟਰ ਵਾਲੇ ਪਾਸੇ ਹੋਈ ਵੀ ਸਾਡਾ ਉੱਧਰਲੇ ਪਾਸੋਂ ਖਿਆਲ ਰੱਖਿਆ ਜਾਵੇ। ਸੋ ਇਹ ਹੁਣ ਦੇਖਦੇ ਹਾਂ,
ਵੀ ਆਰ ਨਾਟ ਇਨ ਦ ਬਿਜ਼ਨਸ ਆਫ ਕੰਪਨਸੇਟਿੰਗ ਬਿਜ਼ਨੈਸਿਸ
ਜੀ, ਇਹ ਗੱਲ ਪ੍ਰੀਮੀਅਰ
ਦੈਨ ਹੂ ਇਜ਼,
ਦੈਨ ਹੂ ਇਜ਼, ਯਾ ਯਾ। ਐਂਡ ਸਪੈਸ਼ਲੀ ਜਦੋਂ ਇੱਕ ਇੱਦਾਂ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਜਦੋਂ ਬਣਦਾ ਹੁੰਦਾ ਨਾ, ਉਦੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ, ਦੇਖੋ ਜਦੋਂ ਆਹ ਬਣ ਗਿਆ ਵਾਰੇ ਨਿਆਰੇ ਹੋ ਜਾਣਗੇ, ਇੱਥੇ ਟ੍ਰੈਫਿਕ ਦਾ ਫਲੋ ਵਧੇਗਾ, ਟ੍ਰੈਫਿਕ ਦਾ ਫਲੋ ਵਧੂ, ਐਜ਼ ਅ ਰਿਜ਼ਲਟ ਤੁਹਾਡੇ ਵਾਸਤੇ ਬਿਹਤਰ ਗਾਹਕੀ ਹੋਏਗੀ। ਆ ਜਿਹੜੀ ਬਰੋਡਵੇ ਦੀ ਸਬਵੇ ਲਾਈਨ ਦੀ ਕੰਸਟਰਕਸ਼ਨ ਹੁੰਦੀ ਸੀ, ਉਹ ਬਰੋਡਵੇ ਕੋਰੀਡੋਰ ਵਾਲੇ ਬਿਜ਼ਨਸਿਸ ਦਾ ਵੀ ਤੁਸੀਂ ਦੇਖ ਲਓ ਕਈਆਂ ਦਾ ਕੀ ਹਾਲ ਹੋਇਆ, ਲਾਈਨ ਆਫ ਕ੍ਰੈਡਿਟ ਤੋਂ ਵੀ ਪੈਸੇ ਚੱਕ ਚੱਕ ਕੇ ਕਈਆਂ ਦਾ ਹੀ ਹੁਣ ਬਸ ਹੋ ਚੁੱਕੀ ਆ, ਕਹਿੰਦੇ ਅਸੀਂ ਬਿਜ਼ਨਸ ਚੱਲਦਾ ਨਹੀਂ ਰੱਖ ਸਕਦੇ ਕਿਉਂਕਿ ਜਿਹੜੀ ਫੁੱਟਫਾਲ ਸੀਗੀ ਕਸਟਮਰ ਦੀ ਉਹ ਰਹੀ ਨਹੀਂ ਉਨੀ।
ਵਿਜੇ ਜੀ, ਫੈਡਰਲ ਲੈਵਲ 'ਤੇ ਫੈਡਰਲ ਸਰਕਾਰ ਵੱਲੋਂ ਲੈਫਟ ਐਂਡ ਰਾਈਟ ਬਾਰ ਬਾਰ ਬੈਕ ਟੂ ਬੈਕ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਸੈਕਟਰਸ, ਜਿਹੜੀਆਂ ਇੰਡਸਟਰੀਜ਼, ਜਿਹੜੇ ਬਿਜ਼ਨਸਿਸ ਡੋਨਲਡ ਟਰੰਪ ਦੀਆਂ ਟੈਰਿਫ ਕਰਕੇ ਪ੍ਰਭਾਵਿਤ ਹੋਏ ਨੇ, ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਸਪੋਰਟਸ ਅਸੀਂ ਜਾਰੀ ਕਰਨੀਆਂ
ਜੀ,
ਅਤੇ ਫਿਰ ਉਹ ਜੇ ਫੈਡਰਲ ਸਰਕਾਰ ਸਾਡੀ ਇਸ ਇਨ ਦਾ ਬਿਜ਼ਨਸ ਆਫ ਕੰਪਨਸੇਟਿੰਗ ਬਿਜ਼ਨਸਿਸ, ਸਪੋਰਟਿੰਗ ਦ ਬਿਜ਼ਨਸਿਸ,
ਦੈਨ ਵਾਈ ਨਾਟ ਦ
ਪ੍ਰੋਵਿੰਸ਼ੀਅਲ ਗਵਰਨਮੈਂਟ ਇਜ਼ ਨਾਟ।
ਯਾ, ਸਹੀ ਗੱਲ ਆ, ਯੈਸ ਯੈਸ ਯੈਸ, ਸਹੀ ਗੱਲ ਆ। ਵਸੂ ਜੀ, ਅੱਜ ਜਿਹੜੇ ਕੈਨੇਡਾ ਦੇ ਸਾਡੇ ਖੇਤੀਬਾੜੀ ਮੰਤਰੀ ਨੇ ਹੀਥ ਮੈਕਡੋਨਲਡ, ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਬਿਆਨ ਦੇਖੋ ਇਹ ਹੈਗਾ ਕਾਰਾਂ ਨਾਲ ਰਿਲੇਟਡ, ਪਰ ਬਿਆਨ ਆਇਆ ਹੈ ਖੇਤੀਬਾੜੀ ਮੰਤਰੀ ਵੱਲੋਂ। ਉਹਨਾਂ ਨੇ ਇਹ ਕਿਹਾ ਕਿ ਦੇਖੋ ਜਿਹੜਾ ਈਵੀ ਮੈਂਡੇਟ ਇਸ ਵੇਲੇ ਰਿਵਿਊ ਕੀਤਾ ਜਾ ਰਿਹਾ, ਜਿਹਦੇ ਤਹਿਤ ਇਹ ਦੱਸਿਆ ਗਿਆ ਕਿ ਅਗਲੇ ਸਾਲ ਜਿਹੜੀ ਫੈਡਰਲ ਸਰਕਾਰ ਦੀ ਸ਼ਰਤ ਸੀਗੀ 2026 ਦੇ ਵਿੱਚ 20% ਜਿੰਨੀਆਂ ਵੀ ਨਵੀਆਂ ਕਾਰਾਂ ਕੈਨੇਡਾ 'ਚ ਵਿਕਣਗੇ ਪੈਸੰਜਰ ਵਹੀਕਲ, 20% ਜ਼ੀਰੋ ਮਿਸ਼ਨ ਹੋਣੇ ਚਾਹੀਦੇ ਨੇ, ਵੀ ਉਹ ਜਿਹੜੀ ਸ਼ਰਤ ਹੈਗੀ ਹੈ ਫੈਡਰਲ ਸਰਕਾਰ ਨੇ ਉਹਨੂੰ ਡਿਲੇਅ ਕਰ ਦੇਣਾ, ਰਿਵਿਊ ਕੀਤਾ ਜਾ ਰਿਹਾ। ਐਗਰੀਕਲਚਰ ਮਿਨਿਸਟਰ ਹੀਥ ਮੈਕਡੋਨਲਡ ਦਾ ਇਹ ਕਹਿਣਾ ਹੈ ਕਿ ਜਿਹੜੀ ਚਾਈਨੀਜ਼ ਈਵੀਜ਼ ਦੇ ਉੱਪਰ 100% ਟੈਰਿਫ ਕੈਨੇਡਾ ਵੱਲੋਂ ਲਾਇਆ ਹੋਇਆ, ਉਹਨੂੰ ਵੀ ਹਟਾਇਆ ਜਾਣ ਉਹਨੂੰ ਵੀ ਹਟਾਉਣ ਸੰਬੰਧੀ ਵਿਚਾਰ ਕੀਤਾ ਜਾ ਰਿਹਾ। ਇਹ ਦੇਖਿਆ ਜਾਏਗਾ ਕਿ ਉਸ ਚਾਈਨੀਜ਼ ਈਵੀਜ਼ ਉੱਪਰ ਲੱਗੇ ਟੈਰਿਫ ਨੂੰ ਹਟਾਉਣ ਦਾ ਬਾਕੀ ਦੇ ਸੈਕਟਰਸ ਦੇ ਉੱਪਰ ਕੀ ਪ੍ਰਭਾਵ ਪਏਗਾ, ਉਹ ਸਾਰੀ ਚੀਜ਼ ਨੂੰ ਦੇਖ ਕੇ ਫਿਰ ਇਹ ਫੈਸਲਾ ਲਿਆ ਜਾਣਾ। ਪਰ ਵਿਚਾਰ ਅਧੀਨ ਹੈ ਕਿ ਚਾਈਨੀਜ਼ ਈਵੀਜ਼ ਤੋਂ ਟੈਰਿਫ ਹਟਾ ਦਿੱਤਾ ਜਾਵੇ।
ਉਹਨੇ ਕਿਹਾ ਵੀ ਪ੍ਰਧਾਨ ਮੰਤਰੀ ਨੇ ਕਹਿੰਦੇ ਸਾਨੂੰ ਦੱਸਿਆ ਕਿ ਇਸ ਫੈਸਲੇ ਦਾ ਰਿਵਿਊ ਕੀਤਾ ਜਾ ਰਿਹਾ, ਇਸ ਡਿਸੀਜਨ ਦਾ, ਕਿ ਚਾਈਨਾ ਦੇ ਉੱਤੇ ਜੋ ਈਵੀਜ਼ ਦੇ ਉੱਤੇ 100% ਟੈਰਿਫ ਲਗਾਇਆ, ਵੀ ਉਹ ਲੱਗਦਾ ਇਸੇ ਤਰ੍ਹਾਂ ਲੱਗਿਆ ਰਹਿਣ ਦੇਈਏ ਜਾਂ ਇਹਨੂੰ ਹਟਾ ਦਈਏ, ਇਹ ਵਿਚਾਰ ਅਧੀਨ ਹੈ, ਪ੍ਰਾਈਮ ਮਿਨਿਸਟਰ ਨੇ ਕਹਿੰਦੇ ਸਾਨੂੰ ਦੱਸਿਆ। ਪਰ ਕਹਿੰਦੇ ਅਫਕੋਰਸ ਵੀ ਇਹਦੇ ਵਿੱਚ ਇਹ ਦੇਖਣਾ ਪੈਣਾ, ਹੋਰ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਣਾ ਕਿ ਜੇ ਅਸੀਂ ਇੱਧਰੋਂ ਚਾਈਨੀਜ਼ ਈਵੀਜ਼ ਦੇ ਉੱਤੇ ਟੈਰਿਫ ਲੱਗਿਆ ਜਿਹੜਾ ਹਟਾ ਦਈਏ, ਵੀ ਉਹਦਾ ਬਾਕੀ ਸੈਕਟਰਸ ਦੇ ਉੱਤੇ, ਓਵਰਆਲ ਸਾਡੀ ਫੋਰਨ ਪਾਲਿਸੀ ਦੇ ਉੱਤੇ, ਹੋਰ ਡਿਪਾਰਟਮੈਂਟਸ ਦੇ ਉੱਤੇ ਕੀ ਪ੍ਰਭਾਵ ਪਏਗਾ।
ਬਸ ਜੀ, ਟਰੰਪ ਉਹਨੂੰ ਲੈ ਕੇ ਕਿਵੇਂ ਰਿਐਕਟ ਕਰਦੇ ਨੇ? ਓਪੋਜੀਸ਼ਨ ਦੇ ਲੀਡਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਪੀਅਰ ਪੋਲੀਐਵ ਨੇ 4 ਦਿਨ ਪਹਿਲਾਂ ਇਹ ਸਟੇਟਮੈਂਟ ਦਿੱਤੀ ਆ ਜਦੋਂ ਗੱਲ ਹੋਈ ਵੀ ਚਾਈਨੀਜ਼ ਵਹੀਕਲਸ ਨੂੰ ਆ ਲੈਣ ਦਿਓ, ਕਹਿੰਦੇ ਉਹ ਤਾਂ ਰੋਵਿੰਗ ਸਰਵੇਲੈਂਸ ਮਸ਼ੀਨਸ ਬਣ ਜਾਣਗੀਆਂ, ਵੀ ਖੁਦਾ ਨਾ ਖਾਸਤਾ ਜੇ ਆਉਂਦੇ ਸਮੇਂ 'ਚ ਕੈਨੇਡਾ ਅਤੇ ਚਾਈਨਾ ਦੀ ਕੋਈ ਆਪਸ ਦੇ ਵਿੱਚ ਕਿਤੇ ਕੋਈ ਸਮੱਸਿਆ ਪੈਦਾ ਹੋ ਜਾਂਦੀ ਆ, ਤਾਂ ਉਹ ਜਿਹੜੀਆਂ ਗੱਡੀਆਂ ਨੇ ਉਹ ਗੱਡੀਆਂ ਨੂੰ ਤਾਂ ਚਾਈਨਾ ਨੇ ਐਜ਼ ਸਰਵੇਲੈਂਸ ਟੂਲਸ ਇਸਤੇਮਾਲ ਕਰ ਲੈਣਾ, ਉਹਨਾਂ ਨੂੰ ਪਤਾ ਲੱਗ ਜਾਏਗਾ ਲੋਕਾਂ ਦੀ ਮੂਵਮੈਂਟ ਕਿੱਥੇ ਹੈ, ਕਿੱਥੇ ਕਿਹੋ ਜਿਹਾ ਹਿਸਾਬ ਕਿਤਾਬ ਆ। ਐਂਡ ਉਹਦੇ ਰਿਐਕਸ਼ਨ ਦੇ ਵਿੱਚ ਕਈਆਂ ਦਾ ਇਹ ਕਹਿਣਾ ਵੀ ਤੁਹਾਨੂੰ ਸੱਚੀ ਲੱਗਦਾ ਵੀ ਚਾਈਨਾ ਨੂੰ ਉੱਦਾਂ ਦੀ ਸਰਵੇਲੈਂਸ ਕਰਨ ਦੇ ਲਈ ਉਹ ਗੱਡੀਆਂ ਦੀ ਹੀ ਜ਼ਰੂਰਤ ਹੈ, ਹੋਰ ਕਿਹੜਾ? ਆਹ ਜਿਹੜੇ ਫੋਨ ਹਰ ਕੋਈ ਜੇਬ ਦੇ ਵਿੱਚ ਪਾਈ ਫਿਰਦਾ, ਹੋਰ ਕਿੰਨਾ ਇਨਫਰਾਸਟ੍ਰਕਚਰ ਆ,
ਸੀਸੀਟੀਵੀ ਕੈਮਰੇ ਜਿਹੜੇ ਲੱਗੇ ਕਿੱਥੋਂ ਬਣ ਕੇ ਆ ਰਹੇ ਆ?
ਯੈਸ ਯੈਸ, ਸੀਸੀਟੀਵੀ ਕੈਮਰੇ
ਜਿਹਨਾਂ ਦਾ ਕੰਮ ਹੀ ਸਰਵੇਲੈਂਸ ਆ,
ਜਿਹਨਾਂ ਦਾ ਕੰਮ ਹੀ ਸਰਵੇਲੈਂਸ ਆ, ਉਹ ਜਿਹੜੇ ਚਾਈਨੀਜ਼ ਕੰਪਨੀਆਂ ਦੇ ਲੱਗੇ ਨੇ। ਸੋ ਕੀ ਹੁਣ ਸੱਚਮੁੱਚ ਜੇ ਚਾਈਨੀਜ਼ ਕਾਰਾਂ ਨੂੰ ਇੱਥੇ ਆਉਣ ਦਿੱਤਾ ਜਾਵੇ ਈਵੀਜ਼ ਨੂੰ, ਉਹਦੇ ਨਾਲ ਬਸ ਵੀ ਦੇਖੋ ਇੰਪੈਕਟ ਕੀ ਆ ਯਾਰ। ਜਿਹੜੀ BYD ਦੀ ਸੀਗਲ ਗੱਡੀ ਆ, ਉਹਨਾਂ ਦੀ ਸਭ ਤੋਂ ਸਸਤੀ ਜਿਹੜੀ ਈਵੀ ਆ, ਜੇ ਉੱਥੇ ਕੋਈ ਟੈਰਿਫ ਵਗੈਰਾ ਨਾ ਲੱਗੇ, ਕੋਈ ਫਾਲਤੂ ਕੋਸਟ ਨਾ ਹੋਵੇ, ਤਾਂ $13,800 ਦਾ ਉਹਦਾ ਬੇਸ ਮਾਡਲ ਕੈਨੇਡਾ ਦੇ ਵਿੱਚ ਅਵੇਲੇਬਲ ਹੋ ਸਕਦਾ। ਦੈਟਸ ਲੈਸ ਦੈਨ $14,000। ਇੰਨੇ ਦੀ ਤਾਂ ਯੂਜ਼ਡ ਕਾਰ ਨਹੀਂ ਆਉਂਦੀ,
ਇੰਨੇ ਦਾ ਚੰਗਾ ਮੋਟਰਸਾਈਕਲ ਆਉਂਦਾ ਇੱਥੇ।
ਰਾਈਟ ਜੀ ਜੀ,
ਇਹ ਇਲੈਕਟ੍ਰਿਕ ਕਾਰ ਤੁਹਾਨੂੰ ਮਿਲ ਜਾਏਗੀ, ਇਹਦੇ ਉੱਤੇ ਮੈਂ ਕਹਿੰਦਾ ਤੁਸੀਂ 100% ਟੈਰਿਫ ਨਾ ਵੀ ਹਟਾਓ, 25% ਲੱਗੀ ਰਹਿਣ ਦਿਓ, ਕੋਈ ਗੱਲ
ਤਾਂ ਵੀ
ਇਹ ਬਹੁਤ ਸਸਤੀ ਹੈ
ਜੀ।
ਪਰ ਚੱਕਰ ਵਿਜੇ ਜੀ, ਕੈਨੇਡੀਅਨ ਬਾਇਰਸ ਦਾ ਨਹੀਂ ਕੋਈ ਇਸ ਵੇਲੇ ਸੋਚ ਰਿਹਾ, ਸਾਰੇ ਜਿਹੜੇ ਪੋਲੀਟੀਸ਼ੀਅਨਸ ਨੇ, ਇੱਕ ਤਾਂ ਆਟੋ ਸੈਕਟਰ ਜੋ ਲੌਬੀ ਹੈ, ਪਲੱਸ ਜੋ ਯੂਨੀਅਨ ਹੈ ਆਟੋ ਵਰਕਰਸ ਦੀ, ਸੋ ਉਹਦੇ 'ਚ ਵੋਟ ਬੈਂਕ ਬਹੁਤ ਤਕੜਾ ਹੈ ਓਨਟੈਰੀਓ ਦੇ ਵਿੱਚ, ਕੁਬੈਕ ਦੇ ਵਿੱਚ। ਸੋ ਉਹਨਾਂ ਦਾ ਧਿਆਨ ਰੱਖ ਕੇ ਉਹਨਾਂ ਨੂੰ ਲੱਗ ਰਿਹਾ ਵੀ ਇਟਸ ਅ ਵਿਨ ਵਿਨ, ਵੀ ਇਹਦੇ ਨਾਲ ਇੰਡਸਟਰੀ ਵੀ ਖੁਸ਼ ਹੁੰਦੀ ਆ ਜੇ ਅਸੀਂ ਕੈਨੇਡੀਅਨ ਆਟੋਮੋਬਾਈਲ ਸੈਕਟਰ ਨੂੰ ਪ੍ਰੋਟੈਕਟ ਕਰੀਏ, ਤੇ ਇਹਦੇ ਨਾਲ ਜਿਹੜੇ ਵਰਕਰਸ ਨੇ ਉਹ ਵੀ ਖੁਸ਼
ਹੋਣਗੇ। ਵਸੂ ਜੀ, ਆਈ ਥਿੰਕ ਮੋਰ ਦੈਨ ਦ ਲੌਬੀ, ਇਟ ਇਜ਼ ਆਈ ਥਿੰਕ ਮੋਰ ਦੈਨ ਦੀ ਯੂਨੀਅਨ, ਆਈ ਥਿੰਕ ਇਟ ਇਜ਼ ਅਬਾਊਟ ਦੀ ਆਟੋ ਸੈਕਟਰ ਲੌਬੀ, ਕਿਉਂਕਿ ਜੇ ਸਰਕਾਰ ਇਹ ਕਹਿੰਦੀ ਹੈ ਠੀਕ ਹੈ ਜੀ ਚਾਈਨੀਜ਼ ਗੱਡੀਆਂ ਇੱਥੇ ਵਿਕ ਸਕਦੀਆਂ, ਤੁਹਾਨੂੰ ਪਲਾਂਟ ਇੱਥੇ ਲਾਉਣਾ ਪੈਣਾ ਕਿ ਤੁਹਾਨੂੰ।
ਪਰ ਯੂਨੀਅਨ ਨੂੰ ਤਾਂ ਇਹ ਹੈ ਨਾ ਕਿ ਜਿਹੜੀਆਂ ਸਾਡੀਆਂ ਇਸ ਵੇਲੇ ਜੌਬਸ ਜਿਹੜੀਆਂ ਸਾਡੇ ਪਲਾਂਟ ਦੇ ਵਿੱਚ ਹੈਗੀਆਂ ਨੇ, ਪਲਾਂਟ ਬੰਦ ਹੋ ਗਿਆ, ਸਾਡੀਆਂ ਜੌਬਸ
ਜਾਣਗੀਆਂ।
ਤੇ ਸੋ ਜਿਹੜੇ ਆਟੋਮੋਬਾਈਲ ਜਿਹੜੇ ਵਰਕਰ ਯੂਨੀਅਨਸ ਨੇ ਸਾਰੇ ਓਨਟੈਰੀਓ ਦੇ ਵਿੱਚ, ਉਹ ਤਾਂ ਬਾਰ ਬਾਰ ਚਾਈਨੀਜ਼ ਟੈਰਿਫ ਜਿਹੜੀਆਂ ਈਵੀ ਟੈਰਿਫਸ ਨੇ, ਵੀ ਇਹਨਾਂ ਦੇ ਹੱਕ ਵਿੱਚ ਤੇ ਟੈਰਿਫ ਹਟਾਉਣ ਦੇ ਖਿਲਾਫ ਉਹ ਬਿਆਨ ਦਿੰਦੇ ਰਹਿੰਦੇ ਨੇ ਵੀ ਇਹ ਤਾਂ ਜੀ ਕੈਨੇਡੀਅਨ ਆਟੋ ਸੈਕਟਰ ਵਾਸਤੇ ਬਹੁਤ ਮਾੜੀ ਗੱਲ ਹੋਏਗੀ ਇਫ ਯੂ ਫਲੱਡ ਦ ਸੈਕਟਰ ਵਿਦ ਚਾਈਨੀਜ਼ ਈਵੀ।
ਵਾਸੂ ਜੀ, ਸਟੈਟ ਕੈਨੇਡਾ ਨੇ ਪਰਸੋਂ ਨੰਬਰ ਜਾਰੀ ਕੀਤੇ ਇਸ ਸਾਲ ਦੇ ਸੈਕਿੰਡ ਕੁਆਟਰ ਦੇ ਵਿੱਚ ਕਿੰਨੀਆਂ ਟੋਟਲ ਗੱਡੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਰਜਿਸਟਰ ਹੋਈਆਂ ਉਹਨਾਂ ਦੇ ਵਿੱਚੋਂ ਜ਼ੀਰੋ ਮਿਸ਼ਨ ਵਹੀਕਲਸ ਕਿੰਨੇ ਨੇ, ਉਹਨਾਂ ਦੇ ਵਿੱਚੋਂ ਪਲੱਗ ਇਨ ਹਾਈਬ੍ਰਿਡ ਕਿੰਨੇ ਨੇ ਅਤੇ ਉਹਨਾਂ ਦੇ ਵਿੱਚੋਂ ਜਿਹੜੇ ਮਾਈਲਡ ਹਾਈਬ੍ਰਿਡ ਨੇ ਕਨਵੈਨਸ਼ਨਲ ਹਾਈਬ੍ਰਿਡਸ ਉਹ ਕਿੰਨੇ ਨੇ। ਵਾਸੂ ਜੀ, ਇਸ ਵੇਲੇ ਉਹ ਨੰਬਰ ਜੇ ਦੱਸਦੇ ਨੇ ਕਿ ਫੁੱਲੀ ਇਲੈਕਟ੍ਰਿਕ ਗੱਡੀਆਂ ਦੀ ਜਿਹੜੀ ਰਜਿਸਟ੍ਰੇਸ਼ਨ ਸੀ ਕੈਨੇਡਾ ਦੇ ਵਿੱਚ ਇਨ ਦ ਸੈਕਿੰਡ ਕੁਆਟਰ ਆਫ ਦਿਸ ਈਅਰ ਉਹ ਪਿਛਲੇ ਸਾਲ ਦੇ ਮੁਕਾਬਲੇ 39.2% ਘੱਟ ਗਈ ਆ। ਪਲੱਗ ਇਨ ਹਾਈਬ੍ਰਿਡ ਦੀ ਰਜਿਸਟ੍ਰੇਸ਼ਨ 2.2% ਘਟੀ ਹੈ, ਸੋ ਉਹਦੇ ਵਿੱਚ ਕੋਈ ਇੰਨਾ ਫਰਕ ਨਹੀਂ ਪਿਆ। ਪਰ ਜਿਹੜੀ ਵਹੀਕਲ ਕੈਟਾਗਰੀ ਦੀ ਰਜਿਸਟ੍ਰੇਸ਼ਨ ਦੇ ਵਿੱਚ ਵੱਡਾ ਉਛਾਲ ਆਇਆ, ਵਾਧਾ ਹੋਇਆ, ਉਹ ਮਾਈਲਡ ਹਾਈਬ੍ਰਿਡਸ ਨੇ।
60.7% ਇਨਕਰੀਜ਼ ਹੋਇਆ।
ਸੋ ਇਹ ਕਹਿ ਲਓ ਕਿ ਕੈਨੇਡੀਅਨਸ ਵਾਸਤੇ ਹੁਣ ਇਸ ਵੇਲੇ ਸਭ ਤੋਂ ਚਹੇਤਾ ਜਿਹੜਾ ਵਹੀਕਲ ਟਾਈਪ ਆ ਉਹ ਮਾਈਲਡ ਹਾਈਬ੍ਰਿਡ ਆ।
ਆਈ ਗੈਸ ਕਿਉਂਕਿ ਟੋਯੋਟਾ ਨੇ ਕਈ ਸਾਰੇ ਮਾਡਲਸ ਇਸ ਤਰ੍ਹਾਂ ਦੇ ਕੱਢੇ ਨੇ ਜਿਹੜਾ ਉਹਨਾਂ ਦਾ ਹਾਈਬ੍ਰਿਡ ਮਾਈਲਡ ਹਾਈਬ੍ਰਿਡ ਇੰਜਨ ਆ, ਉਹਦੇ ਨਾਲ ਕੀ ਹੁੰਦਾ ਕਿ ਥੋੜ੍ਹੀ ਜਿਹੀ ਮਾਈਲੇਜ ਜਿਹੜੀ ਆ ਬਿਹਤਰ ਹੋ ਜਾਂਦੀ
ਹੈ,
ਕਾਫੀ ਬਿਹਤਰ ਹੋ ਜਾਂਦੀ ਐਜ਼ ਕੰਪੇਅਰ ਟੂ। ਸੋ ਜੇ ਤੁਸੀਂ ਦੇਖੋ ਪਾਵਰ ਜਿਹੜੀ ਆ ਉਹ ਸਿਮਿਲਰ ਰਹਿੰਦੀ ਆ
ਜੀ ਜੀ ਜੀ,
ਤੇ ਐਵਰੇਜ ਜਿਹੜੀ ਆ
ਤੇਲ ਦੀ ਖਪਤ ਘੱਟ
ਜਾਂਦੀ ਆ, ਤੇਲ ਦੀ ਖਪਤ ਥੋੜੀ ਆ,
ਐਂਡ ਜਿਹੜੀ ਉਹਦੀ ਇਨੀਸ਼ੀਅਲ ਕਾਸਟ ਆ ਉਹ ਇਲੈਕਟ੍ਰਿਕ ਵਹੀਕਲ ਦੇ ਮੁਕਾਬਲੇ ਕਿਤੇ ਘੱਟ ਆ। ਵਾਸੂ ਜੀ, ਕੈਨੇਡਾ 'ਚ ਇਸ ਵੇਲੇ $45,000 ਤੋਂ ਘੱਟ ਦੀ ਕੀਮਤ 'ਤੇ ਈਵੀ ਮਾਡਲ ਮੈਨੂੰ ਲੱਗਦਾ ਨਹੀਂ ਕੋਈ ਟਾਵਾਂ ਟਾਵਾਂ ਇੱਕ ਅੱਧਾ ਹੀ ਆ, ਜਿਹੜਾ ਕੋਈ ਹੋਏਗਾ ਵੀ ਉਹ ਵੀ ਕੋਈ ਬਹੁਤਾ ਲੋਕਾਂ ਦਾ ਚਹੇਤਾ ਉਹ ਵਹੀਕਲ ਨਹੀਂ ਆ। ਜਿੰਨੇ ਵੀ ਇਸ ਵੇਲੇ ਇਲੈਕਟ੍ਰਿਕ ਵਹੀਕਲ ਕੈਨੇਡਾ ਦੇ ਵਿੱਚ ਅਵੇਲੇਬਲ ਨੇ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ, ਕੋਸਟ ਪ੍ਰੋਹਿਬਿਟਿਵ ਬਹੁਤ ਆ। ਬਹੁਤ ਸਾਰੇ ਲੋਕ ਜਿਹੜੇ ਕਿ ਈਵੀ ਦੀ ਟੈਕਨੋਲੋਜੀ ਨੂੰ ਪਸੰਦ ਵੀ ਕਰਦੇ ਨੇ, ਈਵੀ ਦੀ ਡਰਾਈਵਿੰਗ ਉਹਨਾਂ ਨੂੰ ਚੰਗੀ ਲੱਗਦੀ ਆ, ਉਹ ਕੋਸਟ ਫੈਕਟਰ ਕਰਕੇ ਕਹਿੰਦੇ ਨੇ ਵੀ ਵਾਰਾ ਨਹੀਂ ਖਾਂਦਾ ਇਹਦਾ, ਜਾਂ ਜੇ ਵਾਰਾ ਖਾਂਦਾ ਵੀ ਡਜ਼ ਨੋਟ ਮੇਕ ਸੈਂਸ ਕਿ ਜੇ ਤੁਸੀਂ ਮਾਈਲਡ ਹਾਈਬ੍ਰਿਡ ਗੱਡੀ ਲੈ ਲੈਂਦੇ ਹੋ ਉਹਦੇ ਵਿੱਚ ਗੈਸ ਮਹਿੰਗੇ ਭਾਅ ਦੀ ਗੈਸ ਪੰਪ ਕਰਕੇ ਜਿੰਨੀ ਕੁ ਡਰਾਈਵਿੰਗ ਤੁਹਾਡੀ ਹੁੰਦੀ ਆ ਤਾਂ ਵੀ ਲੌਂਗ ਟਰਮ ਦੇ ਵਿੱਚ ਉਹ ਜਿਹੜੀ ਕੋਸਟ ਆ ਉਹ ਜਸਟੀਫਾਈ ਨਹੀਂ ਹੁੰਦੀ।
ਹਾਂਜੀ, ਤੇ ਸੋ ਇਸੇ ਕਰਕੇ ਹੁਣ ਜਿਹੜੇ ਈਵੀ ਸੇਲਸ ਮੈਂਡੇਟਸ ਨੇ ਉਹ ਵੀ ਹੋਲਡ ਤੇ ਪਾਏ ਗਏ ਨੇ, ਉਹ ਵੀ ਵਿਚਾਰ।
ਅੱਛਾ, ਇੰਟਰਸਟਿੰਗ ਗੱਲ ਇਹ ਹੈ ਵੀ ਐਗਰੀਕਲਚਰ ਮੰਤਰੀ ਨੇ ਇਹ ਬਿਆਨ ਕਿਉਂ ਦਿੱਤਾ, ਉਹ ਵਾਸੂ ਜੀ ਗੱਲ ਜੁੜਦੀ ਹੈ ਕਨੋਲਾ ਸੈਕਟਰ ਨਾਲ, ਕਿਉਂਕਿ ਚਾਈਨਾ ਨੇ ਕੈਨੇਡੀਅਨ ਕਨੋਲਾ ਦੇ ਉੱਪਰ ਜਵਾਬ ਦੇ ਵਿੱਚ ਟੈਰਿਫ ਲਾਏ ਹੋਏ ਨੇ।
ਜਾਂ ਇਸੇ ਕਰਕੇ ਉਹਨਾਂ ਨੇ ਕਿਹਾ ਨਾ ਵੀ ਬਾਕੀ ਸੈਕਟਰਸ ਦਾ ਧਿਆਨ ਰੱਖਣਾ ਪੈਣਾ
ਜੀ,
ਕਿ ਸਾਨੂੰ ਬਾਕੀ ਸੈਕਟਰਸ ਦੇਖਣੇ ਪੈਣੇ ਆ ਕਿ ਅਸੀਂ ਜੇ ਇਹਨਾਂ ਦੀਆਂ ਮੈਂਡੇਟਸ ਹਟਾ ਦਈਏ, ਐਗਰੀਕਲਚਰ ਮਿਨਿਸਟਰ ਤਾਂ ਚਾਹੁੰਗੇ ਜਿੱਦਾਂ ਕਰ ਦਿੱਤਾ ਜਾਵੇ ਵੀ ਇਹਦੇ ਨਾਲ ਫਿਰ ਸ਼ਾਇਦ ਅਮਰੀਕਾ ਚਾਈਨਾ ਵਾਲੇ ਖੁਸ਼ ਹੋ ਕੇ ਕਨੋਲਾ 'ਤੇ ਲੱਗੀਆਂ ਟੈਰਿਫਸ ਹਟਾ ਹੀ ਦੇਣ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ, ਕਹਿੰਦੇ ਚੀਨ ਨੇ ਸਾਨੂੰ ਸਪਸ਼ਟ ਤੌਰ 'ਤੇ ਇਹ ਗੱਲ ਕਹੀ ਨਹੀਂ ਕਦੇ ਵੀ ਕਿ ਉਹ ਚਾਹੁੰਦੇ ਕੀ ਨੇ ਕਿ ਵੀ ਜੇ ਅਸੀਂ ਉਹਨਾਂ ਦੀਆਂ ਈਵੀ ਮੈਂਡੇਟਸ ਹਟਾ ਦਈਏ, ਸੋਰੀ ਈਵੀ ਟੈਰਿਫ ਹਟਾ ਦਈਏ, ਤੇ ਫਿਰ ਉਹ ਜਵਾਬ ਦੇ ਵਿੱਚ ਕਿਵੇਂ ਰੈਸੀਪ੍ਰੋਕੇਟ ਕਰਨਗੇ ਜੇ ਚੀਨ ਨੇ ਸਾਡੇ ਨਾਲ ਸਪਸ਼ਟ ਤਰੀਕੇ ਨਾਲ ਡਾਇਰੈਕਟ ਕਹਿੰਦੇ ਸਿੱਧੇ ਹੋ ਕੇ ਗੱਲ ਕੀਤੀ ਨਹੀਂ ਕਦੇ। ਕਹਿੰਦੇ ਜੇ ਕਰਨ ਤੇ ਫਿਰ ਆਪਾਂ ਦੇਖਾਂਗੇ ਵੀ ਬਾਕੀ ਸੈਕਟਰ 'ਤੇ ਕੀ ਉਹਦਾ ਪ੍ਰਭਾਵ ਪੈਣਾ, ਤੇ ਕਹਿੰਦੇ ਵਿਚਾਰ ਅਧੀਨ ਹੈ ਫੈਸਲਾ, ਇਹ ਸਾਨੂੰ ਪ੍ਰਧਾਨ ਮੰਤਰੀ ਨੇ ਕਹਿੰਦੇ ਇਹ ਗੱਲ ਕਹੀ ਆ।
ਵਾਸੂ ਜੀ, ਜੇ ਅਸੀਂ ਹੁਣ ਈਵੀਜ਼ ਦੀ ਗੱਲ ਕਰ ਹੀ ਰਹੇ ਹਾਂ, ਈਵੀਜ਼ ਦੀ ਗੱਲ ਜਦੋਂ ਹੁੰਦੀ ਹੈ ਈਲੋਨ ਮਸਕ ਦੀ ਗੱਲ ਨਾਲ ਆਪੇ ਆ ਜਾਂਦੀ ਹੈ ਨਾ, ਟੈਸਲਾ ਦੇ ਉਹ CEO ਨੇ। ਵਾਸੂ ਜੀ, ਈਲੋਨ ਮਸਕ ਹਾਲ ਦੀ ਘੜੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਹੈਗੇ, ਆਪਣਾ ਉਹ ਟਾਈਟਲ ਲੂਜ਼ ਕਰ ਗਏ ਨੇ ਓਰੇਕਲ ਦੇ ਲੈਰੀ ਐਲੀਸਨ ਨੂੰ। ਓਰੇਕਲ ਦਾ ਸਟਾਕ 40% ਬਾਊਂਸ ਹੋਇਆ ਅੱਜ, ਆਪਣੇ ਹਾਈਐਸਟ ਪੱਧਰ 'ਤੇ ਪਹੁੰਚ ਗਿਆ, ਕਿਉਂਕਿ ਜਿਹੜਾ ਪਿਛਲਾ ਕੁਆਟਰ ਸੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਬੂਮ ਕਰਕੇ ਬਹੁਤ ਮੋਟੀ ਕਮਾਈ ਓਰੇਕਲ ਨੂੰ ਹੋਈ ਹੈ, ਜਿਹਦੇ ਕਰਕੇ 40% ਸਟਾਕ ਦੀ ਵੈਲਿਊਏਸ਼ਨ ਦੇ ਵਿੱਚ ਅੱਜ ਵਾਧਾ ਦਰਜ ਕੀਤਾ ਗਿਆ, ਜਿਹਦੇ ਕਰਕੇ ਐਲੀਸਨ ਜਿਹੜੇ ਲੈਰੀ ਐਲੀਸਨ ਨੇ ਓਰੇਕਲ ਦੇ ਕੋ ਫਾਊਂਡਰ, ਉਹਨਾਂ ਦੀ ਵੈਲਥ $101 billion ਵੱਧ ਗਈ ਅੱਜ, ਤੇ ਉਹ $393 billion ਤੇ ਜਾ ਪਹੁੰਚੀ ਆ। ਈਲੋਨ ਮਸਕ ਦੀ ਨੈਟਵਰਥ ਇਸ ਵੇਲੇ ਬਲੂਮਬਰਗ ਦੇ ਮੁਤਾਬਕ 385 billion ਆ। ਸੋ ਮਸਕ ਥੋੜੇ ਗਰੀਬ ਹੋ ਗਏ ਨੇ ਥੋੜੇ, ਤੇ ਲੈਰੀ ਐਲੀਸਨ ਓਰੇਕਲ ਦੇ ਕੋ ਫਾਊਂਡਰ $393 billion ਦੀ ਨੈਟਵਰਥ ਦੇ ਨਾਲ ਉਹ ਇਸ ਵੇਲੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ।
ਮੇਰੀ ਤਾਂ ਇਹੀ ਦੁਆ ਜੀ, ਇਹਨਾਂ ਵਰਗੇ ਗਰੀਬ ਘਰ ਘਰ ਜੰਮਣ,
ਘਰ ਘਰ ਜੰਮਣ। ਸਹੀ ਗੱਲ ਆ। ਜਿਹੜਾ ਵਾਸੂ ਜੀ ਓਰੇਕਲ ਦਾ ਸਟਾਕ ਹੈਗਾ ਯਾਰ, ਉਹਦੀ ਅੱਜ ਕਾਫੀ ਚਰਚਾ ਉਹਦੀ, ਓਰੇਕਲ ਗੋਨ ਅਪ 42.4% ਟੂਡੇ।
ਕੀ ਇਹਨਾਂ ਨੇ ਕੀ ਬਣਾਤਾ ਇੱਦਾਂ?
ਵਾਸੂ ਜੀ, ਓਰੇਕਲ ਨਾ ਆਰਟੀਫਿਸ਼ਲ ਇੰਟੈਲੀਜੈਂਸ ਕਰਕੇ ਇਹਨਾਂ ਦੀਆਂ ਅਰਨਿੰਗਸ ਦੇ ਵਿੱਚ ਬਹੁਤ ਇਹਨਾਂ ਨੂੰ ਬੂਸਟ ਮਿਲਿਆ, ਤੇ ਜਿਹੜੀ ਇੱਕ ਉਹ ਨਹੀਂ ਸੀ ਕਿ ਡੇਟਾ ਸੈਂਟਰ ਵਗੈਰਾ ਅਮਰੀਕਾ 'ਚ ਬਣਨੇ ਆ, ਚੇਤੇ ਆ, ਓਰੇਕਲ ਇਜ਼ ਗੋਇੰਗ ਟੂ ਪਲੇ ਵਨ ਆਫ ਦਾ ਮੇਜਰ ਰੋਲਸ ਇਨ ਬਿਲਡਿੰਗ ਆਰਟੀਫਿਸ਼ਲ ਇੰਟੈਲੀਜੈਂਸ ਡੇਟਾ ਸੈਂਟਰਸ। ਸੋ ਸਰਕਾਰੀ ਠੇਕੇ ਇਹਨਾਂ ਨੂੰ ਬਹੁਤ ਤਕੜੇ ਮਿਲਣੇ ਆ।
ਓਕੇ,
ਓਰੇਕਲ ਦਾ
ਡੇਟਾ ਸੈਂਟਰਸ ਦੇ ਕਰਕੇ,
ਡੇਟਾ ਸੈਂਟਰਸ ਕਰਕੇ, ਉਹ AI ਬੂਮ ਆ, ਕਿਉਂਕਿ ਉਹ ਡੇਟਾ ਸੈਂਟਰਸ ਵੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਨੇ। ਸੋ ਦਿਸ ਇਜ਼ ਵਨ ਆਫ ਦਾ ਬਿਗ ਸਟੋਰੀਜ਼ ਇਨ ਦੀ ਇਨਵੈਸਟਮੈਂਟ ਮਾਰਕੀਟ ਟੂਡੇ।
ਇਹ ਵਨ ਆਫ ਦਾ ਬਿਗ ਸਟੋਰੀਜ਼ ਇਨ ਟੈਕ ਸੈਕਟਰ ਵਾਸ ਆਫ ਕੋਰਸ ਦਾ ਲਾਂਚ ਆਫ ਆਈਫੋਨਸ।
ਵੈਲ, ਵਾਸ ਇਟ ਅ ਬਿਗ ਸਟੋਰੀ?
ਹਾਂ, ਉਹੀ ਨਾ, ਉਸ ਤੋਂ ਬਾਅਦ ਜਿਵੇਂ ਕਿ ਹੁੰਦਾ ਹੀ ਆ ਹਮੇਸ਼ਾ, ਆਪਾਂ ਦੇਖਿਆ ਕਿ ਜਦੋਂ ਨਵੇਂ ਫੋਨਸ ਲਾਂਚ ਹੁੰਦੇ ਨੇ ਐਪਲ ਦਾ ਸਟਾਕ ਹਮੇਸ਼ਾ ਘਟਦਾ ਹੀ ਆ ਕਿਉਂਕਿ ਉਮੀਦਾਂ ਤੇ ਖਰੇ ਨਹੀਂ ਉਤਰ ਪਾਉਂਦੇ ਇਹ
ਸਟਾਕ ਡਿੱਗਿਆ
ਅੱਜ ਵੀ 3% ਮੈਂ ਦੇਖ ਰਿਹਾ ਗਿਰਾਵਟ ਹੈਗੀ ਸੋ ਯਾ ਨਵੇਂ ਫੋਨ ਜਿਹੜੇ ਨੇ ਉਹਦੇ ਵਿੱਚੋਂ ਹੈਡਲਾਈਨ ਮੇਨ ਬਣੀ ਆਈਫੋਨ ਏਅਰ ਜਿਹੜਾ ਨਵਾਂ ਕਹਿੰਦੇ ਥਿਨੈਸਟ ਐਂਡ ਲਾਈਟੈਸਟ ਆਈਫੋਨ ਐਵਰ ਉਹਦੀ ਬੈਟਰੀ ਲਾਈਫ ਨੂੰ ਲੈ ਕੇ ਕੰਸਰਨ ਸੀਗੇ ਕਿ ਵੀ ਜੇ ਪਤਲਾ ਜਿਹਾ ਫੋਨ ਹੋਏਗਾ ਨਿੱਕਾ ਜਿਹਾ ਫੋਨ ਹਲਕਾ ਜਿਹਾ ਅਤੇ ਇਹਦੇ ਵਿੱਚ ਫਿਰ ਬੈਟਰੀ ਕਿੰਨੀ ਕੁ ਹੋਏਗੀ ਕਹਿੰਦੇ ਆਲ ਡੇ ਬੈਟਰੀ ਹੋਏਗੀ ਇਹਦੇ ਵਿੱਚ ਕਿ ਪੂਰਾ ਦਿਨ ਤੁਹਾਡਾ ਕਢਾ ਦੇਗੀ ਨਾਲ ਹੀ ਅਗਲੀ ਲਾਈਨ 'ਚ ਕਹਿੰਦੇ ਇਹਦੇ ਨਾਲ ਅਸੀਂ ਇੱਕ ਸਲਿਮ ਜਿਹਾ ਬੈਟਰੀ ਪੈਕ ਵੀ ਲਾਂਚ ਕਰ ਰਹੇ ਹਾਂ ਤੁਹਾਡੀ ਬੈਟਰੀ ਦੇ ਨਾਲ ਮੈਕ ਸੇਫ ਬੈਟਰੀ ਪੈਕ
ਫਿਰ ਉਹ
ਚਿਪਕਾ ਲਿਓ ਮਤਲਬ ਇਹੀ ਕਿ ਬੈਟਰੀ ਇਜ਼ ਨਾਟ ਇਨਫ ਬਾਕੀ ਉਹਦੇ 'ਚ
ਕੈਮਰਾ ਲਿਆ ਪਰ ਜੈਕਟ ਮੋਟੀ ਪਾਣੀ ਪੈਣੀ ਹੈ ਠੰਡ ਲੱਗੂ
ਕੈਮਰਾ ਇੱਕੋ ਹੀ ਲਾਇਆ ਉਹਨਾਂ ਨੇ ਵਿੱਚ
ਇੱਕੋ
ਹੀ ਕੈਮਰਾ ਸਿੰਗਲ ਕੈਮਰਾ ਅਤੇ ਉਹਦੇ ਨਾਲ ਕਹਿੰਦੇ ਉਹ ਚਾਰ ਵੱਖੋ ਵੱਖਰੇ ਬਸ ਵਿੱਚ 4 ਕੈਮਰਾਜ਼ ਇਨ 1 ਬੜਾ ਵਧੀਆ ਕਹਿੰਦੇ ਕੈਮਰਾ ਹੈ
ਪਰ ਸੈਲਫੀ ਨਹੀਂ ਲੈ ਹੋਣੀ ਫਿਰ
ਤੇ ਨਹੀਂ ਜਿਹੜਾ ਸੈਲਫੀ ਵਾਲਾ ਉਹ ਤਾਂ ਫਰੰਟ ਤਾਂ ਹੈ ਹੀ ਬੈਕ ਤੇ
ਓਕੇ
ਸੋ ਬੈਕ ਤੇ ਜਿਹੜੇ ਹੁਣ ਹੁੰਦੇ ਨਾ ਇੱਕ ਇਹਨਾਂ ਦਾ ਜੀ ਵਾਈਡ ਲੈਂਸ ਕੈਮਰਾ ਵੀ 3-3 ਕੈਮਰੇ ਹੁੰਦੇ ਨਾ ਅੱਜ ਕੱਲ
ਸਮਝ ਗਿਆ ਤਾਂ ਹੁਣ ਹੀ ਗੋਟ ਇਟ
ਜੀ ਫਰੰਟ ਕੈਮਰਾ ਤਾਂ ਹੈਗਾ ਹੀ ਆ ਬਈ
ਜੀ
ਬੈਕ ਜਿਹੜੇ ਰੀਅਰ ਫੇਸਿੰਗ ਕੈਮਰਾ
ਉਹ ਤਾਂ ਕਈ ਵਾਰ ਦੇਖ ਕੇ ਐ ਲੱਗਦਾ ਵੀ ਜਿਵੇਂ ਨਾ ਉਹ ਨਾਰੀਅਲ ਦੇ ਉੱਪਰ ਨਹੀਂ ਹੁੰਦੇ ਉਹ 3 ਡਾਟ ਜੇ ਉਹ 3 ਕੈਮਰਿਆਂ ਦੇ ਜਿਹੜੇ ਲੈਂਸ ਨੇ ਇਦਾਂ ਲੱਗਦੇ ਨੇ
ਤੇ ਪਰ ਨਹੀਂ ਹੁਣ ਉਹਦੇ ਵਿੱਚ ਇੱਕੋ ਹੀ ਆ ਏਅਰ ਦੇ ਵਿੱਚ ਆਈਫੋਨ ਏਅਰ ਇਹਨਾਂ ਦਾ ਓਨੈਸਟਲੀ ਮਤਲਬ ਜਿਹੜੇ ਕੱਲ੍ਹ ਸਾਰੇ ਆਈਫੋਨ ਵਗੈਰਾ ਲਾਂਚ ਹੋਏ ਉਹਨਾਂ 'ਚੋਂ 2 ਚੀਜ਼ਾਂ ਮੈਨੂੰ ਚੰਗੀਆਂ ਲੱਗੀਆਂ ਜੋ ਇੱਕ ਤਾਂ ਹੈਗਾ ਕਿ ਸਰਾਮਿਕ ਸ਼ੀਲਡ ਕਹਿੰਦੇ ਫਰੰਟ 'ਤੇ ਵੀ ਹੋਏਗੀ ਬੈਕ 'ਤੇ
ਵੀ ਹੋਏਗੀ
ਉਹਦੇ ਨਾਲ ਸਕਰੈਚ ਸਕਰੂ ਜਿਹੜਾ ਛੇਤੀ ਕੋਈ ਨਹੀਂ ਲੱਗੇਗਾ ਜੇ ਕੋਇਨਸ ਜਾਂ ਚਾਬੀਆਂ ਵਗੈਰਾ ਪਾਈਆਂ ਉਹਦੇ ਨਾਲ ਜੇ ਫੋਨ ਪਾ ਲਿਆ ਛੇਤੀ ਕਹਿੰਦੇ ਉੱਥੇ ਝਰੀਟ ਨਹੀਂ ਪਏਗੀ ਪੈਪ ਇਹ ਵੀ ਜਾਏਗੀ ਪਰ
ਛੇਤੀ ਨਹੀਂ ਪਏਗੀ
ਰੁਕ ਰੁਕ ਕੇ ਪਏਗੀ ਅਤੇ ਦੂਜੀ ਜਿਹੜੀ ਚੀਜ਼ ਚੰਗੀ ਲੱਗੀ ਜਿਹੜਾ ਫਰੰਟ ਫੇਸਿੰਗ ਕੈਮਰਾ ਵਿਜੇ ਜੀ ਉਹ ਇਹਨਾਂ ਦਾ ਕੈਮਰਾ ਹੁਣ ਥੋੜ੍ਹਾ ਜਿਹਾ ਹੋਰ ਇਹਨਾਂ ਨੇ ਐਡਵਾਂਸ ਕੀਤਾ ਅਤੇ ਉਹਦੇ 'ਚ ਕੀ ਆ ਕਿ ਤੁਸੀਂ ਜੇ ਸੈਲਫੀ ਲੈ ਰਹੇ ਹੋ ਅਤੇ ਤੁਹਾਡੇ ਨਾਲ ਆ ਕੇ ਮੈਂ ਵੀ ਖੜ ਗਿਆ ਉਹਨੂੰ ਪਤਾ ਲੱਗ ਜਾਣਾ ਵੀ ਇਹ 'ਚ ਹੁਣ 2 ਬੰਦੇ ਆ ਗਏ ਤੁਹਾਨੂੰ ਉਹਦੇ ਉਹਨੂੰ ਕੋਈ ਜ਼ੂਮ ਵਗੈਰਾ ਜਾਂ ਉਹਨੂੰ ਜ਼ੂਮ ਆਊਟ ਨਹੀਂ ਕਰਨਾ ਪੈਣਾ
ਫਰੇਮ ਐਡਜਸਟ ਕਰ
ਉਹਨੇ ਫਰੇਮ ਐਡਜਸਟ ਕਰ ਦੇਣਾ
ਕੀ ਬਾਤ
ਸੋ ਉਹਦੇ ਨਾਲ ਪਲੱਸ ਇਹ ਵੀ ਕਿਹਾ ਗਿਆ ਕਿ ਜਿਹੜੀ ਇੱਕ ਹੁੰਦੀ ਆ ਪੋਰਟਰੇਟ ਇੱਕ ਹੁੰਦੀ ਲੈਂਡਸਕੇਪ ਜੇ ਤੁਸੀਂ ਲੈਂਡਸਕੇਪ ਸਾਈਜ਼ ਦੀ ਸੈਲਫੀ ਲੈਣੀ ਆ ਪਹਿਲਾਂ ਤੁਹਾਨੂੰ ਫੋਨ ਇੱਦਾਂ ਘੁਮਾਉਣਾ ਪੈਂਦਾ ਸੀ ਹੁਣ ਕਹਿੰਦੇ ਉਹਦਾ ਸੈਂਸਰ ਇਹਨਾਂ ਨੇ ਸਕੁਆਇਰ ਕਰਤਾ ਰਾਊਂਡ ਦੇ ਬਜਾਏ ਤੇ ਉਹਦੇ ਨਾਲ ਹੁਣ ਉਹ ਆਪਣੇ ਆਪ ਤੁਸੀਂ ਫੋਨ ਸਿੱਧਾ ਹੀ ਰੱਖਿਆ ਹੋਇਆ ਪਰ ਉਹ ਲੈਂਡਸਕੇਪ ਸੈਲਫੀ ਲੈ ਲੇਗਾ ਆਟੋਮੈਟਿਕਲੀ ਫੋਨ ਜਿਹੜਾ ਹੈ ਸੋ ਸੈਲਫੀ ਲੈਣ ਦੇ ਵਿੱਚ ਬਸ ਤੁਸੀਂ ਦੇਖ ਲਓ
ਸੈਲਫੀ ਦੀ ਸਮਰੱਥਾ
ਹਾਂ ਦਿਸ ਇਜ਼ ਦ ਬੈਸਟ ਫੀਚਰ
3% ਸਟਾਕ ਡਿੱਗਣਾ ਹੀ ਸੀ
ਹਾਂ ਆਈ ਥਿੰਕ ਦਿਸ ਸੇਜ਼ ਇਟ ਆਲ
ਅੱਛਾ ਬਾਕੀ ਜਿਹੜੀ ਨਵੀਂ ਐਪਲ ਵਾਚ ਲਾਂਚ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਉਹਨੇ ਹੁਣ ਉਹਦੇ 'ਚ ਸੈਂਸਰ ਇੱਕ ਇਹੋ ਜਿਹਾ ਤੁਹਾਡੇ ਉਹਨੇ ਟਰੈਕ ਕਰੀ ਜਾਣਾ ਵੀ ਬਲੱਡ ਪ੍ਰੈਸ਼ਰ ਦਾ ਉਹਨੇ ਮੋਨੀਟਰ ਕਰੀ ਜਾਣਾ ਉਹਨੇ 1 ਮਹੀਨੇ ਦੇ ਡੇਟਾ ਦੇ ਆਧਾਰ 'ਤੇ ਫਿਰ ਤੁਹਾਨੂੰ ਇਹ ਦੱਸਣਾ ਵੀ ਜੇ ਹਾਈਪਰ ਟੈਨਸ਼ਨ ਦਾ ਕੋਈ ਸੰਕੇਤ ਹੈਗਾ
ਆਪਣਾ ਬਲੱਡ ਪ੍ਰੈਸ਼ਰ ਨਾਪ ਨਹੀਂ ਸਕਦੇ ਵੀ ਇੱਦਾਂ ਨਹੀਂ ਆ ਤੁਸੀਂ ਬਟਨ ਦਬਾਇਆ ਉਹਨੇ ਤੁਹਾਨੂੰ ਦੱਸ ਦੇਣਾ ਜੀ 120-80 ਹੈ ਜਾਂ ਕਿੰਨਾ ਹੈ
ਪਰ ਉਹਨੇ ਤੁਹਾਨੂੰ ਇੱਕ ਆਗਾਹ ਕਰ ਦੇਣਾ ਵੀ ਤੁਸੀਂ
ਅਲਰਟਸ ਤੁਹਾਨੂੰ
ਮਿਲ ਜਾਣੇ ਨੇ ਵੀ ਪਿਛਲੇ 1 ਮਹੀਨੇ ਦਾ ਡੇਟਾ ਇਹ ਸੰਕੇਤ ਦਿੰਦਾ ਵੀ ਤੁਹਾਡਾ ਬੀਪੀ ਹਾਈ ਆ ਵੀ ਤੁਸੀਂ ਬਾਕੀ ਜਿਹੜੀ ਉਹਦੀ ਕਾਰਵਾਈ ਹੈ ਸੰਬੰਧਿਤ ਮੈਡੀਕਲ ਫਾਲੋ ਅਪ ਉਹ ਕਰ ਸਕਦੇ ਹੋ
ਜਿਹੜੇ
ਏਅਰਪੋਡਸ ਨੇ
ਏਅਰਪੋਡਸ 3 ਨਵੇਂ ਪ੍ਰੋ 3 ਨਵੇਂ ਲਾਂਚ ਕੀਤੇ ਗਏ ਨੇ ਇਹਦੇ ਵਿੱਚ ਇੱਕ ਤਾਂ ਲਾਈਵ ਟ੍ਰਾਂਸਲੇਸ਼ਨ ਮੇਨ ਉਹਦਾ ਫੀਚਰ ਆ ਦੂਸਰਾ ਉਹਦੇ ਵਿੱਚ ਹਾਰਟ ਰੇਟ ਮੋਨੀਟਰਿੰਗ ਵੀ ਏਅਰਪੋਡਸ ਦੇ ਵਿੱਚ ਉਹਨਾਂ ਨੇ ਪਾਤੀ ਹੈ
ਤੇ
ਮੰਨਿਆ ਜਾ ਰਿਹਾ ਵੀ ਜਿਹੜੇ ਸਾਰੇ ਪ੍ਰੋਡਕਟਸ ਕੱਲ੍ਹ ਲਾਂਚ ਕੀਤੇ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਕਹਿ ਲਓ ਬੈਸਟ ਸੈਲਰ ਇੱਕ ਤਾਂ ਸਸਤਾ ਹੁੰਦਾ ਅਤੇ ਹੋਲੀਡੇ ਸੀਜ਼ਨ ਤੋਂ ਪਹਿਲਾਂ ਲਾਂਚ ਕਰ ਦਿੰਦੇ
ਏਅਰਪੋਡਸ
ਗਿਫਟਸ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ
ਬਾਕੀ ਵਾਸੂ ਜੀ ਹੁਣ ਜਦੋਂ ਤਾਂ ਦੇਖੋ ਡੈਮੋਨਸਟ੍ਰੇਸ਼ਨ ਵੀਡੀਓ ਹੁੰਦੀ ਆ ਉਹਦੇ ਵਿੱਚ ਟ੍ਰਾਂਸਲੇਸ਼ਨ ਦੀ ਇਫੈਕਟਿਵਨੈਸ ਦਿਖਾਉਣੀ ਬੜੀ ਸੌਖੀ ਆ ਰੀਅਲ ਵਰਲਡ ਸਿਨੈਰੀਓਜ਼ ਦੇ ਵਿੱਚ ਕੀ ਹੋਊਗਾ
ਇਹਨੂੰ ਪੁੱਛੋ ਨੋਕ ਝੋਕ ਕਹਿਣਾ
ਇਹਨੂੰ ਪੁੱਛੋ ਆਹੋ ਵੀ ਕੀ ਕਹੀਏ
73 ਜਾਣਾ ਉਹਨੇ
ਹਾਂ 73 ਦਾ ਵੀ ਉਹਨੂੰ ਮਤਲਬ ਪੁੱਛ ਲਿਓ ਜਿਵੇਂ ਕਹੋ ਮੈਂ 73 ਗਿਆ ਕਈ ਵਾਰੀ ਨਾ ਬਸ ਵਿੱਚ ਪੰਜਾਬੀ ਚ ਗੱਲ ਕਰਦੇ ਕਰਦੇ ਕੋਈ ਰਾਹ ਪੁੱਛ ਲੈਂਦਾ ਉਹ ਕਹਿੰਦਾ ਕਿੱਥੇ ਜਾਣਾ ਉਹਨੇ ਕਹਿਣਾ ਵੀ ਤੁਸੀਂ ਇੱਥੋਂ ਜਾਓ ਤੇ ਉਧਰੋਂ ਖੱਬੇ ਮੁੜ ਜਾਓ ਫਿਰ ਉੱਥੇ ਜਦ ਤੁਸੀਂ ਜਾਓਗੇ ਐਗਜ਼ਿਟ ਹੈਗਾ ਹਾਈਵੇ ਤੇ ਪੈ ਜਾਓ ਉਹਨੇ ਕਹਿਣਾ ਲਾਈਟ ਡਾਊਨ ਹੁੰਦਾ ਹਾਈਵੇ ਸੋ ਇਹ ਦੇਖਣਾ ਹੋਏਗਾ ਜੇ ਟ੍ਰਾਂਸਲੇਸ਼ਨ ਵਾਲਾ ਫੀਚਰ ਉਹ ਵਧੀਆ ਮਾਸਟਰ ਕਰ ਗਏ ਤਾਂ ਬਸ ਜੀ ਬਹੁਤ ਇੰਪੋਰਟੈਂਟ ਤੇ ਬੜਾ ਇੱਕ ਇਫੈਕਟਿਵ ਟੂਲ ਹੋਏਗਾ ਪਰ ਜੇ ਕਿਤੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆ ਗਈਆਂ ਤਾਂ ਫਿਰ ਸਮੱਸਿਆਵਾਂ ਵੱਧ ਜਾਣਗੀਆਂ ਕਿਉਂਕਿ ਅਲੋਟ ਆਫ ਦਾ ਥਿੰਗਸ ਗੈਟ ਲੋਸਟ ਇਨ ਟ੍ਰਾਂਸਲੇਸ਼ਨ ਜਦੋਂ ਉਹ ਟ੍ਰਾਂਸਲੇਸ਼ਨ ਤੁਸੀਂ ਸਾਰੀ ਦੀ ਸਾਰੀ ਏ ਆਈ ਦੇ ਹਵਾਲੇ ਕਰਤੀ ਤਾਂ ਫਿਰ ਗੱਲ ਕਈ ਵਾਰੀ ਆਈ ਗਈ ਹੋ ਜਾਂਦੀ ਆ
ਹਾਂਜੀ ਪਰ ਕਈ ਸਾਰੀਆਂ ਲੈਂਗੁਏਜਸ ਨੇ ਜਿਨ੍ਹਾਂ ਦੀ ਟ੍ਰਾਂਸਲੇਸ਼ਨ ਆਪਸ ਜਿਵੇਂ ਇੰਗਲਿਸ਼ ਟੂ ਫ੍ਰੈਂਚ ਫ੍ਰੈਂਚ ਟੂ ਇੰਗਲਿਸ਼ ਉਹ ਕਾਫੀ
ਇਫੈਕਟਿਵ ਆ
ਤੇ ਸਪੈਨਿਸ਼
ਈਵਨ ਸਪੈਨਿਸ਼
ਤੇ ਮੈਸੇਜਸ ਕਈ ਆ ਰਹੇ ਕਹਿੰਦੇ ਸਾਰੇ ਫੀਚਰਸ ਕਹਿੰਦੇ ਪਿਕਸਲ ਤੇ ਸੈਮਸੰਗ ਦੇ ਵਿੱਚ ਤਾਂ
ਪੈਂਦੇ ਆ ਉਹ ਤਾਂ ਪਤਾ ਹੀ ਆ ਉਹ ਤਾਂ ਮਤਲਬ
ਇਹ ਤਾਂ ਐਂਡਰੋਇਡ ਵਰਸਸ ਆਈਓਐਸ ਤੇ ਚੱਲਦਾ ਹੀ ਰਹਿਣਾ
ਜੀ 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 ਬਿਲਕੁਲ ਬਿਲਕੁਲ
ਇੱਕ ਨਿੱਕੀ ਜਿਹੀ ਗੱਲ, ਜਿਹੜਾ ਆਈਫੋਨ 17 ਆ ਉਹ ਮੈਨੂੰ ਲੱਗਦਾ ਕਿ ਇਸ ਵਾਰ ਆਈਫੋਨ 17 ਪ੍ਰੋ ਤੋਂ ਆਈ ਐਮ ਸ਼ੋਰ ਪਹਿਲਾਂ ਵੀ ਜ਼ਿਆਦਾ ਹੀ ਵਿਕਦਾ ਹੋਵੇਗਾ, ਪਰ ਇਸ ਵਾਰ ਆਈਫੋਨ 17 ਇਜ਼ ਬੈਟਰ ਦੈਨ 17 ਪ੍ਰੋ ਇਨ ਅ ਵੇ, ਕਿਉਂਕਿ ਆਮ ਤੌਰ 'ਤੇ ਹੁੰਦਾ ਕੀ ਸੀ, ਸਕਰੀਨ ਦਾ ਬਹੁਤ ਵੱਡਾ ਡਿਫਰੈਂਸ ਹੁੰਦਾ ਸੀ।
ਜੀ ਜੀ,
ਇਸ ਵਾਰ ਜਿਹੜੀ 17 ਦੇ ਵਿੱਚ ਇਹਨਾਂ ਨੇ ਸਕਰੀਨ ਲਗਾਈ ਉਹ ਬੜੀ ਸ਼ਾਨਦਾਰ ਹੈ, 120 ਹਰਟਸ ਰਿਫਰੈਸ਼ ਰੇਟ ਹੈ ਉਹਦੇ ਵਿੱਚ, ਅਤੇ ਸਕਰੀਨ ਇਜ਼ ਐਜ਼ ਗੁੱਡ ਐਜ਼ ਇਫ ਨੋਟ ਐਜ਼ ਗੁੱਡ ਐਜ਼ ਆਈਫੋਨ ਪ੍ਰੋ
ਰੈਗੂਲਰ
ਆਈਪੈਡ ਆ ਜਿਹੜਾ $400 ਦਾ ਆ ਜਾਂਦਾ, ਉਹਨੂੰ ਹੁਣ ਜਿਹੜਾ ਆਈਪੈਡ ਪ੍ਰੋ ਆ ਉਹ $2000 ਦਾ ਆਉਂਦਾ, ਤੁਸੀਂ ਉਹਦੇ ਨਾਲ ਕੰਪੇਅਰ ਕਰਕੇ ਦੇਖਿਓ, ਦ ਡਿਫਰੈਂਸ ਇਜ਼ ਦ ਸਕਰੀਨ, ਨੋ ਯੂ ਵਿਲ ਫੀਲ ਦ ਡਿਫਰੈਂਸ, ਟਰਸਟ ਮੀ ਔਨ ਦਿਸ, ਕਿ ਆਈਪੈਡ ਪ੍ਰੋ ਆਈਪੈਡ ਰੈਗੂਲਰ ਜਿਹੜਾ ਐਂਟਰੀ ਲੈਵਲ ਦੋਨਾਂ ਦੀ ਤੁਸੀਂ ਯੂਜ ਜਦੋਂ ਕਰੋਗੇ ਤੁਹਾਨੂੰ ਇਹ ਨੀ ਪਤਾ ਲੱਗੇਗਾ ਵੀ ਸਕਰੀਨ ਕਰਕੇ ਮੈਨੂੰ ਮਜ਼ਾ ਨਹੀਂ ਆ ਰਿਹਾ, ਤੁਸੀਂ ਕਹੋਗੇ ਯਾਰ ਗੱਲ ਨੀ ਬਣ ਰਹੀ ਕੋਈ, ਮੈਂ ਭਾਵੇਂ ਖਬਰਾਂ ਹੀ ਪੜ੍ਹ ਰਿਹਾ, ਬਟ ਦੇਰ ਇਜ਼ ਸਮ ਡਿਫਰੈਂਸ, ਕੁਛ ਹੈਗਾ, ਕੋਈ ਚੀਜ਼ ਰੜਕ ਰਹੀ ਆ, ਉਹ ਸਕਰੀਨ ਆ, ਸਕਰੀਨ ਦੀ ਜਿਹੜੀ ਕੁਆਲਿਟੀ ਰਿਫਰੈਸ਼
ਉਹਦਾ ਫਰਕ,
ਸੋ ਉਹੀ ਫਰਕ ਸੀਗਾ ਆਈਫੋਨ ਰੈਗੂਲਰ ਤੇ ਆਈਫੋਨ ਪ੍ਰੋ ਦੇ ਵਿੱਚ, ਅਫਕੋਰਸ ਜਿਹੜੀ ਚਿਪ ਵੀ ਉਹਦੀ ਜ਼ਿਆਦਾ ਐਡਵਾਂਸ ਆ ਉਹ ਲੈਵਲ ਆ, ਬਟ ਮੇਨ ਜਿਹੜਾ ਇੱਕ ਆਮ ਸਾਡੇ ਵਰਗੇ ਜਿਹੜੇ ਸਧਾਰਨ ਯੂਜ਼ਰਸ ਨੇ ਜਿਹਨਾਂ ਨੇ ਗੇਮਿੰਗ ਨਹੀਂ ਕਰਨੀ, ਖਬਰਾਂ ਹੀ ਪੜ੍ਹਨੀਆਂ ਨੇ, ਸਕਰੀਨ ਡਜ਼ ਮੈਟਰ, ਆਈਫੋਨ 17 ਦੀ ਸਕਰੀਨ ਵਧੀਆ ਇਸ ਵਾਰ।
ਵਾਸੂ ਜੀ, ਪੋਲੈਂਡ ਜਿਹਦਾ ਕਿ ਬਾਰਡਰ ਜੇ ਤੁਸੀਂ ਦੇਖੋ ਸਾਊਥ ਈਸਟ ਵਾਲੇ ਪਾਸੇ ਯੂਕਰੇਨ ਦੇ ਨਾਲ ਲੱਗਦਾ, ਉਹ ਤੋਂ ਅੱਗੇ ਅਫਕੋਰਸ ਯੂਕਰੇਨ ਦਾ ਬਾਰਡਰ ਰਸ਼ੀਆ ਦੇ ਨਾਲ ਆ, ਜਦੋਂ ਯੂਕਰੇਨ ਦੇ ਵਿੱਚ ਰਸ਼ੀਆ ਵੱਲੋਂ ਧਾਵਾ ਬੋਲਿਆ ਵੀ ਗਿਆ ਸੀ 2022 'ਚ, ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਕਰੇਨੀਅਨ ਮੂਲ ਦੇ ਲੋਕ ਪੋਲੈਂਡ ਵਾਲੇ ਪਾਸੇ ਨੂੰ ਗਏ ਸੀ। ਪੋਲੈਂਡ ਇਹ ਕਹਿ ਲਓ ਕਿ ਇਟਸ ਇਸ ਤੋਂ ਪਹਿਲਾਂ ਵੀ ਇੱਦਾਂ ਹੋਇਆ ਕਿ ਰਸ਼ੀਅਨ ਡਰੋਨਸ ਪੋਲੈਂਡ ਦੀ ਏਅਰ ਸਪੇਸ ਦੇ ਵਿੱਚ ਦਾਖਲ ਹੋਏ, ਹੁਣ ਪਿਛਲੇ 3 ਸਾਲਾਂ 'ਚ ਹੋਇਆ ਇੱਦਾਂ, ਪਰ ਇਹੋ ਜਿਹਾ ਪਹਿਲੀ ਵਾਰ ਹੋਇਆ ਹੁਣ ਕਿ ਪੋਲੈਂਡ ਵੱਲੋਂ ਮਲਟੀਪਲ ਡਰੋਨਸ ਨੂੰ ਸ਼ੂਟ ਡਾਊਨ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਏਅਰ ਸਪੇਸ ਦੀ ਵਾਇਲੇਸ਼ਨ ਦੇ ਨਾਲ ਨਾਲ ਕਹਿੰਦੇ ਇਹ ਇਹੋ ਜਿਹੀ ਸਥਿਤੀ ਬਣ ਗਈ ਸੀ ਕਿ ਸਾਨੂੰ ਲੱਗਿਆ ਵੀ ਪ੍ਰੋਬਲਮ ਵੱਧ ਸਕਦੀ ਆ, ਇਸ ਕਰਕੇ ਮਲਟੀਪਲ ਡਰੋਨ ਸ਼ੂਟ ਡਾਊਨ ਕੀਤੇ ਗਏ ਨੇ। ਅੱਛਾ, ਇਹ ਕੋਈ ਇਹ ਵੀ ਨਹੀਂ ਹੈ, ਕਈ ਵਾਰੀ ਬੰਦਾ ਡਰੋਨ ਸੋਚਦਾ ਵੀ ਇਹ ਛੋਟੀ ਜਿਹੀ ਭੰਬੀਰੀ ਜਿਹੀ ਹੋਣੀ, ਇਹ ਬੜੇ ਵੱਡੇ ਡਰੋਨਸ ਨੇ ਵਾਸੂ ਜੀ, ਤਕਰੀਬਨ ਜਿਹੜੇ ਇਹ ਡਰੋਨਸ ਦੀ ਕਿਸਮ ਹੈਗੀ ਆ ਇਹਦੀ ਲੈਂਥ ਹੈਗੀ ਤਕਰੀਬਨ 11.5 ਫੁੱਟ, ਇਹਦੀ ਵਿਡਥ ਵਿੰਗ ਸਪੈਨ ਹੈਗਾ ਤਕਰੀਬਨ 8.2 ਫੁੱਟ ਦਾ, 200 to 250 ਕਿਲੋ ਦਾ ਭਾਰ ਆ ਇਹਨਾਂ ਦਾ, ਅਤੇ ਇਸ ਕਰਕੇ ਸੋ ਇਹ ਆਲਮੋਸਟ ਇੱਕ ਤਰ੍ਹਾਂ ਦੇ ਛੋਟੇ ਅਨਮੈਂਡ ਜਹਾਜ਼ ਹੀ ਹੈਗੇ ਨੇ। ਕਈ ਵਾਰੀ ਡਰੋਨ ਸੁਣ ਕੇ ਲੱਗਦਾ ਨਾ ਵੀ ਜਿੱਦਾਂ ਦੇ
ਫੋਟੋਆਂ ਖਿੱਚਣ ਵਾਲਾ ਡਰੋਨ,
ਉੱਦਾਂ ਦਾ ਨਿੱਕਾ ਜਿਹਾ ਡਰੋਨ ਨਹੀਂ ਆ ਇਹ, ਸੋ ਇਹ ਮਲਟੀਪਲ ਡਰੋਨ ਸੀਗੇ, ਇਹ ਘੱਟੋ ਘੱਟ 3 ਡਰੋਨਸ ਅਜਿਹੇ ਨੇ ਜਿਹੜੇ ਸ਼ੂਟ ਡਾਊਨ ਕੀਤੇ ਗਏ ਨੇ, ਅਲੱਗ ਅਲੱਗ ਨੰਬਰ ਉਹਨੂੰ ਲੈ ਕੇ ਆ ਰਹੇ ਨੇ।
ਸੋ ਜਿਹੜੇ ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਡੋਨਲਡ ਟਸਕ, ਉਹਨਾਂ ਨੇ ਪੋਲੈਂਡ ਦੀ ਪਾਰਲੀਮੈਂਟ ਨੂੰ ਬੁੱਧਵਾਰ ਅੱਜ ਸੰਬੋਧਨ ਕਰਦਿਆਂ ਦੱਸਿਆ ਕਿ ਓਵਰਨਾਈਟ ਰਸ਼ੀਆ ਵਾਲੇ ਪਾਸਿਓਂ ਕਹਿੰਦੇ 19 ਘੱਟੋ ਘੱਟ ਕਹਿੰਦੇ ਡਰੋਨ ਜਿਹੜੇ ਨੇ ਉਹ ਪੋਲੈਂਡ ਦੀ ਏਅਰ ਸਪੇਸ ਵਿੱਚ ਦਾਖਲ ਹੋਏ, ਅਤੇ ਉਹਨਾਂ ਵਿੱਚੋਂ 3 ਜਾਂ 4 ਪੋਲੈਂਡ ਵੱਲੋਂ ਮਾਰ ਗਿਰਾਏ ਗਏ, ਅਤੇ ਕਹਿੰਦੇ ਬੈਲਾਰੂਸ ਵੱਲੋਂ ਇਹ ਦਾਖਲ ਹੋਏ ਸਨ ਜਿਹੜੇ ਡਰੋਨਸ ਨੇ, ਅਤੇ ਇਹਨਾਂ ਦੇ ਹੁਣ ਸਵਾਲ ਇਹ ਉੱਠਦਾ ਫਿਰ ਰਿਸਪੋਂਡ ਕਿਹਦੇ ਵੱਲੋਂ ਕੀਤਾ ਗਿਆ। ਫਿਰ ਦੱਸਿਆ ਗਿਆ ਕਿ ਜਿਹੜੇ ਡੱਚ F-35 ਜਿਹੜੇ ਸਟੇਸ਼ਨ ਨੇ ਪੋਲੈਂਡ ਦੇ ਵਿੱਚ ਉਹਨਾਂ ਦਾ ਇਸਤੇਮਾਲ ਕਰਕੇ ਇਹ ਡਰੋਨਸ ਗਿਰਾਏ ਗਏ ਨੇ। ਇਹਦੇ ਨਾਲ ਨਾਲ ਫਿਰ ਜਿਹੜੇ ਨੇਟੋ ਦੇ ਸੈਕਟਰੀ ਜਨਰਲ ਨੇ ਮਾਰਕ ਰੱਟ ਉਹਨਾਂ ਨੇ ਦੱਸਿਆ ਕਹਿੰਦੇ ਇਟਾਲੀਅਨ AWACS ਜਿਹੜੀ ਰਡਾਰ ਪਲੇਨਸ ਨੇ ਉਹ ਇਸਤੇਮਾਲ ਕੀਤੇ ਗਏ, ਜਰਮਨ ਪੇਟਰੀਅਟ ਐਂਟੀ ਏਅਰਕ੍ਰਾਫਟ ਬੈਟਰੀਜ਼ ਇਸਤੇਮਾਲ ਕੀਤੀਆਂ ਗਈਆਂ, ਨੇਟੋ ਏਅਰ ਟੂ ਏਅਰ ਰੀਫਿਊਲਿੰਗ ਏਅਰਕ੍ਰਾਫਟ ਵੀ ਇਹਦੇ ਵਿੱਚ ਇਸਤੇਮਾਲ ਕੀਤੇ ਗਏ। ਸੋ ਨੇਟੋ ਦਾ ਜਿਹੜਾ ਅਸਲਾ ਹੈ ਉਹ ਵੀ ਵਰਤਿਆ ਗਿਆ ਇਹਨਾਂ ਡਰੋਨਸ ਨੂੰ ਗਰਾਉਂਡ ਦੇ ਵਿੱਚ।
ਵਾਸੂ ਜੀ, ਹੁਣ ਤੁਸੀਂ ਇਹ ਦੇਖੋ, ਅਫਕੋਰਸ ਕਿਉਂਕਿ
ਪੋਲੈਂਡ ਨੇਟੋ ਦਾ,
ਹਾਂ ਪੋਲੈਂਡ ਨੇਟੋ ਦਾ ਮੈਂਬਰ, ਉੱਥੇ ਗੱਲ ਆ ਰਹੀ ਸੀ, ਪੋਲੈਂਡ ਨੇਟੋ ਦਾ ਮੈਂਬਰ ਆ, ਅਤੇ ਨੇਟੋ ਦਾ ਇੱਕ ਆਰਟੀਕਲ 5 ਦਾ ਦੇਖੋ ਪਿਛਲੇ ਸਾਲਾਂ 'ਚ ਬੜਾ ਜ਼ਿਕਰ ਹੋਇਆ। ਆਰਟੀਕਲ 5 ਇਹ ਕਹਿੰਦਾ ਕਿ ਨੇਟੋ ਦੇ ਕਿਸੇ ਵੀ ਇੱਕ ਮੈਂਬਰ ਮੁਲਕ 'ਤੇ ਕੀਤਾ ਗਿਆ ਹਮਲਾ, ਉਹ ਇਹ ਮੰਨਿਆ ਜਾਏਗਾ ਕਿ ਸਾਰੇ ਮੁਲਕਾਂ ਦੇ ਉੱਪਰ, ਸਾਰੇ ਮੈਂਬਰਸ ਦੇ ਉੱਪਰ ਕੀਤਾ ਗਿਆ ਹਮਲਾ, ਸੋ ਜਿਹੜੀ ਜਵਾਬੀ ਕਾਰਵਾਈ ਹੋਏਗੀ ਉਹ ਇੱਕ ਸੰਯੁਕਤ ਤਰੀਕੇ ਨਾਲ ਹੋਏਗੀ। ਪਰ ਇੱਕ ਆਰਟੀਕਲ 4 ਵੀ ਹੈਗਾ, ਜਦੋਂ ਦੀ ਨੇਟੋ ਦਾ ਅਲਾਇੰਸ ਬਣਿਆ 75-76 ਸਾਲ ਦੇ ਇਸੇ ਇਤਿਹਾਸ ਦੇ ਵਿੱਚ, 7 ਵਾਰੀ ਅਜਿਹਾ ਪਹਿਲਾਂ ਹੋਇਆ ਕਿ ਆਰਟੀਕਲ 4, ਸੋ ਨੋਟ ਆਰਟੀਕਲ 5, ਆਰਟੀਕਲ 4 ਇਨਵੋਕ ਕੀਤਾ ਗਿਆ ਹੋਵੇ। ਆਰਟੀਕਲ 4 ਕੀ ਹੈ ਉਹਦੇ ਬਾਰੇ ਆਪਾਂ ਗੱਲ ਕਰ ਲਈਏ ਵੀ ਇਹ ਸਿਰਫ ਇੱਕ ਸਾਰੇ ਮੈਂਬਰ ਮੁਲਕਾਂ ਦੇ ਸਲਾਹ ਮਸ਼ਵਰੇ ਦਾ, ਕੰਸਲਟੇਸ਼ਨ ਦਾ ਰਾਹ ਖੋਲ੍ਹਣ ਵਾਲਾ ਇਹ ਇੱਕ ਆਰਟੀਕਲ ਹੈ।
ਲਾਸਟ ਟਾਈਮ ਜਦੋਂ 2022 ਦੇ ਵਿੱਚ ਰਸ਼ੀਆ ਨੇ ਯੂਕਰੇਨ 'ਤੇ ਚੜ੍ਹਾਈ ਕੀਤੀ, ਉਸ ਤੋਂ ਬਾਅਦ ਜਿਹੜੇ ਮੈਂਬਰਸ ਨੇ ਬਲਗੇਰੀਆ, ਚੈੱਕ ਰਿਪਬਲਿਕ, ਐਸਟੋਨੀਆ, ਲਾਟਵੀਆ, ਲਿਥੁਏਨੀਆ, ਪੋਲੈਂਡ, ਰੋਮੇਨੀਆ ਤੇ ਸਲੋਵਾਕੀਆ, ਇਹਨਾਂ ਨੇ ਇਨਵੋਕ ਕੀਤਾ ਸੀ ਸਾਂਝੇ ਤੌਰ ਤੇ ਆਰਟੀਕਲ 4। ਇਹਨਾਂ ਨੇ ਕਿਹਾ ਸੀ ਵੀ ਅਸੀਂ ਸਾਰੇ ਜਣੇ ਨੇਟੋ ਦੇ ਜਿੰਨੇ ਵੀ ਮੈਂਬਰਸ ਨੇ ਸਾਰੇ ਇਕੱਠੇ ਹੋ ਕੇ ਡਿਸਕਸ਼ਨ ਕਰੀਏ ਵੀ ਆਪਾਂ ਹੁਣ ਅੱਗੋਂ ਕਿਵੇਂ ਰਿਸਪੋਂਡ ਕਰਨਾ ਵੀ ਰਸ਼ੀਆ ਨੇ ਯੂਕਰੇਨ ਤੇ ਚੜ੍ਹਾਈ ਕਰਤੀ ਹੈ। ਸੋ ਇਟ ਦੈਟ ਵਾਜ਼ ਦ ਲਾਸਟ ਟਾਈਮ ਇਨ 2022 ਜਦੋਂ ਆਰਟੀਕਲ 4 ਟ੍ਰਿਗਰ ਕੀਤਾ ਗਿਆ ਸੀ।
ਯੂਕਰੇਨ ਕਿਉਂਕਿ ਨੇਟੋ ਦਾ ਮੈਂਬਰ ਨਹੀਂ ਹੈ, ਰੌਲਾ ਹੀ ਸਾਰਾ ਇਹ ਹੈ ਕਿ ਯੂਕਰੇਨ ਨੇਟੋ ਤੋਂ ਬਾਹਰ ਰਹੇ, ਰਸ਼ੀਆ ਦੀ ਮੰਗ ਇਹ ਆ। ਸੋ ਉਦੋਂ ਇੱਕ ਅਹਿਤਿਆਤਨ ਇਹ ਆਰਟੀਕਲ 4 ਉਦੋਂ ਟ੍ਰਿਗਰ ਕੀਤਾ ਗਿਆ ਸੀ। ਐਤਕੀ ਇਹਦੀ ਗ੍ਰੈਵਿਟੀ ਇਸ ਕਰਕੇ ਹੋਰ ਵੱਧ ਗਈ ਆ ਕਿ ਜਿਹੜੇ ਹੁਣ ਰਸ਼ੀਅਨ ਡਰੋਨਸ ਡਿੱਗੇ ਗਏ ਨੇ, ਜਿਨ੍ਹਾਂ ਨੂੰ ਗਿਰਾਇਆ ਗਿਆ, ਨਿਊਟਰਲਾਈਜ਼ ਕੀਤਾ ਗਿਆ, ਉਹ ਨੇਟੋ ਦੇ ਮੈਂਬਰ ਮੁਲਕ ਪੋਲੈਂਡ ਦੀ ਏਅਰ ਸਪੇਸ ਦੇ ਵਿੱਚ ਅਜਿਹਾ ਕਰਨ ਦੀ ਨੌਬਤ ਆ ਗਈ।
ਡੋਨਲਡ ਟਸਕ ਜਿਹੜੇ ਪੋਲੈਂਡ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜੰਗ ਰਸ਼ੀਆ ਨੇ ਸ਼ੁਰੂ ਕੀਤੀ ਹੈ ਇਹ ਸਿਰਫ ਯੂਕਰੇਨ ਦੇ ਖਿਲਾਫ਼ ਨਹੀਂ, ਪੂਰੇ ਵਿਸ਼ਵ ਦੇ ਖਿਲਾਫ਼ ਹੈ। ਇਹ ਬੜੀ ਇੱਕ ਵੱਡੀ ਸਟੇਟਮੈਂਟ ਆ, ਤੇ ਬਸ ਹੁਣ ਇਹੀ ਉਮੀਦ ਕੀਤੀ ਜਾਵੇ ਕਿ ਵੀ ਮਾਮਲੇ ਨੂੰ ਇੱਥੇ ਠੱਲ ਪੈ ਜਾਏ, ਤੇ ਜੇਕਰ ਇਹ ਮਾਮਲਾ ਥੋੜ੍ਹਾ ਜਿਹਾ ਵੀ ਹੋਰ ਐਸਕਲੇਟ ਹੁੰਦਾ ਕਿਤੇ ਆਰਟੀਕਲ 5 ਨਾ ਟ੍ਰਿਗਰ ਹੋ ਜਾਏ, ਕੋਈ ਆਰਟੀਕਲ 5 ਨਾ ਇਨਵੋਕ ਕਰੇ ਪੋਲੈਂਡ। ਅਟੈਕ ਔਨ 1 ਇਜ਼ ਅਟੈਕ ਔਨ
ਆਲ,
ਦੈਟ ਵੁੱਡ ਮੀਨ ਕੈਨੇਡਾ ਇਜ਼ ਆਲਸੋ ਐਟ ਵਾਰ, ਕਿਉਂਕਿ ਵੀ ਆਰ ਆਲਸੋ ਨੇਟੋ ਮੈਂਬਰ,
ਫਾਊਂਡਿੰਗ ਮੈਂਬਰ ਹੈ,
ਫਾਊਂਡਿੰਗ ਮੈਂਬਰ।
ਸੋ ਦੇਖਦੇ ਹਾਂ ਵਾਸੂ ਜੀ ਕੀ ਬਣਦਾ। ਪਰ ਜਿੱਥੇ ਆਹ, ਕਿਉਂਕਿ ਪੋਲੈਂਡ ਬਾਰਡਰ ਯੂਕਰੇਨ ਦੇ ਨਾਲ ਲੱਗਣ ਕਰਕੇ ਵਾਸੂ ਸਟ੍ਰੈਟੇਜੀਕਲੀ ਬੜਾ ਇੰਪੋਰਟੈਂਟ ਹੈ। ਜਿੰਨੀ ਵੀ ਪੱਛਮੀ ਮੁਲਕਾਂ ਤੋਂ ਏਡ ਭੇਜੀ ਜਾਂਦੀ ਹੈ, ਜਿਹੜੀ ਮਦਦ ਯੂਕਰੇਨ ਵਾਸਤੇ ਮਿਲਟਰੀ ਏਡ ਭੇਜੀ ਜਾਂਦੀ ਆ, ਜਾਂ ਜਿਹੜੇ ਯੂਕਰੇਨ ਛੱਡ ਕੇ ਕਈ ਵਾਰੀ ਲੋਕਾਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਜਾਣਾ ਪੈਂਦਾ, ਜਿਹੜਾ ਪਹਿਲਾ ਮੁਲਕ ਉਹਨਾਂ ਵਾਸਤੇ ਬਣਦਾ, ਪੋਲੈਂਡ ਇਜ਼ ਵਨ ਆਫ ਦੋਜ਼ ਕੰਟਰੀਜ਼। ਅਤੇ ਜਿਹੜੀ ਵੈਸਟਰਨ ਏਡ ਦਾ ਹੱਬ ਆ ਯੂਕਰੇਨ ਨੂੰ ਭੇਜੀ ਜਾਂਦੀ ਵੈਸਟਰਨ ਏਡ ਦਾ, ਉਹ ਉਹ ਪੋਲੈਂਡ ਆ। ਉਹ
ਕਿਸੇ ਵੀ ਫੋਰਨ ਡਿਗਨਿਟਰੀ ਨੂੰ ਜੇ ਹੁਣ ਯੂਕਰੇਨ ਜਾਣਾ ਪਵੇ, ਜਿਵੇਂ ਮਾਰਕ ਕਾਰਨੀ ਗਏ ਸੀ, ਪੋਲੈਂਡ ਤੋਂ ਰੇਲ ਗੱਡੀ 'ਚ ਬੈਠ ਕੇ ਜਾਂਦੇ ਨੇ,
ਕਰੈਕਟ,
ਕਿਉਂਕਿ 에ਅਰ ਸਪੇਸ ਦੇ ਵਿੱਚ ਬਹੁਤ ਰੈਸਟ੍ਰਿਕਸ਼ਨਸ ਨੇ ਸਿਕਿਉਰਿਟੀ ਦੇ ਲਿਹਾਜ਼ ਤੋਂ। ਸੋ ਰੇਲ ਗੱਡੀ 'ਚ ਬੈਠਣਾ ਹੁੰਦਾ, ਪੋਲੈਂਡ ਤੋਂ ਫਿਰ ਉਹ ਸਫ਼ਰ ਕਰਨਾ ਹੁੰਦਾ, ਮੈਂ ਕਿਹਾ 12 ਜਾਂ 14 ਘੰਟੇ ਦੀ ਉਹ ਰਾਈਡ ਆ। ਸੋ ਪੋਲੈਂਡ ਵੈਸੇ ਵੀ ਜੇ ਦੇਖੋਗੇ ਕਿ ਨੇਟੋ ਦਾ ਰਸ਼ੀਆ ਤੋਂ ਪਹਿਲਾਂ ਸਮਝ ਲਓ ਵੀ ਲਾਸਟ ਫਰੰਟੀਅਰ ਆ,
ਕਿ ਕਰੈਕਟ,
ਸਭ ਤੋਂ ਪਹਿਲਾਂ ਰਸ਼ੀਆ ਦਾ ਟਾਕਰਾ ਸਮਝ ਲਓ ਵੀ ਪੋਲੈਂਡ, ਪੋਲੈਂਡ ਇਜ਼ ਅ ਫਸਟ ਨੇਟੋ
ਮੈਂਬਰ,
ਇਧਰੋਂ ਪਾਸੋਂ ਕਹਿ ਲਓ ਲਾਸਟ, ਉਧਰੋਂ ਕਹਿ ਲਓ
ਉਧਰੋਂ ਫਸਟ। ਜੇ ਤੁਸੀਂ ਮੈਪ ਦੇ ਹਿਸਾਬ ਨਾਲ ਦੇਖੋ ਰਸ਼ੀਅਨ ਐਗਰੈਸ਼ਨ ਨੂੰ ਕਾਊਂਟਰ ਕਰਨ ਲਈ ਸਭ ਤੋਂ ਪਹਿਲਾਂ ਉਧਰੋਂ ਪੋਲੈਂਡ ਹੀ ਆਉਣਾ।
ਐਂਡ ਇੰਟਰਸਟਿੰਗਲੀ ਯੂਰਪ ਦੇ ਵਿੱਚ ਪੋਲੈਂਡ ਇਜ਼ ਦ ਫਾਸਟੈਸਟ ਗਰੋਇੰਗ ਇਕਨੋਮੀ ਰਾਈਟ ਨਾਓ
ਜੀ,
ਤੇ ਨੇਟੋ ਐਲਾਈਜ਼ ਜਿਹੜੇ ਨੇ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਪੋਲੈਂਡ ਨੂੰ, ਪੋਲੈਂਡ ਦੀ ਮਿਲਟਰੀ ਕਪੈਸਿਟੀ ਨੂੰ ਸਾਰੇ ਰਲ ਕੇ ਬਹੁਤ ਜ਼ਿਆਦਾ ਬਿਲਡਅਪ ਕਰ ਰਹੇ ਨੇ।
ਤੇ ਪੋਲੈਂਡ ਦੇ ਪ੍ਰੈਜ਼ੀਡੈਂਟ ਦਾ ਜਿਹੜਾ ਪ੍ਰਾਈਮ ਮਿਨਿਸਟਰ, ਉੱਥੇ ਸਰਕਾਰ ਦਾ ਜਿਹੜਾ ਰਵੱਈਆ ਰਿਹਾ ਨਾ ਇਮੀਗ੍ਰੇਸ਼ਨ ਪ੍ਰਤੀ, ਉਹ ਵੀ ਬੜਾ ਸਖ਼ਤ ਰਿਹਾ। ਅਤੇ ਉਹਨਾਂ ਨੇ ਜਿਹੋ ਜਿਹੀ ਪੋਲਿਸੀ ਨਾ, ਦੇਖੋ ਕਈ ਵਾਰੀ ਇਹ ਛੋਟੇ ਯੂਰਪੀਅਨ ਮੁਲਕਾਂ ਦੀ ਗੱਲ ਉਨੀ ਹੁੰਦੀ ਨਹੀਂ, ਜਿਹੋ ਜਿਹੀ ਪੋਲਿਸੀ ਡੋਨਲਡ ਟਰੰਪ ਕਹਿੰਦੇ ਨਾ ਅਮਰੀਕਾ ਫਸਟ, ਇਸ 'ਤੇ ਜੀ ਅਮਰੀਕਨਾਂ ਵਾਸਤੇ ਅਮਰੀਕਨ ਰੱਖਣਾ, ਉਹ ਬੰਦੇ ਉਹਨਾਂ ਦੇ ਪੋਲੀਟੀਸ਼ੀਅਨਸ ਨੇ ਪੋਲੈਂਡ ਦੇ ਵਿੱਚ ਉਹ ਚੀਜ਼ ਨੂੰ ਲਾਗੂ ਕਰਕੇ ਰੱਖਿਆ ਹੋਇਆ। ਅਤੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਇੰਟਰਨੈਸ਼ਨਲ ਕ੍ਰਿਟੀਸਿਜ਼ਮ ਦਾ ਵੀ ਸਾਹਮਣਾ ਕਰਨਾ ਪਿਆ ਇਹਨਾਂ ਚੀਜ਼ਾਂ ਕਰਕੇ। ਪਰ ਯਾ ਵਾਸੂ ਜੀ, ਸੈਕਿੰਡ ਵਰਲਡ ਵਾਰ ਦੀ ਵੀ ਜਦੋਂ ਸ਼ੁਰੂਆਤ ਹੋਈ ਸੀ, ਅਨਫੋਰਚੁਨੇਟਲੀ ਉਹ ਪੋਲੈਂਡ ਦੇ ਰਾਹ ਤੋਂ ਹੀ ਉਹ ਸਾਰਾ ਕੰਮ ਸ਼ੁਰੂ ਹੋਇਆ ਸੀ। ਹੋਲੋਕੌਸਟ ਦੀ ਸ਼ੁਰੂਆਤ ਵੀ ਪੋਲੈਂਡ ਦੇ ਵਿੱਚ ਹੀ, ਜਿਹੜੇ ਜੂਇਸ਼ ਕਲੋਨੀ ਸੀਗੀਆਂ, ਜੂਇਸ਼ ਜਿਹੜੇ ਉਹਨਾਂ ਦੇ ਮੁਹੱਲੇ ਸੀਗੇ, ਉੱਥੋਂ ਹੀ ਉਹ ਕੰਮ ਸ਼ੁਰੂ ਹੋਇਆ ਸੀ।
ਸੋ ਹੁਣ ਸਵਾਲ ਇਹ ਹੈ ਕਿ ਅਮਰੀਕਾ ਕਿਵੇਂ ਰਿਸਪੋਂਡ ਕਰਦਾ। ਇਹ ਦੱਸਿਆ ਗਿਆ ਕਿ ਅਮਰੀਕਾ ਦੇ ਜਿਹੜੇ ਸੈਕਰਟਰੀ ਆਫ ਸਟੇਟ ਨੇ ਮਾਰਕੋ ਰੂਬੀਓ, ਉਹਨਾਂ ਨੂੰ ਇਸ ਪੂਰੇ ਮਾਮਲੇ ਬਾਰੇ ਅਪਡੇਟ ਦਿੱਤੀ ਗਈ, ਪਰ ਮਾਰਕੋ ਰੂਬੀਓ ਵੱਲੋਂ, ਵਾਈਟ ਹਾਊਸ ਵੱਲੋਂ ਅਜੇ ਤੱਕ ਸ਼ਾਇਦ ਕੋਈ ਬਿਆਨ ਆਇਆ ਨਹੀਂ, ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਤੱਕ
ਨਹੀਂ ਸੀ ਆਇਆ। ਜੀ ਜੀ ਜੀ, ਸੋ ਵੇਖਦੇ ਹਾਂ ਵਾਸੂ ਜੀ ਕੀ ਬਣਦਾ। ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਥੈਂਕ ਯੂ ਵੈਰੀ ਮਚ।
ਥੈਂਕ ਯੂ।